ਕੈਪਟਨ ਅੱਜ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਸਹੁੰ ਚੁੱਕ ਸਮਾਗਮ ਵਿਚ ਨਹੀਂ ਪਹੁੰਚੇ। ਚਰਚਾ ਸੀ ਕਿ ਚੰਨੀ ਉਨ੍ਹਾਂ ਨੂੰ ਮਿਲਣ ਜਾਣਗੇ, ਪਰ ਹੁਣ ਇਹ ਪ੍ਰੋਗਰਾਮ ਵੀ ਰੱਦ ਹੋ ਗਿਆ ਹੈ। ਅੱਜ ਰਾਹੁਲ ਗਾਂਧੀ ਵੀ ਕੈਪਟਨ ਨੂੰ ਮਿਲਣ ਨਹੀਂ ਗਏ, ਇਸ ਲਈ ਕੈਪਟਨ ਕੋਈ ਵੱਡਾ ਫੈਸਲਾ ਲੈ ਸਕਦੇ ਹਨ। ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਪ੍ਰਸ਼ਾਸਨ ਅਤੇ ਪੁਲਿਸ ਨੂੰ ਅੱਜ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਯੂਨੀਵਰਸਿਟੀ ਦੇ ਗੇਟ ਨੂੰ ਪਿੰਡ ਸਿੱਧੂਵਾਲ ਦੇ ਲੋਕਾਂ ਨੇ ਘੇਰ ਲਿਆ। ਜ਼ਿਕਰਯੋਗ ਹੈ ਕਿ ਲਾਅ ਯੂਨੀਵਰਸਿਟੀ ਨੂੰ 50 ਏਕੜ ਜ਼ਮੀਨ ਦੇਣ ਬਦਲੇ ਵਰਸਿਟੀ ਵਿਚ ਵਕਾਲਤ ਦੀ ਪੜ੍ਹਾਈ ਲਈ ਇਕ ਸੀਟ ਪਿੰਡ ਸਿੱਧੂਵਾਲ ਦੇ ਬੱਚਿਆਂ ਲਈ ਰਾਖਵੀਂ ਹੈ, ਪਰ ਪਿੰਡ ਵਾਲਿਆਂ ਦਾ ਦੋਸ਼ ਹੈ ਕਿ ਇਸ ਵਾਰ ਇਹ ਰਾਖਵੀਂ ਸੀਟ ਯੂਨੀਵਰਸਿਟੀ ਪ੍ਰਸ਼ਾਸਨ ਕਿਸੇ ਦਬਾਅ ਹੇਠ ਪਿੰਡ ਦੇ ਵਸਨੀਕ ਦੀ ਥਾਂ ਕਿਸੇ ਹੋਰ ਨੂੰ ਦਿੱਤੀ ਜਾ ਰਹੀ ਹੈ। ਇਸ ਕਥਿਤ ਧੱਕੇਸ਼ਾਹੀ ਦੇ ਵਿਰੋਧ ਵਿਚ ਪਿੰਡ ਵਾਸੀਆਂ ਨੇ ਯੂਨੀਵਰਸਿਟੀ ਦਾ ਗੇਟ ਬੰਦ ਕਰਕੇ ਧਰਨਾ ਲਗਾ ਦਿੱਤਾ ਹੈ। ਇਸ ਦੌਰਾਨ ਯੂਨੀਵਰਸਿਟੀ ਵਿਚ ਆਉਣ ਜਾਣ ਵਾਲਿਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਬੇਅਦਬੀ ਮਾਮਲੇ ਵਿਚ ਵਾਅਦਾ ਖਿਲਾਫੀ ਕਰਨ ਦੇ ਦੋਸ਼ ਹੇਠ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਹੋਰ ਮੌਕਾ ਦਿੰਦਿਆਂ 4 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਦੇ ਆਦੇਸ਼ ਦਿੱਤੇ ਨੇ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰ ਦੇ ਬਾਹਰ ਮੀਡੀਆ ਨਾਲ ਗੱਲਬਾਤ ਦੌਰਾਨ ਭਾਈ ਮੰਡ ਨੇ ਕਿਹਾ ਕਿ ਪੰਥਕ ਰਵਾਇਤ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਪੱਖ ਸਪਸ਼ਟ ਕਰਨ ਲਈ ਇਕ ਹੋਰ ਮੌਕਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ 4 ਅਕਤੂਬਰ ਨੂੰ ਇੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦੀ ਹਦਾਇਤ ਕੀਤੀ ਗਈ ਹੈ। ਖਾਲਸਾ ਪੰਥ ਦੇ ਜਨਮ ਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਨੂੰ ਲੈ ਕੇ ਜਿੱਥੇ ਕਈ ਦਿਨ ਨਿਹੰਗ ਸਿੰਘਾਂ ਸਣੇ ਸੰਗਤੀ ਰੂਪ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਬੈਠੇ ਰਹੇ, ਉੱਥੇ ਅੱਜ ਇਕ ਨਿਹੰਗ ਸਿੰਘ ਨੀਲਾ ਨਿਸ਼ਾਨ ਸਾਹਿਬ ਲੈ ਕੇ BSNL ਦੇ ਟਾਵਰ ਤੇ ਚੜ ਗਿਆ। ਇਸ ਬਾਰੇ ਜਿਉਂ ਹੀ ਪਤਾ ਲੱਗਾ ਤਾਂ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਮੌਕੇ ਤੇ DSP ਰਮਿੰਦਰ ਸਿੰਘ ਕਾਲੋਂ ਥਾਣਾ ਮੁਖੀ ਰੁਪਿੰਦਰ ਸਿੰਘ ਭਾਰੀ ਫੋਰਸ ਨਾਲ ਉੱਥੇ ਪਹੁੰਚ ਗਏ। ਉੱਥੇ ਮੌਜੂਦ ਨਿਹੰਗ ਸਿੰਘ ਦੇ ਸਾਥੀ ਜਫਰ ਜੰਗ ਸਿੰਘ ਨੇ ਦੱਸਿਆ ਕਿ ਤਖ਼ਤ ਸਾਹਿਬ ਵਿਖੇ ਹੋਈ ਬੇਅਦਬੀ ਦੇ ਦੋਸ਼ੀ ਪਰਮਜੀਤ ਸਿੰਘ ਦਾ ਭਲਕੇ ਨੂੰ ਪੁਲਿਸ ਰਿਮਾਂਡ ਖਤਮ ਹੋ ਰਿਹਾ ਤੇ ਸਾਨੂੰ ਸ਼ੱਕ ਹੈ ਕਿ ਕੱਲ ਨੂੰ ਇਸ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ ਤੇ ਇਸ ਘਟਨਾ ਨੂੰ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਜਾਵੇਗਾ। ਮੁੰਬਈ ਦੀ ਅਦਾਲਤ ਨੇ ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ਵਿੱਚ ਕਾਰੋਬਾਰੀ ਅਤੇ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੂੰ 50,000 ਰੁਪਏ ਦੇ ਜੁਰਮਾਨੇ ਤੇ ਜ਼ਮਾਨਤ ਦੇ ਦਿੱਤੀ ਹੈ। ਇਸ ਨਾਲ ਹੀ ਦੋਸ਼ੀ ਰਿਆਨ ਥੋਰਪੇ ਨੂੰ ਵੀ ਜ਼ਮਾਨਤ ਦਿੱਤੀ ਗਈ ਹੈ। ਅਦਾਕਾਰ ਸੋਨੂ ਸੂਦ ਦੇ ਘਰ ਅਤੇ ਕਈ ਹੋਰ ਟਿਕਾਣਿਆਂ ਤੇ ਆਮਦਨ ਕਰ ਵਿਭਾਗ ਵੱਲੋਂ ਸਰਵੇਖਣ ਕੀਤਾ ਜਾ ਰਿਹਾ ਹੈ। ਹੁਣ ਅਦਾਕਾਰ ਨੇ ਸੋਸ਼ਲ ਮੀਡੀਆ ਤੇ ਇੱਕ ਬਿਆਨ ਜਾਰੀ ਕੀਤਾ ਹੈ। ਬਿਆਨ ਵਿੱਚ ਸੋਨੂ ਸੂਦ ਦਾ ਕਹਿਣਾ ਹੈ ਕਿ ਕਹਾਣੀ ਦਾ ਆਪਣਾ ਪੱਖ ਦੱਸਣ ਦੀ ਜ਼ਰੂਰਤ ਨਹੀਂ ਹੈ। ਸੋਨੂ ਨੇ ਇਹ ਵੀ ਕਿਹਾ ਕਿ ਉਸਦੀ ਫਾਊਂਡੇਸ਼ਨ ਦਾ ਹਰ ਰੁਪਈਆ ਲੋੜਵੰਦਾਂ ਜਾਂ ਕਿਸੇ ਦੀ ਜਾਨ ਬਚਾਉਣ ਲਈ ਜਾਂਦਾ ਹੈ। ਅਦਾਕਾਰ ਦਾ ਕਹਿਣਾ ਹੈ ਕਿ ਕੁਝ ਦਿਨਾਂ ਤੋਂ ਉਹ ਲੋਕਾਂ ਦੀ ਸਹਾਇਤਾ ਕਰਨ ਦੇ ਯੋਗ ਨਹੀਂ ਸੀ, ਪਰ ਹੁਣ ਫਿਰ ਉਹ ਲੋੜਵੰਦਾਂ ਦੀ ਸਹਾਇਤਾ ਲਈ ਵਾਪਸ ਆਵੇਗਾ। ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਰੱਬ ਰਾਖਾ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਮਹਾਮਾਰੀ ਦੌਰਾਨ ਸਾਡੇ ਬੱਚਿਆਂ ਨੇ ਦਿਖਾਇਆ ਕਿ ਉਹ ਕਿੰਨੇ ਤਗੜੇ, ਸਹਿਣਸ਼ੀਲ ਤੇ ਮਜ਼ਬੂਤ ਹੋ ਸਕਦੇ ਹਨ, ਪਰ ਹੁਣ ਉਹਨਾਂ ਲਈ ਦੁਬਾਰਾ ਆਪਣੀਆਂ ਯਾਦਾਂ ਬਣਾਉਣ ਦਾ ਸਮਾਂ ਹੈ। ਆਪਣੇ ਪਰਿਵਾਰ ਤੇ ਦੋਸਤਾਂ ਨਾਲ, ਆਪਣੇ ਸਾਥੀਆਂ ਨਾਲ, ਆਪਣੇ ਸਹਿਪਾਠੀਆਂ ਨਾਲ COVID-19 ਦੇ ਵਿਰੁੱਧ ਵੈਕਸੀਨੇਸ਼ਨ ਬੱਚਿਆਂ ਦੀ ਮਦਦ ਕਰ ਸਕਦੀ ਹੈ। ਬਚਪਨੇ ਵਿੱਚ ਵਾਪਸ ਪਰਤਣ ਲਈ ਆਪਣੇ ਬੱਚਿਆਂ ਤੇ ਉਹਨਾਂ ਦੇ ਸਾਥੀਆਂ ਦੀ ਸੁਰੱਖਿਆ ਲਈ ਮਦਦ ਕਰੋ। ਆਪਣੇ ਪਰਿਵਾਰ ਦੇ ਯੋਗ ਬੱਚਿਆਂ ਲਈ ਵੈਕਸੀਨੇਸ਼ਨ ਅਪਾਇੰਟਮੈਂਟ ਬੁੱਕ ਕਰਵਾਓ। ਕੈਨੇਡਾ ਸਰਕਾਰ ਵੱਲੋਂ ਸੰਦੇਸ਼।
COVID-19 ਕਰਕੇ ਸਾਰਾ ਕੰਮ ਆਨਲਾਈਨ ਹੋ ਗਿਆ। ਗ੍ਰੋਸਰੀ ਆਨਲਾਈਨ ਹੋ ਗਈ, ਟਿਊਸ਼ਨ ਆਨਲਾਈਨ ਹੋ ਗਈ, ਹੋਰ ਤਾਂ ਹੋਰ। ਕੱਲ ਮੈਨੂੰ ਰੀਆ ਨੇ ਦੱਸਿਆ ਕਿ ਸੋਢੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੇਲ ਕਰ ਰਹੇ ਆ।
ਬਿਲਕੁਲ ਠੀਕ ਸੁਣਿਆ, ਤੇ ਹੁਣ ਇਹਨਾਂ ਦਾ ਸਟੋਰ ਵੀ ਖੁੱਲ ਗਿਆ ਹੈ।
ਬ੍ਰਹਮਜਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰਸ ਵਿੱਚੋਂ ਇੱਕ, ਸੋਢੀ ਫਰਨੀਚਰ ਤੇ ਹੁਣ COVID-19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodhifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ। ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀ ਕੈਨੇਡੀ ਲੋਕੇਸ਼ਨ ਹੁਣ ਖੁੱਲ ਚੁੱਕੀ ਹੈ। ਫਾਰ ਮੋਰ ਇਨਫੋਰਮੇਸ਼ਨ ਕਾਲ 9058747171।
ਕੀ ਤੁਸੀਂ ਕਿਸੇ ਇੰਟਰਨੈਸ਼ਨਲ ਸਟੂਡੈਂਟ ਨੂੰ ਜਾਣਦੇ ਹੋ ਜੋ ਕੈਨੇਡਾ ਵਿੱਚ ਪੜ੍ਹਾਈ ਕਰਨ ਦੀ ਤਿਆਰੀ ਕਰ ਰਿਹਾ ਹੋਵੇ? ਜੇਕਰ ਹਾਂ ਤਾਂ ਸਿੰਪਲੀ ਫਾਈਨੈਂਸ਼ੀਅਲ ਕੋਲ ਤੁਹਾਡੇ ਲਈ ਕੁਝ ਖਾਸ ਹੈ। ਸਿੰਪਲੀ ਫਾਈਨੈਂਸ਼ੀਅਲ ਡਿਜੀਟਲ ਬੈਂਕਿੰਗ ਦੀ ਸੁਵਿਧਾ ਦਿੰਦਾ ਹੈ, ਉਹ ਵੀ ਬਿਨਾਂ ਕਿਸੇ ਰੋਜ਼ਾਨਾ ਸ਼ੁਲਕ ਤੋਂ। ਇਸ ਦੇ ਨਾਲ ਹੀ ਤੁਹਾਨੂੰ ਕੈਸ਼ਬੈਕ ਜਿੱਤਣ ਦੇ ਮੌਕੇ ਦਿੰਦਾ ਹੈ। ਹੁਣ ਗੱਲ ਕਰਾਂਗੇ ਇਸ ਦੇ ਸਭ ਤੋਂ ਵਧੀਆ ਹਿੱਸੇ ਦੀ। ਜੇਕਰ ਤੁਸੀਂ ਕੈਨੇਡਾ ਵਿੱਚ ਆਉਣ ਵਾਲੇ ਇੰਟਰਨੈਸ਼ਨਲ ਸਟੂਡੈਂਟ ਨੂੰ ਸਿੰਪਲੀ ਰੈਫਰ ਕਰਦੇ ਹੋ ਤਾਂ ਤੁਹਾਨੂੰ ਮਿਲਣਗੇ $50 ਭਾਵੇਂ ਤੁਸੀਂ ਸਿੰਪਲੀ ਦੇ ਕਸਟਮਰ ਹੋ ਜਾਂ ਨਹੀਂ। ਸ਼ਰਤਾਂ ਲਾਗੂ। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.simply.com/isbo। ਦੈਟਸ www.simply.com/isbo।
ਦੋਸਤੋ, ਪਿਛਲੇ ਲੰਬੇ ਸਮੇਂ ਤੋਂ ਤੁਸੀਂ ਨਗਾਰਾ ਰੇਡੀਓ ਨੂੰ ਮਹਾਮੋਹਣੀ ਪਿਆਰ ਦਿੱਤਾ। ਨਗਾਰਾ ਰੇਡੀਓ 3 ਵਜੇ ਤੋਂ ਲੈ ਕੇ 4 ਵਜੇ ਤੱਕ WTOR 770 ਤੇ ਸੁਣਦੇ ਹੋ। ਹੁਣ ਤੁਸੀਂ ਨਗਾਰਾ ਰੇਡੀਓ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ WTOR 770 ਤੇ ਸੁਣ ਸਕਿਆ ਕਰੋਗੇ। ਕਿਸੇ ਕਿਸਮ ਦੀ ਜਾਣਕਾਰੀ ਲਈ ਚਰਨਜੀਤ ਬਰਾੜ 647-384-36 ਤੇ ਰਾਣਾ ਸਿੱਧੂ 905-915-84-84। ਨਗਾਰਾ ਰੇਡੀਓ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਓਨਲੀ ਔਨ 770।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ। ਤੁਸੀਂ ਫਾਈਨੈਂਸ ਦੀ ਪਾਲ ਵਿੱਚ ਹੋ, ਨਵਾਂ ਯੂਜ਼ਡ ਟਰੱਕ ਲੈਣਾ ਆ, ਗੱਲ ਕੀ ਭਾਵੇਂ ਟ੍ਰੇਲਰ ਹੋਵੇ, ਨਿਊ ਜਾਂ 올ਡ ਇਕੁਇਪਮੈਂਟ, ਕੰਸਟਰਕਸ਼ਨ ਲੋਨ, ਪ੍ਰਾਈਵੇਟ ਫੰਡਸ ਚਾਹੀਦੇ। ਗੌਰਵ ਕੁਮਾਰ ਨਾ ਆਹੀ ਚੇਤੇ ਆਉਂਦਾ, ਐਵੇਂ ਥੋੜਾ ਸਾਰੇ ਗੌਰਵ ਕੁਮਾਰ ਨੂੰ ਮੰਨਦੇ, ਗਾਹੇ ਬਗਾਏ ਜੇ ਕਿਤੇ ਵੀ ਖੜ ਗਏ, ਕੰਮ ਜ਼ਰੂਰ ਬਣੂ। ਗੌਰਵ ਕੁਮਾਰ, ਬੈਡ ਕ੍ਰੈਡਿਟ ਹੈਗਾ ਆ, 2 ਘੰਟਿਆਂ ਵਿੱਚ ਅਪਰੂਵਲ ਲਵੋ। ਆਹੋ ਜੀ, ਗੌਰਵ ਕੁਮਾਰ, ਫੋਨ ਹੀ ਤਾਂ ਲਾਉਣਾ ਆ, 647-409-7501, 647-409-7501। ਗੌਰਵ ਕੁਮਾਰ, ਫੰਡਿੰਗ ਮੇਡ ਕੁਇਕ ਐਂਡ ਈਜ਼ੀ।
ਪੈਸਾ ਜਿਹੜਾ ਪੱਲੇ ਤੇ ਪ੍ਰਾਪਰਟੀ ਹੋ ਜਿਹੜੀ ਪ੍ਰੋਫਿਟ ਨਾਲ ਕਰਾਵੇ ਬੱਲੇ ਬੱਲੇ।
ਹਰਬੀਰ ਗਿੱਲ ਹੋਮ ਲਾਈਫ ਮਿਰੇਕਲ ਨਾਲ ਕੰਮ ਕਰਦੇ ਨੇ ਤੇ ਰੀਅਲ ਇਸਟੇਟ ਦੀਆਂ ਵਧੀਆ ਤੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਚਾਹੁੰਦੇ ਹੋ
ਤਾਂ ਅੱਜ ਹੀ ਹਰਬੀਰ ਗਿੱਲ ਜੀ ਨੂੰ ਕਾਲ ਕਰੋ,
647-546-1300, 647-546-1300।
ਰਾਇਲ ਲੀਪੇਜ ਫਲਾਵਰ ਸਿਟੀ ਦੇ ਨਾਲ ਕੰਮ ਕਰਦੇ ਗੁਰਪ੍ਰੀਤ ਪੁਰਬਾ ਜੀ, 416-669-1423। 17 ਸਾਲਾਂ ਤੋਂ ਵੱਧ ਦਾ ਤਜਰਬਾ। ਤੁਸੀਂ ਕੋਈ ਘਰ ਖਰੀਦਣਾ, ਵੇਚਣਾ ਜਾਂ ਲੀਜ਼ ਕਰਾਉਣਾ ਚਾਹੁੰਦੇ ਹੋ ਜਾਂ ਕਿਸੇ ਪ੍ਰੀ ਕੰਸਟਰਕਸ਼ਨ ਪ੍ਰਾਪਰਟੀ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਗੁਰਪ੍ਰੀਤ ਪੁਰਬਾ ਜੀ ਦੇ ਨਾਲ 416-669-1423 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ,
ਹੁਣ ਘਰ ਬੈਠੇ ਹੀ ਏਸ਼ੀਅਨ ਫੂਡ ਸੈਂਟਰ ਤੋਂ ਖਰੀਦੋ ਗਰੋਸਰੀ।
asianfoodcenter.com 2500 ਤੋਂ ਉੱਤੇ ਪ੍ਰੋਡਕਟ ਉਪਲਬਧ ਹਨ।
10 ਲੋਕੇਸ਼ਨਸ ਟੂ ਪਿਕਅਪ
ਜਾਂ ਫਿਰ ਘਰੇ ਡਿਲੀਵਰ ਕਰਵਾਓ।
Preston Construction Design and Build, Terrain Approved, Custom Homes, Town Homes, Multi-Tenant Buildings, Plazas, Medical Building Project. Jameen Tuhadi Kam Asada, Apne Man Pasande Kar Banwao. From Architecture to City Approval, Foundation Degree to Complete Structure, Superior Quality Work. Preston Construction, 905-461-5115, 905-461-5115, PrestonConstruction.ca. Check our previous projects.
3 ਸਾਲਾਂ ਬਾਅਦ ਆਟੋ ਇੰਸ਼ੋਰੈਂਸ ਦੀ ਕਿਸ਼ਤ ਵਾਕਈ ਸਸਤੀ ਹੋ ਜਾਂਦੀ ਹੈ।
ਅਸੀਂ ਹਰਪ੍ਰੀਤ ਪਮਰਾ ਨੂੰ ਕਾਲ ਮਿਲਾਣੀ ਹੈ। ਆਟੋ, ਹੋਮ, ਕਮਰਸ਼ੀਅਲ ਇੰਸ਼ੋਰੈਂਸ ਦੀ ਡੀਲ ਸਸਤੇ ਰੇਟਾਂ ਤੇ ਹੋ ਜਾਣੀ ਹੈ।
ਹਰ ਤਰ੍ਹਾਂ ਦੀ ਆਟੋ, ਹੋਮ, ਕਮਰਸ਼ੀਅਲ ਇੰਸ਼ੋਰੈਂਸ ਦੀਆਂ ਬੈਸਟ ਡੀਲਸ ਲੈਣ ਲਈ
15 ਸਾਲਾਂ ਦੇ ਤਜਰਬੇ ਵਾਲੇ ਹਰਪ੍ਰੀਤ ਬਮਰਾ ਤੋਂ ਕਰਵਾਓ। ਸਮਾਲ ਆਫਿਸ, ਸਟੂਡੈਂਟ ਰੈਂਟਲ ਪ੍ਰਾਪਰਟੀ, ਰੈਸਟੋਰੈਂਟ, ਕੈਫੇ, ਸੈਲੂਨ, ਲਾਈਫ, ਵਿਜ਼ਿਟਰ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ, ਉਹ ਵੀ ਵਾਜਬ ਕੀਮਤਾਂ ਉੱਪਰ।
ਹਰਪ੍ਰੀਤ ਪਮਰਾ ਨੂੰ ਕਾਲ ਮਿਲਾਓ, 416-795-9935, 416-795-9935।
ਪ੍ਰੋਗਰਾਮ ਖਾਲਸਾ ਸਵੇਰ 8 ਤੋਂ ਲੈ ਕੇ 10 ਵਜੇ ਤੱਕ, ਔਰ ਮੇਰੇ ਨਾਲ ਇਸਮੇ ਗੁਰਪ੍ਰੀਤ ਪੁਰਬਾ ਜੀ ਜੁੜ ਚੁੱਕੇ ਨੇ। ਸੈਕਿੰਡ ਆਵਰ 'ਚ ਤੁਹਾਡਾ ਸਭ ਦਾ ਨਿੱਘਾ ਸਵਾਗਤ। ਸੈਕਿੰਡ ਆਵਰ 'ਚ ਆਪਾਂ ਕੈਨੇਡਾ ਦੀਆਂ ਗੱਲਾਂ ਬਾਤਾਂ ਕਰਦੇ ਹਾਂ। ਅੱਜ ਬੜਾ ਇੰਪੋਰਟੈਂਟ ਦਿਨ ਹੈ ਕੈਨੇਡਾ ਦੇ ਇਤਿਹਾਸ ਦੇ ਵਿੱਚ, ਇਲੈਕਸ਼ਨ ਹੋਣ ਜਾ ਰਹੀ ਹੈ ਅੱਜ। ਵੋਟਿੰਗਸ ਨੇ ਜਿਹੜੀਆਂ ਉਹ 9:30 ਖੁੱਲ੍ਹ ਜਾਣੀਆਂ, 9:30 ਤੋਂ ਲੈ ਕੇ 9:30 ਤੱਕ ਤੁਸੀਂ ਆਪਣੀ ਵੋਟ ਆ ਜਿਹੜੀ ਉਹ ਕਾਸਟ ਕਰਨੀ ਹੈ। ਸੋ ਉਹਦੇ ਬਾਰੇ ਵੀ ਅੱਗੇ ਚੱਲ ਕੇ ਗੱਲਬਾਤ ਕਰਦੇ ਰਹਾਂਗੇ। ਇਸ ਸਮੇਂ ਗੁਰਪ੍ਰੀਤ ਪੁਰਬਾ ਜੀ ਮੇਰੇ ਨਾਲ ਸਪੋਰਟਸ ਨੂੰ ਤੇ ਕੋਰੋਨਾ ਵਾਇਰਸ ਨੂੰ ਕਵਰ ਕਰਨਗੇ। ਗੁਰਪ੍ਰੀਤ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰਸਾਰ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ, ਤੇ ਉਮੀਦ ਕਰਦੇ ਹਾਂ ਜੀ ਸਾਰਿਆਂ ਦਾ ਜਿਹੜਾ ਵੀਕਐਂਡ ਹੈ ਬਹੁਤ ਵਧੀਆ ਰਿਹਾ ਹੋਵੇਗਾ, ਐਂਡ ਐਵਰੀਬਡੀ ਐਜ ਯੂ ਮੈਂਸ਼ਨਡ ਇਜ਼ ਰੈਡੀ ਟੂ ਬੀ ਅ ਪਾਰਟ ਆਫ ਦ ਡੈਮੋਕ੍ਰੇਸੀ ਇਲੈਕਸ਼ਨਸ ਡੇ ਹੈ ਜੀ, ਸੋ ਲੈਟਸ ਗੋ ਆਊਟ ਐਂਡ ਕਾਸਟ ਆਵਰ ਵੋਟਸ
ਜੀ। ਸੋ ਇਸ ਵਾਰ ਜਿਹੜੇ ਬੂਥ ਨੇ ਉਹਨਾਂ ਦੀ ਗਿਣਤੀ ਕਾਫੀ ਘੱਟ ਆ, ਅੱਗੇ ਜਿੰਨੀਆਂ ਲੋਕੇਸ਼ਨਸ ਨਹੀਂ ਹੈਗੀਆਂ, ਸੋ ਭਾਵੇਂ ਜਿਹੜੀ ਐਡਵਾਂਸ ਪੋਲਿੰਗ ਬਹੁਤ ਹੋਈ ਹੈ ਪਰ ਫਿਰ ਵੀ ਪੋਲ ਸਟੇਸ਼ਨ ਦੇ ਉੱਤੇ ਲੰਬੀਆਂ ਲਾਈਨਾਂ ਲੱਗਣ ਦੀ ਸੰਭਾਵਨਾ ਹੈ। ਸੋ ਆਪਣਾ ਸਮਾਂ ਕੱਢ ਕੇ ਤੁਸੀਂ ਆਪਣੀ ਵੋਟ ਪਾਉਣ ਜਾਣਾ ਹੈ।
ਐਬਸੋਲਿਊਟਲੀ ਜੀ, ਮੈਨੂੰ ਲੱਗਦਾ ਅੱਗੇ ਨਾਲੋਂ ਲੰਬੀਆਂ ਲਾਈਨਸ ਹੋਣਗੀਆਂ ਇਸ ਵਾਰ ਪੋਲਿੰਗ ਬੂਥ ਤੇ ਫੋਰ ਸ਼ੋਰ।
ਸੋ ਲੋਕਾਂ ਦੇ ਵਿੱਚ ਜ਼ਿਆਦਾ ਉਤਸ਼ਾਹ ਵੋਟ ਪਾਉਣ ਦੇ ਲਈ ਇਸ ਵਾਰ?
ਉਤਸ਼ਾਹ ਵੀ ਜ਼ਿਆਦਾ ਆ ਜੀ, ਇੱਕ ਥੋੜਾ ਜਿਹਾ ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਰੱਖਿਆ ਜਾਣਾ ਉਹਦੇ ਕਰਕੇ ਵੀ, ਤੇ ਫਿਰ ਬਾਕੀ ਜਿਹੜੀਆਂ ਇਸ ਵਾਰ ਘੱਟ ਪਈਆਂ ਨੇ ਜਿਹੜੀਆਂ ਪੋਲਿੰਗ ਸਟੇਸ਼ਨ ਜ਼ਿਆਦਾ ਮਤਲਬ ਘੱਟ ਹੋਣ ਕਰਕੇ ਫਿਰ ਉਹਦੇ ਕਰਕੇ ਵੀ ਥੋੜਾ ਜਿਹੜਾ ਜੀ ਰਸ਼ ਵਧੇਗਾ
ਜੀ। ਸੋ ਆਓ ਆਪਾਂ ਸਪੋਰਟਸ ਨੂੰ ਕਵਰ ਕਰ ਦਈਏ ਤੇ ਨਾਲ ਹੀ ਆਪਾਂ ਕੋਰੋਨਾ ਵਾਇਰਸ ਕਵਰ ਕਰ ਦੇਣਾ।
ਜੀ ਬਿਲਕੁਲ, ਮੇਜਰ ਲੀਗ ਬੇਸਬਾਲ ਦੇ ਵਿੱਚ ਟੋਰਾਂਟੋ ਵਰਸਿਜ਼ ਮਿਨੇਸੋਟਾ ਦਾ ਜਿਹੜਾ ਮੈਚ ਹੋਇਆ ਜੀ, ਉਹਦੇ ਵਿੱਚ ਟੋਰਾਂਟੋ 5-3 ਦੇ ਨਾਲ ਜੇਤੂ ਰਹੇ ਨੇ। ਅਗਲਾ ਜਿਹੜਾ ਮੈਚ ਹੈ ਜੀ ਟੈਂਪਾ ਬੇ ਦੇ ਨਾਲ ਅੱਜ ਰਾਤ ਨੂੰ, ਟਾਈਮਿੰਗ 7:07 ਤੇ। IPL ਸੈਕਿੰਡ ਲੈਗ ਓਵਰ ਦਾ ਵੀਕਐਂਡ ਸ਼ੁਰੂ ਹੋਈ ਹੈ ਜੀ। ਕੱਲ ਪਹਿਲਾ ਮੈਚ ਸੀਗਾ CSK ਵਰਸਿਜ਼ ਮੁੰਬਈ ਇੰਡੀਅਨ, ਜਿਹਦੇ ਵਿੱਚ CSK ਦੀ ਟੀਮ ਮਾੜੀ ਸ਼ੁਰੂਆਤ ਹੋਣ ਦੇ ਬਾਵਜੂਦ ਵੀ 20 ਰਨ ਦੇ ਨਾਲ ਜੇਤੂ ਰਹੀ ਹੈ ਜੀ, ਐਂਡ ਦੇ ਗੋਜ਼ ਔਨ ਦਾ ਟਾਪ ਆਫ ਦਾ ਟੇਬਲ। ਔਰ ਇੱਕ ਵਾਰੀ ਫਿਰ ਤੋਂ ਜਿਨ੍ਹਾਂ ਨੇ ਵੀ ਮੈਚ ਦੇਖਿਆ ਹੋਏਗਾ ਜੀ, ਉਹਨਾਂ ਨੂੰ ਇੱਕ ਵਾਰੀ ਫਿਰ ਤੋਂ ਯਾਦ ਆਈ ਹੋਏਗੀ ਕਿ YMS ਧੋਨੀ ਇਜ਼ ਕੰਸੀਡਰਡ ਦਾ ਬੈਸਟ ਕੈਪਟਨ ਇਨ ਦਾ ਵਾਈਟ ਬਾਲ ਕ੍ਰਿਕਟ। ਤੇ ਕੱਲ ਉਹਨਾਂ ਨੇ ਆਪਣੀ ਕਪਤਾਨੀ ਦੇ ਦਮ ਤੇ ਬਿਸਾਈਡਸ ਰੁਤੂਰਾਜ ਐਂਡ ਬਰਾਵੋ ਦੀਆਂ ਵੀ ਬਹੁਤ ਵਧੀਆ ਪਰਫਾਰਮੈਂਸ ਸੀਗੀ ਜੀ, ਪਰ ਕੱਲਾ ਕੱਲਾ ਉਹਨਾਂ ਦਾ ਮੂਵ ਸਪੋਟ ਆਨ ਸੀਗਾ ਜੀ, ਫੀਲਡ ਚੇਂਜ, ਬੋਲਿੰਗ ਚੇਂਜ। ਸੋ CSK ਕੱਲ 20 ਰਨ ਦੇ ਨਾਲ ਜੇਤੂ ਰਹੇ ਨੇ ਜੀ। ਅੱਜ ਜਿਹੜਾ ਮੈਚ ਹੈ KKR ਵਰਸਿਜ਼ RCB ਦਾ, ਔਰ IPL ਤੋਂ ਵੱਡੀ ਨਿਊਜ਼ ਕੱਲ ਦੀ ਇਹ ਵੀ ਰਹੀ ਜੀ ਕਿ ਪਹਿਲਾਂ ਇੰਡੀਅਨ ਕ੍ਰਿਕਟ ਟੀਮ ਦੀ T20 ਦੀ ਕਪਤਾਨੀ ਦੀ ਜਿਹੜੀ ਸੀ ਅਨਾਊਂਸਮੈਂਟ ਕੀਤੀ ਸੀਗੀ ਕੋਹਲੀ ਸਾਹਿਬ ਨੇ ਕਿ ਮੈਂ ਹੁਣ ਕਪਤਾਨੀ ਛੱਡ ਦਾਂਗਾ ਵਰਲਡ ਕੱਪ ਤੋਂ ਬਾਅਦ। ਤੇ ਕੱਲ ਉਹਨਾਂ ਨੇ ਇਹ ਵੀ ਜਿਹੜੀ ਅਜੇ ਅਨਾਊਂਸਮੈਂਟ ਕਰ ਦਿੱਤੀ ਹੈ ਕਿ RCB ਜਿਹੜੀ ਕਿ ਰਾਇਲ ਚੈਲੰਜਰਸ ਬੰਗਲੌਰ ਦੇ ਉਹ ਕੈਪਟਨ ਨੇ ਪਿਛਲੇ 8 ਸੀਜ਼ਨ ਤੋਂ, ਕਿ ਉਸ ਦੀ ਕਪਤਾਨੀ ਵੀ ਜਿਹੜੀ ਆ ਮੈਂ ਇਸ ਸੀਜ਼ਨ ਤੋਂ ਬਾਅਦ ਛੱਡ ਦਊਂਗਾ। ਸੋ I will ਕੰਸਨਟ੍ਰੇਟ ਔਨ ਮਾਈ ਬੈਟਿੰਗ। ਸੋ ਇਹ ਵੱਡੀਆਂ ਦੋ ਨਿਊਜ਼ ਨੇ ਜੀ ਜਿਹੜੀਆਂ ਕਿ ਵਿਰਾਟ ਕੋਹਲੀ ਸਾਹਿਬ ਤੋਂ ਟਵੀਟ ਕਰਕੇ ਦੱਸੀਆਂ ਗਈਆਂ ਨੇ। ਇਸ ਤੋਂ ਬਿਨਾਂ MLS ਸੋਕਰ ਦੇ ਵਿੱਚ ਟੋਰਾਂਟੋ ਤੇ ਨੈਸ਼ਵਲ ਦੇ ਮੈਚ ਦੇ ਵਿੱਚ ਟੋਰਾਂਟੋ 2-1 ਦੇ ਨਾਲ ਵਿਨਰ ਰਹੇ ਨੇ। ਅਗਲਾ ਜਿਹੜਾ ਮੈਚ ਹੈ ਜੀ ਸੈਟਰਡੇ ਨੂੰ ਕੋਲੋਰਾਡੋ ਦੇ ਨਾਲ, ਟਾਈਮਿੰਗ ਰਾਤ ਨੂੰ 8:00। NFL ਦਾ ਸੈਕਿੰਡ ਵੀਕ ਸੀਗਾ ਜੀ, ਬਹੁਤ ਸਾਰੇ ਆਪਣੇ ਜਿਹੜੇ ਲਿਸਨਰਸ ਨੇ ਉਹ NFL ਦੇ ਫੈਨ ਨੇ। ਸੈਕਿੰਡ ਵੀਕ ਦੇ ਵਿੱਚ ਜਿਹੜੇ ਮੇਜਰ ਮੈਚਸ ਹੋਏ ਨੇ ਉਹਨਾਂ ਦਾ ਸਿਰਫ ਅਪਡੇਟ ਕਰ ਦੇਣਾ ਜੀ। ਲਾਸਟ ਈਅਰ ਦੇ ਫਾਈਨਲਿਸਟ ਕੈਂਸਸ ਸਿਟੀ ਚੀਫਸ ਉਹ ਜਿਹੜੇ ਨੇ ਜੀ ਰੇਵਨਸ ਤੋਂ 36-35 ਦੇ ਸਕੋਰ ਦੇ ਨਾਲ ਹਾਰੇ ਨੇ, ਔਰ ਲਾਸਟ ਈਅਰ ਦੇ ਵਿਨਰ ਬਕਸ ਉਹ ਜਿਹੜੇ ਨੇ ਜੀ 48-25 ਦੇ ਨਾਲ ਫਾਲਕਨਸ ਤੋਂ ਜੇਤੂ ਰਹੇ ਨੇ। ਇਸ ਤੋਂ ਬਿਨਾਂ ਬਿਲਸ 35-0 ਦੇ ਸਕੋਰ ਦੇ ਨਾਲ ਡੋਲਫਿਨਸ ਤੋਂ ਜੇਤੂ ਰਹੇ ਨੇ, ਔਰ ਪੈਟਰੀਅਟਸ ਨੇ ਜਿਹੜਾ ਹੈ ਜੀ ਜੈਟਸ ਨੂੰ 25-6 ਦੇ ਨਾਲ ਬੀਟ ਕੀਤਾ। ਫਾਈਨਲੀ ਇੰਡੀਆ ਦੀ ਜਿਹੜੀ ਵੁਮੈਨਸ ਕ੍ਰਿਕਟ ਟੀਮ ਹੈ ਜੀ ਉਹਦਾ ਟੂਰ ਆਸਟ੍ਰੇਲੀਆ ਦਾ ਅੱਜ ਤੋਂ ਸ਼ੁਰੂ ਹੋ ਜਾਣਾ ਹੈ। 3 ODI ਮੈਚ ਖੇਡਣੇ ਨੇ, 1 ਟੈਸਟ ਮੈਚ ਖੇਡਣਾ ਤੇ 3 T20 ਮੈਚ ਖੇਡਣੇ ਨੇ। ਪਹਿਲਾ ਜਿਹੜਾ ਮੈਚ ਹੈ ਜੀ ਅੱਜ ਰਾਤ ਨੂੰ ਟੋਰਾਂਟੋ ਦੇ ਟਾਈਮ ਦੇ ਨਾਲ 8:05 ਤੇ ਹੋਏਗਾ। ਐਂਡ ਫਰੋਮ ਸਪੋਰਟਸ ਵੀ ਡਾਇਰੈਕਟਲੀ ਮੂਵ ਔਨ ਟੂ ਕੋਰੋਨਾ ਵਾਇਰਸ। ਕੋਰੋਨਾ ਵਾਇਰਸ ਦੇ ਵਿੱਚ ਕੱਲ 3,53,937 ਕੇਸ ਆਏ ਨੇ ਜੀ, 5,785 ਡੈਥਸ ਰਿਪੋਰਟ ਕੀਤੀਆਂ ਗਈਆਂ ਨੇ ਵਰਲਡਵਾਈਡ। USA ਦੇ ਵਿੱਚ 32,731 ਨਵੇਂ ਕੇਸ, 311 ਡੈਥਸ। ਇੰਡੀਆ ਦੇ ਵਿੱਚ 30,809 ਨਵੇਂ ਕੇਸ, 296 ਡੈਥਸ। ਔਰ ਬ੍ਰਾਜ਼ੀਲ ਦੇ ਵਿੱਚ 9,458 ਨਵੇਂ ਕੇਸ ਤੇ 239 ਜਿਹੜੀਆਂ ਨੇ ਜੀ ਡੈਥਸ ਰਿਪੋਰਟ ਕੀਤੀਆਂ ਗਈਆਂ ਨੇ। ਮੂਵਿੰਗ ਔਨ ਟੂ ਕੈਨੇਡਾ, ਆਪਣੇ ਇੱਥੇ 2,003 ਨਵੇਂ ਕੇਸ, ਓਨਟੇਰੀਓ ਦੇ ਵਿੱਚ 715, ਕਿਊਬੈਕ ਦੇ ਵਿੱਚ 742, ਔਰ ਸਸਕੈਚਵਨ ਦੇ ਵਿੱਚ 543 ਨੇ ਨਵੇਂ ਕੇਸ ਆਏ ਨੇ ਜੀ। ਔਰ ਕਰੰਟਲੀ ਵੀ ਹੈ 46,099 ਕੈਨੇਡਾ ਵਾਈਡ, 6,309 ਕੈਨੇਡਾ ਵਾਈਡ 6,300 ਨੇ ਜੀ ਡੀਸ ਔਰ ਲਗਾਤਾਰ ਨੰਬਰ ਵੱਧਦੇ ਜਾ ਰਹੇ ਨੇ ਗੁਰਪ੍ਰੀਤ ਸਪੈਸ਼ਲੀ ਅਲਬਰਟਾ ਸਸਕੈਚਵਨ ਦੇ ਵਿੱਚ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹਦੇ ਕੰਪੈਰੇਟਿਵਲੀ ਅੰਟਾਰੀਓ ਇਸ ਸਮੇਂ ਕਾਫੀ ਚੰਗੀ ਸਥਿਤੀ ਦੇ ਵਿੱਚ ਹੈ। ਐਜ਼ ਆਫ ਨਾਓ ਜਿੱਦਾਂ ਦੇ ਨੰਬਰ ਆ ਰਹੇ ਨੇ, ਔਰ ਕੱਲ ਦਾ ਹੀ ਰੈਕਰਡ ਸੀਗਾ ਜੀ 85% ਜਿਹੜੇ ਓਨਟੇਰੀਓਜ਼ ਨੇ 12 ਸਾਲ ਤੋਂ ਉੱਪਰ ਵਾਲੇ ਉਹਨਾਂ ਨੂੰ ਐਟਲੀਸਟ ਇੱਕ ਡੋਜ਼ ਲੱਗੀ ਹੋਈ ਹੈ। ਸੋ ਮੈਨੂੰ ਲੱਗਦਾ ਜੀ ਜਿਹੜੇ ਇਹ ਨੰਬਰਸ ਨੇ ਓਵਰਆਲ ਜਿੱਥੇ ਵੈਕਸੀਨੇਸ਼ਨ ਦੇ ਤੇ ਜਿਹੜਾ ਆਪਣੇ ਇੱਥੇ ਲੋਕਡਾਊਨ ਰਿਹਾ ਜੀ ਉਹਦੇ ਵਿੱਚ ਕਿਤੇ ਨਾ ਕਿਤੇ ਬਾਕੀ ਪ੍ਰੋਵਿੰਸਿਸ ਦੇ ਨਾਲੋਂ ਆਪਾਂ ਥੋੜਾ ਜਿਹਾ ਜ਼ਿਆਦਾ ਸਫਲ ਰਹੇ।
ਆਲਰਾਈਟ, ਥੈਂਕ ਯੂ ਸੋ ਮੱਚ ਗੁਰਪ੍ਰੀਤ ਜੀ, ਧੰਨਵਾਦ।
ਧੰਨਵਾਦ।
ਔਰ ਮੈਨੇ ਕਾਲਰ ਨੇ ਇੱਕ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਜਗਦੀਪ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਗੁਰਪ੍ਰੀਤ ਜੀ ਨੂੰ ਵੀ ਸਤਿ ਸ੍ਰੀ ਅਕਾਲ ਸਰੋਤਿਆਂ ਨੂੰ। ਜਗਦੀਪ ਜੀ ਮੈਂ ਇੱਕ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਇੱਕ ਗੱਲ। ਅੱਜ ਮੈਂ ਬੜਾ ਹੈਰਾਨ ਹੋਇਆ ਸਵੇਰੇ ਸਵੇਰੇ ਰੇਡੀਓ ਸੁਣ ਰਿਹਾ ਸੀ ਕਿ ਜਿਹੜੇ ਕੋਈ ਆਰਟੀਕਲ ਲਿਖਦਾ
ਨਾ
ਆਰਟੀਕਲ ਲਿਖਦਾ ਕਿ ਉਹਦੇ ਕੋਲ ਸਮਾਂ ਬੇਕਾਰ ਸਮੇਂ ਆ, ਉਹਦਾ ਸਮੇਂ ਵੇਸਟ ਕਰਦਾ ਉਹ ਆਰਟੀਕਲ ਲਿਖਣ ਲੱਗਿਆ, ਜਾਂ ਲੋਕੀ ਅੱਜ ਕੱਲ੍ਹ ਲੋਕਾਂ ਕੋਲ ਵੀ ਟਾਈਮ ਹੈ ਨੀ ਵੀ ਆਰਟੀਕਲ ਪੜ੍ਹਦੇ ਨੀ, ਕਿਉਂਕਿ ਅੱਜ ਅੱਜ ਆਪਦੇ ਆਪਣੇ ਬਹੁਤ ਸਿਆਣਾ ਜਾਂ ਸੂਝਵਾਨ ਪੱਤਰਕਾਰ ਕੋਲ
ਕਿਸੇ ਹੋਰ ਦੀ ਤੁਸੀਂ ਗੱਲ ਕਰਨੀ ਹੈ ਤਾਂ ਉਸ ਤੇ ਪ੍ਰੋਗਰਾਮ ਤੇ ਜਦੋਂ ਲਾਈਨਾਂ ਖੋਲਦੇ ਨੇ ਉਹਨਾਂ ਨੂੰ ਕਾਲ ਕਰਕੇ ਉਹਨਾਂ ਨੂੰ ਆਪਣੀ ਇਹ ਗੱਲ ਗੁੱਸਾ ਉਹਨਾਂ ਦੇ ਉੱਤੇ ਕੱਢ ਲਵੋ, ਠੀਕ ਹੈ? ਨਹੀਂ
ਸੱਤਰ-80
ਰੇਡੀਓ ਪ੍ਰੋਗਰਾਮ ਚੱਲਦੇ ਨੇ, ਕੱਲੇ ਕੱਲੇ ਹੋਸਟ ਹਰ ਰੋਜ਼ ਪਤਾ ਨਹੀਂ ਕੀ ਕਿੱਥੋਂ ਕਿੱਥੋਂ ਕੌਣ ਕੌਣ ਕੀ ਬੋਲੀ ਜਾਂਦਾ। ਔਰ ਸਾਨੂੰ ਮੈਂ ਵੀ ਇਸ ਸਮੇਂ ਕੋਈ ਘੱਟੋ ਘੱਟ ਵੱਧ ਤੋਂ ਵੱਧ ਜੇ ਹੋਸਟਾਂ ਨੂੰ ਜਾਣਦਾ ਹੋਊਗਾ 20-25% ਹੋਸਟਾਂ ਨੂੰ ਜਾਣਦਾ, 75% ਹੋਸਟਾਂ ਨੂੰ ਇਸ ਸਮੇਂ ਮੈਂ ਵੀ ਨਹੀਂ ਜਾਣਦਾ ਅਤੇ ਉਹ ਮੈਨੂੰ ਵੀ ਨਹੀਂ ਜਾਣਦੇਗੇ ਜਿੰਨੇ ਇੱਥੇ ਇਸ ਸਮੇਂ ਟੋਰਾਂਟੋ ਦੇ ਵਿੱਚ ਰੇਡੀਓ ਹੋਸਟ ਨੇ ਸਾਰੇ ਨੇ। ਸੋ ਮੈਨੂੰ ਹੁਣ ਇਹ ਨਹੀਂ ਪਤਾ ਕਿ ਤੁਸੀਂ ਕਿਹੜੇ ਸਿਆਣੇ ਪੱਤਰਕਾਰ ਦੀ ਗੱਲ ਕਰਦੇ ਹੋ ਕਿਹਦੇ ਨਹੀਂ ਕਰਦੇ ਹੋ, ਸੋ ਮੇਰੇ ਲਈ ਡੀ ਕੋਡ ਕਰਨਾ ਨਹੀਂ। ਹਾਂਜੀ
ਉਹ ਗੱਲ ਛੱਡ ਦੋ, ਚਲੋ ਕਿਸੇ ਨੇ ਕਿਹਾ, ਪਰ ਕੀ ਗੱਲ ਜਿਹੜੇ ਕੋਈ ਸੰਪਾਦਕੀ ਜਾਂ ਕੋਈ ਆਪਦੇ ਲਿਖਦਾ ਨਾ ਉਹਦੇ ਕੋਲ ਵਾਧੂ ਟਾਈਮ ਹੁੰਦਾ ਵੀ ਉਹਦਾ ਟਾਈਮ ਵੇਸਟ ਕਰਦਾ ਹੁੰਦਾ ਲਿਖਣ ਲੱਗਿਆ, ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ?
ਮੇਰਾ ਥੈਂਕ ਯੂ, ਧੰਨਵਾਦ ਤੁਹਾਡੀ ਕਾਲ ਦੇ ਲਈ। ਮੈਂ ਤਾਂ ਐਡੀਟੋਰੀਅਲ ਲਿਖਦਾ ਜਦੋਂ ਵੀ ਅਖਬਾਰ ਛਾਪਦਾ, ਡੇਲੀ ਹੁੰਦਾ ਸੀਗਾ ਅਤੇ ਉਦੋਂ ਡੇਲੀ ਲਿਖਦਾ ਸੀਗਾ। ਬਹੁਤ ਟਾਈਮ ਲੱਗਦਾ, ਇੱਕ 2-2.5 ਘੰਟੇ ਦਾ ਕੰਮ ਹੈ ਇੱਕ ਐਡੀਟੋਰੀਅਲ ਲਿਖਣਾ, ਔਰ ਉਹਤੇ ਵਿਚਾਰ ਥੋਟਸ ਆਪਣੇ ਦੇਣੇ, ਸਾਰਾ ਕੁਛ ਕਰਨਾ। ਸੋ ਨਾਰੂਨ ਸੇ ਕਿ ਟਾਈਮ ਵੇਸਟ ਹੈ, ਪਰ ਕਿੱਦਾਂ ਦਾ ਲਿਖਦੇ ਆ, ਕੀ ਲਿਖਦੇ ਆ, ਉਹਦੇ 'ਤੇ ਵੀ ਗੌਰ ਕਰਨੀ ਪੈਂਦੀ ਹੈ। ਸੋ ਸਿਮਰਨ ਸੈਣੀ ਜੀ ਨੇ ਸਾਡੇ ਨਾਲ, ਸੋ ਮੈਂ ਬਾਹਲਾ ਇਸ ਦੇ ਉੱਤੇ ਤੁਹਾਡੇ ਕੁਐਸਚਨ ਦੇ ਉੱਤੇ ਟਾਈਮ ਨਹੀਂ ਲਵਾਂਗਾ। ਸਿਮਰਨ ਸੈਣੀ ਹੁਣਾਂ ਨਾਲ ਗੱਲ ਕਰਦੇ ਹਾਂ, ਉਸ ਤੋਂ ਬਾਅਦ ਫਿਰ ਅਗਲੀਆਂ ਗੱਲਾਂ ਕਰਾਂਗੇ, ਇੱਥੋਂ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸਿਮਰਨ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਗਰੇਵਾਲ ਜੀ, ਪਹਿਲਾਂ ਤੇ ਤੁਹਾਨੂੰ ਔਰ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਜੀ।
ਸਤਿ ਸ਼੍ਰੀ ਅਕਾਲ ਜੀ, ਵੈਰੀ ਗੁੱਡ ਮਾਰਨਿੰਗ
ਜੀ,
ਕੀ ਹਾਲ ਨੇ ਤੁਹਾਡੇ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਪਾਇਆਂ ਦੀ ਵੋਟ ਕਿ ਨਹੀਂ ਹਜੇ?
ਨਹੀਂ, ਮੈਂ ਜਾਣਾ ਹੈ, ਤੁਸੀਂ ਮੈਨੂੰ ਕਾਲ ਲੇਟ ਕੀਤੀ ਹੈ, ਤੁਸੀਂ ਮੈਨੂੰ ਲੇਟ ਕਰਾ ਰਹੇ ਹੋ।
ਲੇਟ ਕਰਾ, 9:30 ਖੁੱਲਣਾ ਬੂਥ।
ਹਾਂ, ਸੋ ਫਿਰ ਮੈਂ ਰੈਡੀ ਹੋ ਕੇ ਜਾਣਾ ਨਾ, ਫਿਰ ਮੈਂ ਲੇਟ ਹੋ ਜਾਣਾ।
ਅੱਛਾ, ਉਹ ਤੋਂ ਪਹਿਲਾਂ ਬਿਊਟੀ ਪਾਰਲਰ ਜਾਣਾ?
ਬਿਊਟੀ ਪਾਰਲਰ ਤਾਂ ਨਹੀਂ ਜਾਣਾ, ਜਸਟ ਰੈਡੀ ਹੋ ਕੇ ਆਫਿਸ ਜਾਣ ਤੋਂ ਪਹਿਲਾਂ ਵੋਟ ਪਾ ਕੇ ਆਣੀ।
ਓਲੀਵਰ ਨੂੰ ਵੀ ਲੈ ਕੇ ਜਾਣਾ ਨਾਲ?
ਓਲੀਵਰ ਦੀ ਵੋਟ ਨਹੀਂ ਬਣੀ, ਨਹੀਂ ਤਾਂ ਡੈਫੀਨੇਟਲੀ ਲੈ ਕੇ ਜਾਂਦੀ।
ਅੱਛਾ, ਠੀਕ ਹੈ, ਮਨ ਬਣਾ ਲਿਆ ਕਿਹਨੂੰ ਪਾਉਣੀ ਵੋਟ?
ਹਾਂ, ਬਣਾ ਲਿਆ। ਸੋ ਹੁਣ ਮੈਂ ਪਹਿਲਾਂ ਮੈਂ ਸੋਚ ਰਹੀ ਸੀ ਕਿਹੜੇ ਪਰਸਨ ਨੂੰ ਪਾਵਾਂ, ਪਹਿਲਾਂ ਮੈਂ ਇੰਡੀਵਿਜੁਅਲ ਲੈਵਲ ਤੇ ਸੋਚ ਰਹੀ ਸੀਗੀ, ਬਟ ਹੁਣ ਮੈਂ ਸੋਚ ਲਿਆ ਕਿ ਨਹੀਂ, ਮੈਨੂੰ ਬੰਦਾ ਕਿਹੜਾ ਖੜਾ ਹੈ ਨਹੀਂ ਖੜਾ ਡਜ਼ਨਟ ਮੈਟਰ। ਸੋ ਮੈਂ ਹੁਣ ਪਾਰਟੀ ਦੇਖ ਕੇ ਵੋਟ ਪਾਣੀ ਹੈ ਕਿ ਮੈਂ ਕਿਸ ਪਾਰਟੀ ਨੂੰ ਪਾਵਾਂ।
ਕਿਹੜੀ ਚੰਗੀ ਹੈ ਪਾਰਟੀ?
ਮੈਂ ਥੋੜਾ ਨਾ ਹੁਣ ਜਦੋਂ ਜਿੱਤ ਜੂਗੀ ਜਿਹੜੀ ਉਦੋਂ ਗੱਲ ਕਰਾਂਗੇ।
ਠੀਕ ਹੈ, ਜਿਹਨੂੰ ਜਿੱਤੀ ਉਹਨੂੰ ਉਹਦੇ ਲਈ ਤਾੜੀਆਂ ਮਾਰ ਦੇਣੀਆਂ ਨੇ।
ਹਾਂ, ਉਹਦੇ ਲਈ ਤਾੜੀਆਂ,
ਉਹਦੇ ਲਈ ਕਹਿ ਦੇਣਾ ਕਿ ਇਹਨੂੰ ਵੋਟ ਆਪਣੀ ਇਹਨੂੰ ਹੀ ਸੀਗੀ।
ਨਹੀਂ ਨਹੀਂ, ਇਹ ਨਹੀਂ ਮੈਂ ਕਹਿੰਦੀ ਕਿ ਵੋਟ ਆਪਣੀ, ਜਿਹੜਾ ਜਿੱਤ ਗਿਆ ਠੀਕ ਹੈ, ਮੈਜੋਰਿਟੀ ਲੋਕਾਂ ਦੀ ਅਗਰ ਪਸੰਦ ਹੋ ਹੈ ਦੈਨ ਦੈਟਸ ਫਾਈਨ।
ਠੀਕ ਹੈ, ਸੋ ਆਓ ਫਿਰ ਕੁਇਕਲੀ ਕਵਰ ਅਪ ਕਰ ਲਈਏ, ਆਪਣੀ ਗੱਲ ਕਰ ਲਈਏ, ਜਿੱਥੇ ਆਪਣੀ ਜਿੱਤ ਹੋਣੀ ਹੈ, ਜਿਹਦੇ ਲਈ ਆਪਾਂ ਤੁਰੇ ਫਿਰਦੇ ਹਾਂ।
ਰਿਮਾਇੰਡਰ ਆਪਣੇ ਸਾਰੇ ਲਿਸਨਰਸ ਦੇ ਲਈ, ਟਰਮ ਪਲਾਨਸ ਦੇ ਉੱਤੇ ਕਾਫੀ ਸਾਰੀਆਂ ਜਿਹੜੀਆਂ ਕੰਪਨੀਜ਼ ਨੇ ਉਹਨਾਂ ਨੇ ਰੇਟ ਲੋ ਕੀਤੇ ਨੇ, ਰਿਡਕਸ਼ਨ ਕੀਤੀ ਹੈ ਰੇਟਸ ਦੇ ਵਿੱਚ। ਇਸ ਟਾਈਮ ਤੇ ਟਰਮ ਪਲਾਨ ਦੇ ਰੇਟ ਬਹੁਤ ਅੱਛੇ ਨੇ, ਕੁਝ ਕੰਪਨੀਜ਼ ਨੇ 12% ਤੋਂ ਲੈ ਕੇ 20% ਤੱਕ ਦੇ ਰੇਟ ਡਿਕਰੀਜ਼ ਕੀਤੇ ਹੈਗੇ ਨੇ, ਔਰ ਇੱਕ ਕੰਪਨੀ ਵੱਲੋਂ ਟਰਮ ਪਲਾਨ ਦੇ ਉੱਤੇ ਪ੍ਰਮੋਸ਼ਨ ਵੀ ਚੱਲ ਰਹੀ ਹੈ, 15% ਆਫ ਹੈਗਾ ਤੁਹਾਡਾ ਫਸਟ ਈਅਰ ਪ੍ਰੀ ਪ੍ਰੀਮੀਅਮ ਦੇ ਉੱਪਰ। ਸੋ ਜਿੰਨਾ ਵੀ ਤੁਹਾਡਾ ਸਾਲ ਦਾ ਪ੍ਰੀਮੀਅਮ ਹੈ ਉਹਦੇ ਉੱਪਰ  15% ਕੰਪਨੀ ਤੁਹਾਨੂੰ ਆਫ ਦੇ ਰਹੀ ਹੈ। ਸੋ ਅਗਰ ਤੁਸੀਂ ਸੋਚ ਰਹੇ ਸੀ ਕਿ ਹਾਂਜੀ ਹੁਣ ਅਸੀਂ ਇੰਸ਼ੋਰੈਂਸ ਲੈਣੀ ਹੈ, ਥੋੜੀਆਂ ਜਿਹੀਆਂ ਲਾਇਬਿਲਟੀਜ਼ ਹੈ ਉਹਨਾਂ ਨੂੰ ਕਵਰ ਕਰਨਾ ਹੈ, ਤੇ ਤੁਹਾਡੇ ਲਈ ਬੈਸਟ ਆਪਸ਼ਨ ਹੈ ਕਿ ਤੁਸੀਂ ਟਰਮ ਪ੍ਰਮੋਸ਼ਨ ਦਾ ਵੀ ਬੈਨੀਫਿਟ ਲੈ ਸਕਦੇ ਹੋ। ਹੋ ਸਕਦਾ ਕਿ ਤੁਹਾਡੇ ਲਈ ਕਿਸੇ ਹੋਰ ਕੰਪਨੀ ਦਾ ਰੇਟ ਵੀ ਘੱਟ ਆ ਸਕਦਾ, ਕਿਉਂਕਿ ਹਰ ਏਜ ਗਰੁੱਪ ਦੇ ਵਿੱਚ ਡਿਫਰੈਂਟ ਡਿਫਰੈਂਟ ਕੰਪਨੀਜ਼ ਦੇ ਰੇਟ ਜਿਹੜੇ ਨੇ ਉਹ ਘੱਟ ਹੈਗੇ ਨੇ। ਸੋ ਕੰਪੇਅਰ ਕਰਕੇ ਜਿਹੜਾ ਤੁਸੀਂ ਆਪਣਾ ਪਲਾਨ ਚੂਜ਼ ਕਰ ਸਕਦੇ ਹੋ। ਦੂਸਰੀ ਆਪਸ਼ਨ ਹੈ ਡਿਸੇਬਿਲਿਟੀ ਪਲਾਨ ਦੇ ਉੱਪਰ। ਡਿਸੇਬਿਲਿਟੀ ਪਲਾਨ ਦੇ ਉੱਪਰ 5% ਆਫ ਦਿੱਤਾ ਜਾ ਰਿਹਾ ਕੰਪਨੀ ਵੱਲੋਂ। ਅਗਰ ਤੁਸੀਂ $4,000 ਤੱਕ ਦਾ ਮੈਕਸੀਮਮ ਮੰਥਲੀ ਬੈਨੀਫਿਟ ਚੂਜ਼ ਕਰਦੇ ਹੈਗੇ ਹੋ ਤੇ ਕੰਪਨੀ ਤੁਹਾਨੂੰ 5% ਲਾਈਫ ਟਾਈਮ ਤੁਹਾਡੀ ਪਾਲਿਸੀ ਦੇ ਉੱਪਰ 5% ਜਿਹੜਾ ਪ੍ਰਮੋਸ਼ਨਲ ਰੇਟ ਹੈ ਉਹ ਆਫ ਰਹੇਗਾ। ਡਿਸੇਬਿਲਿਟੀ ਪਲਾਨ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਜਿਹਦੇ ਵਿੱਚ ਤੁਸੀਂ ਇੰਜਰੀ ਜਾਂ ਸਿਕਨੈਸ ਕੋਈ ਵੀ ਆਪਸ਼ਨ ਚੂਜ਼ ਕਰ ਸਕਦੇ ਹੈਗੇ ਹੋ, ਇੰਜਰੀ ਕੱਲੀ ਤੁਸੀਂ ਪਾਲਿਸੀ ਲੈਣਾ ਚਾਹੁੰਦੇ ਹੋ ਜਾਂ ਇੰਜਰੀ ਐਂਡ ਸਿਕਨੈਸ ਦੋਨੋਂ ਕਵਰੇਜਸ ਲੈਣਾ ਚਾਹੁੰਦੇ ਹੈਗੇ ਹੋ, ਤੁਹਾਨੂੰ 5% ਆਫ ਤੁਹਾਡੀ ਲਾਈਫ ਟਾਈਮ ਪਾਲਿਸੀ ਦੇ ਨਾਲ ਮਿਲੇਗਾ। ਔਰ ਤੀਸਰਾ ਰਿਮਾਇੰਡਰ ਹੈ ਸੁਪਰ ਵੀਜ਼ਾ ਵਿਜ਼ਟਰ ਪਾਲਿਸੀਜ਼ ਦੇ ਲਈ। ਔਰ ਹੁਣ ਕਿਉਂਕਿ ਬਹੁਤ ਜ਼ਿਆਦਾ ਫਾਈਲਸ ਜਿਹੜੀਆਂ ਨੇ ਲੱਗ ਰਹੀਆਂ ਨੇ ਸੁਪਰ ਵੀਜ਼ਾ ਦੀਆਂ, ਵਿਜ਼ਟਰ ਦੀਆਂ, ਸਭ ਤੋਂ ਜ਼ਿਆਦਾ ਇਨਕੁਆਇਰੀ ਹੀ ਵਿਜ਼ਟਰ ਸੁਪਰ ਵੀਜ਼ਾ ਇੰਸ਼ੋਰੈਂਸ ਦੀ ਹੈ। ਸੋ ਅਗਰ ਤੁਸੀਂ ਪੇਰੈਂਟਸ ਦਾ ਸੁਪਰ ਵੀਜ਼ਾ ਜਾਂ ਵਿਜ਼ਟਰ ਅਪਲਾਈ ਕਰ ਰਹੇ ਹੈਗੇ ਹੋ, 1 ਅਕਤੂਬਰ ਤੋਂ ਇੱਕ ਬਹੁਤ ਮੇਜਰ ਕੰਪਨੀ ਸੀ ਜਿਹਦੇ ਕਾਫੀ ਸਾਲਾਂ ਤੋਂ ਰੇਟ ਘੱਟ ਸੀਗੇ, 1 ਅਕਤੂਬਰ ਤੋਂ ਉਹਨਾਂ ਦੇ ਰੇਟ ਅਪ ਹੋਣ ਜਾ ਰਹੇ ਨੇ ਅਪ ਟੂ 20%। ਸੋ ਬਿਗ ਜੰਪ ਲੱਗਣ ਜਾ ਰਿਹਾ ਅੰਡਰ ਰਿਟਨ ਬਾਏ ਮੈਨੂਲਾਈਫ। ਸੋ ਅਗਰ ਤੁਸੀਂ ਰੇਟ ਲੌਕ ਕਰਨਾ ਆਪਣੇ ਪੇਰੈਂਟਸ ਦਾ ਤੇ 1 ਅਕਤੂਬਰ ਤੋਂ ਪਹਿਲਾਂ ਉਸ ਕੰਪਨੀ ਦਾ ਜਿਹੜਾ ਰੇਟ ਹੈ ਤੁਸੀਂ ਲੌਕ ਕਰ ਸਕਦੇ ਹੋ। ਬਾਕੀ ਕੰਪਨੀਜ਼ ਦੇ ਰੇਟ ਅਜੇ ਵੀ ਸਟਿਲ ਓਹੀਓ ਨੇ, ਅਜੇ ਵਿੱਚ ਕੋਈ ਚੇਂਜਿਸ ਨਹੀਂ ਆਈ। ਆਉਣ ਵਾਲੇ ਦਿਨਾਂ ਚ ਅਗਰ ਚੇਂਜਿਸ ਆਉਂਦੀਆਂ ਨੇ ਤੇ ਡੈਫੀਨੇਟਲੀ ਅਸੀਂ ਆਪਣੇ ਲਿਸਟਰ ਨੂੰ ਅਪਡੇਟ ਕਰਦੇ ਰਹਾਂਗੇ। ਕੋਵਿਡ ਕਰਕੇ ਕਲੇਮ ਕਾਫੀ ਆਏ ਨੇ ਕੰਪਨੀਜ਼ ਦੇ, ਸੋ ਕਲੇਮ ਜਦੋਂ ਜ਼ਿਆਦਾ ਹੁੰਦੇ ਨੇ ਤੇ ਕੰਪਨੀਜ਼ ਆਪਣੇ ਰੇਟ ਅਪ ਕਰਦੀਆਂ ਨੇ। ਸੋ ਵਿਜ਼ਟਰ ਸੁਪਰ ਵੀਜ਼ਾ ਪਾਲਿਸੀ ਅਗਰ ਤੁਸੀਂ ਪਤਾ ਕਿ ਆਪਾਂ ਨੇ ਲੈਣੀ ਹੈ, ਪੇਰੈਂਟਸ ਦਾ ਵੀਜ਼ਾ ਅਪਲਾਈ ਕਰ ਰਹੇ ਆ ਜੇ ਉਹਨਾਂ ਦੀ ਇਫੈਕਟਿਵ ਡੇਟ ਤੁਹਾਨੂੰ ਨਹੀਂ ਪਤਾ ਕਿ ਉਹਨਾਂ ਨੇ ਕਦੋਂ ਆਉਣਾ, ਤਾਂ ਤੁਸੀਂ ਕੋਈ ਵੀ ਡੇਟ ਪਾ ਕੇ ਜਿਹੜੀ ਪਾਲਿਸੀ ਸ਼ੁਰੂ ਕਰਾ ਸਕਦੇ ਹੋ। ਪਰ ਤੁਹਾਡਾ ਰੇਟ ਲੌਕ ਹੋ ਜਾਊਗਾ। ਪਾਲਿਸੀ ਜਿਹੜੀ ਆ ਅਸਲ ਦੇ ਵਿੱਚ ਉਦੋਂ ਤੋਂ ਹੀ ਸ਼ੁਰੂ ਹੁੰਦੀ ਹੈ ਜਦੋਂ ਤੁਹਾਡੇ ਪੇਰੈਂਟਸ ਜਿਹੜੇ ਆ ਉੱਥੇ ਇੱਥੇ ਅਰਾਈਵ ਕਰਦੇ ਹੈਗੇ ਨੇ। ਸੋ ਕੋਈ ਵੀ ਤੁਹਾਡੇ ਕੁਸ਼ਚਨ ਕੰਸਰਨ ਨੇ ਤਾਂ ਡੈਫੀਨੇਟਲੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-994-7272-416-99-92-72-72, ਜਾਂ ਤੁਸੀਂ ਕੋਈ ਆਪਣੀ ਪਰਸਨਲ ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਬੱਚਿਆਂ ਦਾ ਐਜੂਕੇਸ਼ਨ ਪਲਾਨ, ਜਾਂ ਬੱਚਿਆਂ ਦੇ ਲਈ ਤੁਸੀਂ ਕੋਈ ਇਨਵੈਸਟਮੈਂਟ ਵਾਲੀ ਪਾਲਿਸੀ ਦੇਖ ਰਹੇ ਸੀ, ਆਪਣੇ ਲਈ ਤੁਸੀਂ RRSP TFSA ਪਲਾਨ ਓਪਨ ਕਰਨਾ ਚਾਹੁੰਦੇ ਹੋ, ਅੱਛੀ ਰਿਟਰਨ ਲੈਣਾ ਚਾਹੁੰਦੇ ਹੋ, ਕਾਰਪੋਰੇਟ ਪਾਲਿਸੀ ਲੈਣਾ ਚਾਹੁੰਦੇ ਹੋ, ਜਾਂ ਅਸਟੇਟ ਪਲੈਨਿੰਗ ਕਰਨ ਬਾਰੇ ਸੋਚ ਰਹੇ ਹੈਗੇ ਹੋ, ਤਾਂ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ, ਸਾਨੂੰ ਆਫਿਸ ਵਿਜ਼ਿਟ ਕਰ ਸਕਦੇ ਹੋ। ਏਅਰਪੋਰਟ ਰੋਡ ਐਂਡ ਕੁਈਨ ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੂ ਵਾਲੇ ਪਲਾਜ਼ੇ ਦੇ ਬਿਲਕੁਲ ਨਾਲ। ਔਰ ਮੇਰਾ ਨੰਬਰ ਹੈ 416-994-7272-416-99-92-72-72।
416-994-7272-72 ਸਿਮਰਨ ਸੈਣੀ ਦਾ ਨੰਬਰ ਹੈ, ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ, ਇਹਨਾਂ ਨਾਲ ਸੰਪਰਕ ਕਰ ਲੈਣਾ। ਤੁਸੀਂ ਜੁਆਇਨ ਵੀ ਕਰਨਾ ਇਹਨਾਂ ਨੂੰ, ਅਗਰ ਤੁਸੀਂ ਇਹਨਾਂ ਵਾਂਗ ਇੱਕ ਕਾਮਯਾਬ ਇੰਸ਼ੋਰੈਂਸ ਪਾਲਿਸੀ ਕੀ ਤੁਹਾਡੀ ਡੈਜ਼ਿਗਨੇਸ਼ਨ ਕੀ ਹੈ, ਇੰਸ਼ੋਰੈਂਸ ਬ੍ਰੋਕਰ, ਇੰਸ਼ੋਰੈਂਸ ਐਡਵਾਈਜ਼ਰ, ਫਾਈਨੈਂਸ਼ੀਅਲ ਐਡਵਾਈਜ਼ਰ ਬਣਨਾ ਚਾਹੁੰਦੇ ਹੋ ਤਾਂ ਸਿਮਰਨ ਸੈਣੀ ਜੀ ਨੂੰ ਸੰਪਰਕ ਕਰ ਲਵੋ। ਕਿੰਨੇ ਆਪਣੇ ਪਾਸ ਏਜੰਟਸ ਨੇ ਹੁਣ ਇਸ ਸਮੇਂ ਕੰਮ ਕਰ ਰਹੇ ਨੇ, ਬ੍ਰੋਕਰ ਨੇ ਜਿਹੜੇ ਕੰਮ ਕਰ ਰਹੇ ਨੇ?
SMSC 80+ ਹੈਗੇ ਆ, ਸੋ ਫਿਊ ਇਨਰੋਲ ਹੋ ਰਹੇ ਨੇ, ਉਹਨਾਂ ਦੀ ਐਗਜ਼ਾਮਸ ਨੇ। ਸੋ ਬੜੀ ਜਲਦੀ ਅਸੀਂ ਜਿਹੜਾ 90s ਤੋਂ ਉੱਪਰ ਔਰ ਬੜੀ ਜਲਦੀ 100+ ਹੋਣ ਜਾ ਰਹੇ ਹਾਂ। ਸੋ ਮੇਬੀ 20 ਸਾਲ ਦੇ ਵਿੱਚ ਵਿੱਚ।
ਸੋ ਇਸ ਸਮੇਂ 80 ਤੋਂ ਉੱਤੇ ਜਿਹੜੇ ਇੰਸ਼ੋਰੈਂਸ ਬ੍ਰੋਕਰਸ ਨੇ ਉਹ ਸਿਮਰਨ ਸੈਣੀ ਹੁਣਾਂ ਨਾਲ ਆਲਕਾਂ ਇੰਸ਼ੋਰੈਂਸ ਦੇ ਨਾਲ ਕੰਮ ਕਰਦੇ ਨੇ। ਸੋ ਤੁਸੀਂ ਇਹ ਵੀ ਅਗਰ ਇਹਨਾਂ ਦੀ ਬ੍ਰੋਕਰੇਜ ਹੁੰਦੀ ਹੈ ਆਪਣੀ,
ਹਾਂਜੀ ਬ੍ਰੋਕਰੇਜ,
ਇਹਨਾਂ ਦੀ ਬ੍ਰੋਕਰੇਜ ਆਲ ਕਾਇੰਡ ਇੰਸ਼ੋਰੈਂਸ ਨੂੰ ਜੁਆਇਨ ਕਰਨਾ, 416-994-7272 ਤੇ ਕਾਲ ਕਰ ਲਵੋ, 416-994-7272। ਥੈਂਕ ਯੂ ਸਿਮਰਨ ਜੀ।
ਥੈਂਕ ਯੂ ਗਰਵਾਲ ਜੀ,
ਧੰਨਵਾਦ ਜੀ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ, ਸਵੇਰ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਔਰ ਏਅਰ ਕੈਨੇਡਾ ਨੇ ਆਪਣੀਆਂ ਜਿਹੜੀਆਂ ਫਲਾਈਟਸ ਨੇ ਇੰਡੀਆ ਨੂੰ ਖੋਲ੍ਹ ਦਿੱਤੀਆਂ ਨੇ, ਅਤੇ ਅੱਜ ਕੱਲ੍ਹ ਪਹਿਲੀ ਫਲਾਈਟ ਆ ਜਿਹੜੀ ਇੱਥੋਂ ਇੰਡੀਆ ਨੂੰ ਗਈ ਹੈ ਅਤੇ ਵਾਪਸ ਉੱਥੋਂ ਹੁਣ ਆਵੇਗੀ, ਅਤੇ ਉਹਦੇ ਲਈ ਜਿਹੜੇ ਲੋਕ ਇਸ ਸਮੇਂ ਇੰਡੀਆ 'ਚ ਫਸੇ ਹੋਏ ਨੇ ਉਹਨਾਂ ਨੂੰ ਰਾਹਤ ਆ ਜਿਹੜੀ ਉਹ ਮਿਲੇਗੀ। ਕੁਛ ਰੂਲਸ ਚੇਂਜ ਕੀਤੇ ਗਏ ਨੇ। ਔਰ ਸੰਦੀਪ ਗੋਇਲ ਜੀ ਗੋਇਲ ਟਰੈਵਲ ਤੋਂ ਮੇਰੇ ਨਾਲ ਗੱਲਬਾਤ ਕਰਨਗੇ, ਜੇ ਉਹਨਾਂ ਨਾਲ ਸਾਡੀ ਲਾਈਨ ਮਿਲ ਗਈ, ਔਰ ਉਹ ਥੋੜ੍ਹਾ ਜਿਹਾ ਡਿਟੇਲ ਸਾਨੂੰ ਦੱਸਣਗੇ ਕਿ ਜਿਹੜੇ ਭੈਣ ਭਰਾ ਇਸ ਸਮੇਂ ਇੰਡੀਆ 'ਚ ਫਸੇ ਹੋਏ ਨੇ, ਔਰ ਉਹ ਅਤੇ ਨਾਲ ਦੀ ਨਾਲ ਜਿਹੜੇ ਆਹ ਪਿਛਲੇ ਹਫ਼ਤੇ ਦੇ ਵਿੱਚ ਵਿੱਚ ਆਏ ਨੇ, $3,000-4,000 ਲਾ ਕੇ, $5,000 ਦੀ ਟਿਕਟ ਲੈ ਕੇ, ਉਹ ਵੀ ਅੱਜ ਕੋਸਤੇ ਹੋਣੇ ਨੇ ਵੀ ਜੇ ਇਹ ਸਾਨੂੰ ਪਹਿਲਾਂ ਹੀ ਦੱਸ ਦਿੰਦੇ ਵੀ ਅਸੀਂ ਆਹ ਦੋ ਦਿਨਾਂ ਨੂੰ ਖੋਲ੍ਹ ਦੇਣੀ ਹੈ ਫਲਾਈਟ ਤਾਂ ਉਹਨਾਂ ਦਾ ਇੰਨਾ ਪੈਸਾ ਕਿਉਂ ਲੱਗਦਾ। ਗੋਇਲ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਧੰਨਵਾਦ। ਗਰਬ ਸਾਹਿਬ ਤੁਹਾਡਾ, ਤੁਹਾਡੇ ਸਰੋਤਿਆਂ ਦਾ ਜੀ, ਸਾਰੇ ਵੱਲੋਂ ਮੇਰੇ ਵੱਲੋਂ ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ। ਸੋ ਫਾਈਨਲੀ ਏਅਰ ਕੈਨੇਡਾ ਦੀ ਫਲਾਈਟ ਹੈ ਜਿਹੜੀ ਉਹ ਇੰਡੀਆ ਤੋਂ ਇੱਥੇ ਆਉਣੀ ਸ਼ੁਰੂ ਹੋ ਗਈ ਹੈ। ਕੀ ਡਿਟੇਲ ਇਸ 'ਤੇ ਕਿ ਇੱਕੋ ਹੀ ਫਲਾਈਟ ਸ਼ੁਰੂ ਹੋਈ ਹੈ ਕਿ ਵੱਖਰੀਆਂ ਹੋਰ ਫਲਾਈਟਾਂ ਸ਼ੁਰੂ ਹੋਈਆਂ ਨੇ, ਸਾਰੀਆਂ ਗੱਲਾਂ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਇਸ ਦਾ ਡਿਟੇਲ ਦੇ ਦਿਓ ਸਾਨੂੰ।
ਦੇਖੋ ਜੀ, ਆਫੀਸ਼ੀਅਲੀ ਕੋਈ ਡੈਕਲਰੇਸ਼ਨ ਨਹੀਂ ਹੈਗੀ, ਲੇਕਿਨ ਕੱਲ੍ਹ ਪਹਿਲੀ ਜਿਹੜੀ ਫਲਾਈਟ ਹੈਗੀ ਹੈ ਏਅਰ ਕੈਨੇਡਾ ਦੀ ਇੱਥੋਂ ਡਿਪਾਰਟ ਹੋਈ ਹੈ, ਚੰਗੀ ਗੱਲ ਹੈ ਜੀ। ਜਿਹੜੇ ਸਾਡੇ ਭਾਰਤੀ ਮੂਲ ਦੇ ਨਾਗਰਿਕ ਹੈਗੇ, ਜਿਨ੍ਹਾਂ ਨੇ ਕਹਿ ਲਓ ਜੀ $5,000 ਦੇ ਕਰੀਬ ਲਗਾਇਆ ਹੈਗਾ, ਖੱਜਲ ਖਵਾਰੀ ਨਾਲ ਕੈਨੇਡਾ ਪਹੁੰਚੇ ਹੈਗੇ ਆ, ਅਤੇ ਇਟਸ ਗੁੱਡ ਸਾਈਨ। ਕੱਲ੍ਹ ਏਅਰ ਕੈਨੇਡਾ ਦੀ ਪਹਿਲੀ ਫਲਾਈਟ ਡਿਪਾਰਟ ਹੋਈ ਹੈ ਜੀ, ਪਰ ਏਅਰ ਕੈਨੇਡਾ ਨੇ ਨਾਲ ਦੀ ਨਾਲ ਨਵੀਆਂ ਰਿਕੁਆਇਰਮੈਂਟ ਦੱਸੀਆਂ ਹੈਗੀਆਂ। ਜਿਹੜੀ ਫਲਾਈਟ ਦਿੱਲੀ ਤੋਂ ਆਏਗੀ ਉਹਦੀ ਕੀ ਰਿਕੁਆਇਰਮੈਂਟ, ਆਪਾਂ ਉਹਦੀ ਗੱਲ ਕਰਨਾ ਚਾਹਾਂਗੇ ਜੀ। ਸਭ ਤੋਂ ਪਹਿਲੀ ਗੱਲ ਉਹਨਾਂ ਨੇ ਇਹ ਗੱਲ ਕਹੀ ਹੈਗੀ ਹੈ ਕਿ RT-PCR ਟੈਸਟ ਜਾਂ ਰੈਪਿਡ PCR ਟੈਸਟ, ਇਹ ਡਿਪਾਰਚਰ ਟਾਈਮ ਤੋਂ 18 ਘੰਟੇ ਦੀ ਵਿੰਡੋ ਦੇ ਵਿੱਚ ਹੋਣਾ ਚਾਹੀਦਾ। ਯਾਨੀ ਕਿ ਇਹਦਾ ਮਤਲਬ ਇਹ ਹੈਗਾ ਕਿ ਜਿਹੜਾ ਵੀ ਪੈਸੰਜਰ ਦਿੱਲੀ ਤੋਂ ਟੋਰਾਂਟੋ ਏਅਰ ਕੈਨੇਡਾ ਦੀ ਫਲਾਈਟ ਦੇ ਵਿੱਚ ਆਏਗਾ, ਉਹਨੂੰ 18 ਘੰਟੇ ਪਹਿਲਾਂ, ਕਹਿ ਲਓ ਤੁਸੀਂ 18 ਜਾਂ 18 ਤੋਂ ਘੱਟ ਟਾਈਮ ਦੇ ਵਿੱਚ ਦਿੱਲੀ ਏਅਰਪੋਰਟ 'ਤੇ ਜਾਣਾ ਪਊਗਾ। ਉਹਦੇ ਵਾਸਤੇ ਪੈਸੰਜਰਸ ਨੂੰ ਐਡਵਾਂਸ ਦੇ ਵਿੱਚ ਕੋਵਿਡ ਟੈਸਟ ਦੀ ਬੁਕਿੰਗ ਕਰਵਾਉਣੀ ਪਏਗੀ। ਜਿਹੜਾ ਕੋਵਿਡ ਟੈਸਟ ਹੋਏਗਾ ਇਹ Terminal 3 ਤੇ ਹੋਏਗਾ, ਜਿਹੜਾ ਲਾਂਚ ਹੈਗਾ Terminal 3 ਤੇ ਉਹਦੇ ਅਕਰੋਸ ਇਹ ਟੈਸਟਿੰਗ ਸੈਂਟਰ ਬਣਿਆ, ਪਰ ਇਹਦੀ ਬੁਕਿੰਗ ਪਹਿਲਾਂ ਕਰਵਾਉਣੀ ਪਏਗੀ। ਇਸ ਚੀਜ਼ ਦਾ ਜਿੰਨੇ ਪੈਸੰਜਰ ਹੈ ਉਹਨੂੰ ਧਿਆਨ ਰੱਖਣਾ ਪੈਣਾ।
ਉਹ ਤਾਂ ਜਿਹੜੇ ਏਜੰਟਸ ਟਿਕਟ ਬੁੱਕ ਕਰਨਗੇ, ਜਿਵੇਂ ਪਹਿਲਾਂ ਆਹ ਜਿਹੜੇ ਬਾਇਆ ਇੱਧਰ ਉੱਧਰ ਦੀ ਆਏ ਨੇ ਲੋਕ, ਉਹਨਾਂ ਦੀ ਟਿਕਟ ਆ ਜਿਹੜੀ ਬੁੱਕ ਕੀਤੀ ਜਾਂਦੀ ਸੀ, ਹੋਟਲ ਟੈਸਟ ਸਾਰਾ ਕੁਛ ਉਹ ਪੈਕੇਜ ਬਣਾ ਕੇ ਦਿੰਦੇ ਸੀਗੇ। ਮੇਰਾ ਖਿਆਲ ਜਿਹੜੇ ਟਰੈਵਲ ਏਜੰਟਸ ਨੇ ਜਿਹਨਾਂ ਤੋਂ ਟਿਕਟ ਲੈਣੀ ਆ, ਉਹ ਪੂਰਾ ਗਾਈਡ ਕਰ ਦੇਣਗੇ ਹਰੇਕ ਟਰੈਵਲਰ ਨੂੰ।
ਇਹਦੇ ਵਿੱਚ ਸਰ ਕੀ ਹੈਗਾ, ਏਅਰ ਕੈਨੇਡਾ ਦੀ ਨਾਲ ਹੀ ਨਾਲ ਈਮੇਲ ਆ ਰਹੀ ਹੈ ਹਾਊ ਟੂ ਡੂ ਇਟ ਦਿਸ ਵਨ, ਜਿਹੜੀ ਇੱਕ ਉਹਨਾਂ ਨੂੰ ਕਸਟਮਰ ਨੂੰ ਏਅਰ ਕੈਨੇਡਾ ਤੋਂ ਈਮੇਲ ਵੀ ਆਏਗੀ। ਜੇ ਮੈਂ ਗੱਲ ਕਰਾਂ ਜੀ, ਅਸੀਂ ਕਿਸੇ ਨੂੰ ਦੱਸਾਂਗੇ ਤਾਂ ਅਸੀਂ ਉਹਨਾਂ ਨੂੰ ਇੱਕ ਲਿੰਕ ਪ੍ਰੋਵਾਈਡ ਕਰਾਂਗੇ। ਇਹ ਇੱਕ ਲਿੰਕ ਹੈਗਾ ਨਿਊ ਦਿੱਲੀ ਏਅਰਪੋਰਟ ਦਾ, ਉੱਥੇ ਜਾ ਕੇ ਉਹਨਾਂ ਨੂੰ ਕੋਵਿਡ ਟੈਸਟ ਜਿਹੜਾ ਬੁੱਕ ਕਰਨਾ ਪਏਗਾ। ਕੋਵਿਡ ਟੈਸਟ ਜਿਹੜਾ ਹੈਗਾ ਜੀ ਆਲਮੋਸਟ 3900 ਰੁਪੀਸ ਦਾ ਹੈਗਾ। ਇੱਕ ਗੱਲ ਹੋਰ ਧਿਆਨ ਰੱਖਣ ਵਾਲੀ ਗੱਲ ਹੈ ਜੀ, ਉਹਨਾਂ ਨੇ ਇਹ ਵੀ ਗੱਲ ਕਹੀ ਹੈ, ਇੱਕ ਕੱਟ ਆਫ ਵਿੰਡੋ ਦਿੱਤੀ ਹੈ। ਕੱਟ ਆਫ ਵਿੰਡੋ ਵਿੱਚ ਇਹ ਕਿਹਾ ਕਿ ਉਹ ਕਹਿੰਦੇ COVID-19 ਦਾ ਜਿਹੜਾ ਕੰਪਲੀਟ ਟੈਸਟ ਹੈ RT-PCR ਟੈਸਟ ਉਹ 10 ਘੰਟੇ, ਤੇ ਜਿਹੜਾ ਰੈਪਿਡ PCR ਟੈਸਟ ਹੈ ਜਿਹੜਾ ਡਿਪਾਰਚਰ ਟਾਈਮ ਤੋਂ 6 ਘੰਟੇ ਪਹਿਲਾਂ ਹੋਣਾ ਚਾਹੀਦਾ, ਤੇ ਦੂਸਰਾ ਟੈਸਟ 10 ਘੰਟੇ ਪਹਿਲਾਂ ਹੋਣਾ ਚਾਹੀਦਾ। ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜੇ ਸਰੋਤਿਆਂ ਨੇ ਜਿਹੜੇ ਪੈਸੰਜਰਸ ਨੇ ਹੁਣ ਦਿੱਲੀ ਏਅਰਪੋਰਟ ਤੇ ਜਾਣਾ, ਉਹਨਾਂ ਨੂੰ ਆਪਣੀ ਫਲਾਈਟ ਟਾਈਮ ਤੋਂ ਕਰੀਬਨ 15 ਘੰਟੇ ਪਹਿਲਾਂ ਜਾਣਾ ਪੈਣਾ। ਕੋਵਿਡ ਟੈਸਟ ਉਹਨਾਂ ਦੀ ਬੁਕਿੰਗ ਹੋਏਗੀ ਤਾਂ ਕਿ ਉਸ ਪੀਰੀਅਡ ਦੇ ਵਿੱਚ ਉਹਨਾਂ ਦਾ ਕੋਵਿਡ ਟੈਸਟ ਦਾ ਰਿਜ਼ਲਟ ਆ ਜਾਏ। ਨਾਲ ਨਾਲ ਏਅਰ ਕੈਨੇਡਾ ਨੇ ਇਹ ਵੀ ਗੱਲ ਕਹੀ ਹੈਗੀ ਹੈ ਜੀ, 6 ਘੰਟੇ ਪਹਿਲਾਂ ਅਸੀਂ ਵਿੰਡੋ ਖੋਲ੍ਹਦਾ ਨਹੀਂ ਹੈਗੀ ਹੈ, ਜਿਹੜਾ ਕਸਟਮਰ ਸਰਵਿਸ 6 ਘੰਟੇ ਪਹਿਲਾਂ ਖੁੱਲ੍ਹ ਜਾਏਗੀ। ਨਾਲ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਜਿਵੇਂ ਹੀ ਉਹਨਾਂ ਨੂੰ ਨੈਗੇਟਿਵ ਰਿਜ਼ਲਟ ਮਿਲੇਗਾ ਈਮੇਲ ਰਹੀ, ਤਾਂ ਉਹਨਾਂ ਨੂੰ ਅਰਾਈਵ ਕੈਨ ਐਪ ਦੇ ਉੱਤੇ ਜਾ ਕੇ ਪਰੂਫ ਦਾ, ਜਿਹੜਾ ਵੈਕਸੀਨੇਸ਼ਨ ਦਾ ਪਰੂਫ ਹੈ ਉਹ ਵੀ ਅਪਲੋਡ ਕਰਨਾ ਪਏਗਾ ਬਿਫੋਰ ਦੇ ਚੈੱਕ ਇਨ ਦਾ ਫਲਾਈਟ। ਯਾਨੀ ਫਲਾਈਟ ਚੈੱਕ ਇਨ ਤੋਂ ਪਹਿਲਾਂ ਅਰਾਈਵ ਕੈਨ ਐਪ ਤੇ ਜਾ ਕੇ ਕੋਵਿਡ ਰਿਜ਼ਲਟ ਪਲੱਸ ਵੈਕਸੀਨੇਸ਼ਨ ਜਿਹੜੀ ਹੈਗੀ ਹੈ ਜੀ ਉਹ ਵੀ ਅਪਲੋਡ ਕਰਨੀ ਪੈਣੀ ਹੈ ਜੀ। ਨਾਲ ਜਿਹਨਾਂ ਉਹਨਾਂ ਨੇ ਵੈਕਸੀਨੇਸ਼ਨ ਦੀ ਵੀ ਗੱਲ ਕੀਤੀ ਹੈ ਜੀ, ਜਿਹੜੇ ਇੰਟਰਨੈਸ਼ਨਲ ਟਰੈਵਲਰ ਹੈ ਫੁੱਲੀ ਵੈਕਸੀਨੇਟਡ, ਉਹਨਾਂ ਨੇ ਗੱਲ ਕੀਤੀ ਹੈ ਵਨ ਆਫ ਦੀ ਅਪਰੂਵਡ ਵੈਕਸੀਨ, ਜਿਹੜੀ ਗਵਰਨਮੈਂਟ ਆਫ ਕੈਨੇਡਾ ਨੇ ਵੈਕਸੀਨ ਅਪਰੂਵ ਕੀਤੀ ਹੈ ਉਹ ਇੱਕ ਲੱਗੀ ਹੋਣੀ ਚਾਹੀਦੀ ਹੈ।
ਜਿਹੜੀ ਇੰਡੀਆ ਵੱਲੋਂ ਅਪਰੂਵ ਕੀਤੀ ਗਈ ਹੈ ਉਹ ਨਹੀਂ, ਜਿਹੜੀ ਸਿਰਫ ਇੱਥੇ ਅਪਰੂਵ ਹੋਈ ਹੈ ਉਹੀ ਲੱਗੀ ਹੋਣੀ ਚਾਹੀਦੀ ਹੈ।
ਨਹੀਂ ਜੀ, ਕੋਵਾਸ਼ੀਲਡ ਵੀ ਜਿਹੜੀ ਹੈ, ਕੋਵਿਸ਼ੀਲਡ ਜਿਹੜੀ ਹੈਗੀ ਹੈ ਇੰਡੀਆ ਦੇ ਵਿੱਚ ਅਪਰੂਵਡ ਹੈ। ਦੇਖੋ ਬਾਕੀਆਂ ਦੇ ਉੱਥੇ ਨਹੀਂ ਲੱਗਦੀਆਂ। ਇੱਕ ਗੱਲ ਕਰਨਾ ਚਾਹੁੰਦਾ ਮੈਂ, ਫਾਈਜ਼ਰ ਬਾਇਨੋਟੈਕ ਦੀ ਗੱਲ ਹੋਗੀ, ਮੋਡਰਨਾ ਦੀ ਗੱਲ ਹੋਗੀ, ਐਸਟਰਾਜੈਨਿਕ ਦੀ ਗੱਲ ਹੋਗੀ, ਇੱਕ ਵੈਕਸ ਜੇਵਰੀਆ ਹੋਗੀ ਜਾਂ ਕੋਵਿਸ਼ੀਲਡ ਜਿਹੜੀ ਇੰਡੀਆ ਦੇ ਵਿੱਚ ਹੈਗੀ ਜੀ। ਕੋਵਿਸ਼ੀਲਡ ਜਿਹੜੀ ਲੱਗੀ ਹੋਈ ਹੈ, ਬਹੁਤ ਜ਼ਿਆਦਾ ਲੋਕਾਂ ਨੇ ਕੋਵਿਸ਼ੀਲਡ ਲੱਗੀ ਹੈ, ਜਿਹੜੀ ਕਿ ਇੱਕੋ ਇੱਕ ਵੈਕਸੀਨ ਅਪਰੂਵ ਹੈ ਜਿਹੜੇ ਲੋਕਾਂ ਨੇ ਇੰਡੀਆ ਦੇ ਵਿੱਚ ਲਗਾਈ ਹੈ। ਨਾਲ ਜੌਨਸਨ ਐਂਡ ਜੌਨਸਨ ਦੀ ਵੀ ਗੱਲ ਕੀਤੀ ਹੈ। ਮੈਂ ਹੁਣ ਗੱਲ ਕਰਨਾ ਚਾਹੁੰਦਾ ਇੰਟਰਨੈਸ਼ਨਲ ਸਟੂਡੈਂਟ ਦੀ, ਉਹਨਾਂ ਨੇ ਇਸ ਦੇ ਵਿੱਚ ਵੀ ਏਅਰ ਨੇ ਗੱਲ ਕਹੀ ਹੈ ਵੀ ਜਿਹੜੇ ਸਟੂਡੈਂਟ ਜਿਹੜੇ ਡੈਜੀਗਨੇਟਡ ਲਰਨਿੰਗ ਇੰਸਟੀਚਿਊਟ ਆ DLI ਕਹਿੰਦੇ ਆ ਉੱਥੇ ਸਟੱਡੀ ਕਰ ਰਹੇ ਆ, ਜੇ ਉਹਨਾਂ ਨੂੰ ਵੈਕਸੀਨ ਮਿਲੀ ਲੱਗੀ ਹੈ ਪਰ ਗੌਰਮੈਂਟ ਆਫ ਕੈਨੇਡਾ ਨੇ ਅਪਰੂਵ ਨਹੀਂ ਕੀਤੀ, ਤਾਂ ਉਹਨਾਂ ਨੂੰ ਅਸੈਪਟੈਂਸ ਲੈਟਰ ਜਿਹੜਾ ਚੈੱਕ ਇਨ ਕਾਊਂਟਰ ਹੈਗਾ ਉੱਥੇ ਦਿਖਾਉਣੀ ਪਏਗੀ ਇਨ ਆਰਡਰ ਟੂ ਬੋਰਡ ਦਾ ਫਲਾਈਟ। ਯਾਨੀ ਉਹ ਬੋਰਡ ਹੋ ਸਕਦੇ ਆ ਜੇ ਇੰਟਰਨੈਸ਼ਨਲ ਸਟੂਡੈਂਟ ਦੇ ਜਿਹੜੀ ਕੈਨੇਡਾ ਦੇ ਵਿੱਚ ਫੂਡ ਵੈਕਸੀਨ ਨਹੀਂ ਹੈਗੀ, ਉਹ ਜਿਹੜੀ ਹੈਗੀ ਹੈ ਤੇ ਉਹ ਨਹੀਂ ਲੱਗੀ ਹੋਈ, ਯਾਨੀ ਕਿ ਹੋਰ ਲੱਗੀ ਹੋਈ ਹੈ, ਤਾਂ ਉਹਨਾਂ ਨੂੰ ਯਾਨੀ ਕਿ ਅਸੈਪਟੈਂਸ ਲੈਟਰ ਜਿਹੜਾ ਉੱਥੇ ਚੈੱਕ ਇਨ ਕਾਊਂਟਰ ਹੋਏਗਾ ਉੱਥੇ ਦਿਖਾਉਣਾ ਪਏਗਾ, ਯਾਨੀ ਕਿ ਉਹ ਵੀ ਆ ਸਕਦੇ ਆ ਬੋਰਡ ਕਰ ਸਕਦੇ ਆ ਫਲਾਈਟ ਦੇ ਵਿੱਚ
ਜੀ।
ਇਹ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਹੈ। ਨਾਲ ਦੀ ਨਾਲ ਏਅਰ ਕੈਨੇਡਾ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਏਅਰਪੋਰਟ ਦੇ ਚੈੱਕ ਇਨ ਕਾਊਂਟਰਸ ਹੋਣਗੇ ਡਿਪਾਰਚਰ ਟਾਈਮ ਤੋਂ 6 ਘੰਟੇ ਪਹਿਲਾਂ ਜਿਹੜੇ ਹੈਗੇ ਖੋਲ ਦਿੱਤੇ ਜਾਣਗੇ। ਓਵਰਆਲ ਆਪਾਂ ਨਟਸ਼ੈਲ ਗੱਲ ਕਰੀਏ ਇੱਕ ਚੰਗਾ ਸਾਈਨ ਹੈਗਾ, ਪਰ ਹਰ ਪੈਸੰਜਰ ਨੂੰ ਇਹ ਮੰਨ ਕੇ ਚੱਲਣਾ ਪੈਣਾ ਹੈ ਜੇ ਫਲਾਈਟ ਰਾਤ ਨੂੰ 12:05 ਤੇ ਚੱਲਦੀ ਹੈ ਤਕਰੀਬਨ ਸਵੇਰੇ 9 ਉਹਨਾਂ ਨੂੰ ਦਿੱਲੀ ਏਅਰਪੋਰਟ ਤੇ ਪਹੁੰਚਣਾ ਪੈਣਾ। ਕੋਵਿਡ ਟੈਸਟ ਦੀ ਜਿਹੜੀ ਬੁਕਿੰਗ ਹੈ ਉਹਨਾਂ ਨੂੰ ਐਡਵਾਂਸ ਦੇ ਵਿੱਚ ਕਰਨੀ ਪੈਣੀ ਹੈ ਤਾਂ ਕਿ ਉਸ ਸਲੋਟ 'ਚ ਮਿਲੇ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜਾ ਕੋਵਿਡ ਟੈਸਟ RT-PCR ਹੈ ਉਹ 10 ਦੀ ਵਿੰਡੋ ਤੇ ਰੈਪਿਡ ਦੀ ਵਿੰਡੋ 6 ਜਿਹੜੀ ਹੈਗੀ, ਉਹਨਾਂ ਨੇ ਇਹ ਗੱਲ ਕਹੀ ਹੈ
ਜੀ। ਆਲਰਾਈਟ, ਇਹ ਸਿਰਫ ਇਹ ਇੱਕੋ ਇੱਕ ਏਅਰ ਕੈਨੇਡਾ ਦੀ ਫਲਾਈਟ ਹੈ ਜਾਂ ਫਿਰ ਹੋਰ ਜ਼ਿਆਦਾ ਫਲਾਈਟਸ ਨੇ? ਅਤੇ ਇੱਕ ਫਲਾਈਟਸ ਦੇ ਲਈ ਤਾਂ ਪੈਸੰਜਰ ਬਹੁਤ ਜ਼ਿਆਦਾ ਹੋਣਗੇ ਜਿਹੜੇ ਉੱਥੋਂ ਇੱਧਰ ਆਉਣਾ ਚਾਹੁੰਦੇ ਆ ਅਤੇ ਇੱਧਰੋਂ ਉੱਧਰ ਜਾਣਾ ਚਾਹੁੰਦੇ ਆ।
ਦੇਖੋ ਜੀ, ਏਅਰ ਕੈਨੇਡਾ ਦੀ ਅਨਾਊਂਸਮੈਂਟ ਹੈ, ਓਵਰਆਲ ਗਵਰਨਮੈਂਟ ਦੀ ਅਨਾਊਂਸਮੈਂਟ ਨਹੀਂ ਆਈ ਜਿਹੜੀ ਕਿ ਅਸੀਂ ਉਮੀਦ ਕੀਤੀ ਜਾ ਸਕਦੀ ਹੈ ਸਰਕਾਰ ਤੋਂ। ਕੱਲ੍ਹ ਤੱਕ ਬੈਂਡ ਹੈਗਾ ਅਤੇ ਸਰਕਾਰ ਦਾ ਵੀ ਜੀ ਅੱਜ ਜਿਹੜਾ ਹੈਗਾ ਡਿਸੀਜਨ ਜ਼ਰੂਰ ਆਉਣਾ ਚਾਹੀਦਾ ਹੈਗਾ। ਜਿਹੜੀ ਖੱਜਲ ਖੁਆਰੀ ਓਵਰਆਲ ਜਿਹੜੇ ਭਾਰਤੀ ਮੂਲ ਦੇ ਨਾਗਰਿਕ ਹੈਗੇ ਉਹਨਾਂ ਨੂੰ ਹੋ ਰਹੀ ਹੈ, ਪਿਛਲੇ 5 ਤੋਂ ਹੋ ਰਹੀ ਹੈਗੀ ਆ, ਇਹ ਮੈਂ ਇੱਕ ਗੱਲ ਕਹਿਣਾ ਜੀ, ਜਿਹੜੀ ਇਹ ਪਾਲਿਸੀ ਲੈ ਕੇ ਆਏ ਬਿਲਕੁਲ ਸਹੀ ਪਾਲਿਸੀ ਹੈ। ਜਿਹੜੇ ਫੇਕ ਕੋਵਿਡ ਰਿਪੋਰਟ ਲੈ ਕੇ ਉੱਥੋਂ ਚੜ੍ਹੇ ਸੀਗੇ ਜਿਨ੍ਹਾਂ ਦੇ ਕਰਕੇ ਸਾਰੀ ਇਹ ਸਮੱਸਿਆ ਖੜੀ ਹੋਈ ਸੀਗੀ, ਉਹਨੂੰ ਨੱਥ ਪਾਉਣ ਦੇ ਲਈ ਅਤੇ ਫਲਾਈਟਸ ਨੂੰ ਰੈਗੂਲਰ ਕਰਨ ਦੇ ਵਾਸਤੇ ਜੀ, ਇਟਸ ਅ ਵੈਰੀ ਗੁੱਡ ਡਿਸੀਜਨ, ਇਹ ਚੀਜ਼ ਇਹਨਾਂ ਨੂੰ ਪਹਿਲਾਂ ਕਰਨੀ ਚਾਹੀਦੀ ਸੀਗੀ
ਜੀ। ਔਰ ਇਹਦੇ 'ਚ ਕਿੰਨੀ ਕੁ ਵੱਡੀ ਗੱਲ ਹੋ ਗਈ ਕਿ ਉੱਥੇ ਦਿੱਲੀ ਆਪਣਾ ਰੈਪਿਡ ਟੈਸਟ ਦੇ ਲਈ ਲਾਂਚ ਦੇ ਵਿੱਚ ਸੈਟਅਪ ਕਰਨਾ, ਅਤੇ ਇਹ ਆਈ ਡੋਂਟ ਥਿੰਕ ਕਿ ਐਡਾ ਵੱਡਾ ਮਸਲਾ ਸੀਗਾ ਕਿ ਇੰਨਾ ਵੱਡਾ ਔਖਾ ਕੰਮ ਸੀਗਾ ਜਿਹੜਾ ਹੁਣ ਫਾਈਨਲੀ ਆ ਕੇ ਇਹਨਾਂ ਵੱਲੋਂ ਕੀਤਾ ਗਿਆ।
ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਜੀ, ਕੁਛ ਮਹੀਨੇ ਦੀ ਪਹਿਲਾਂ ਗੱਲ ਹੈ, ਕੌਨਟੈਸ ਏਅਰ ਨੇ ਆਸਟ੍ਰੇਲੀਅਨ ਏਅਰਲਾਈਨ ਨੇ ਇੱਦਾਂ ਹੀ ਕੀਤਾ ਸੀਗਾ ਜੀ। ਉਹਨਾਂ ਨੇ ਇਹੀ ਗੱਲ ਕਹੀ ਸੀਗੀ, ਰੈਪਿਡ ਟੈਸਟ ਦੀ ਗੱਲ ਕੀਤੀ ਸੀ, ਜੇ ਹੁਣ ਹੋਵੇਗਾ ਅਤੇ ਜੇ ਕਿਸੇ ਦਾ ਨੈਗੇਟਿਵ ਹੋਏਗਾ ਉਹੀ ਬੋਰਡ ਹੋ ਸਕਦੇ, ਦੂਜੇ ਨਹੀਂ ਬੋਰਡ ਹੋ ਸਕਦੇ। ਅਤੇ ਮੈਂ ਨਾਲ ਦੀ ਨਾਲ ਜੀ ਜਿੰਨੇ ਵੀ ਸਾਡੇ ਸਰੋਤੇ ਆ, ਮੈਂ ਉਹਨਾਂ ਨੂੰ ਇਹ ਇੱਕ ਮੇਰੇ ਵੱਲੋਂ ਬੇਨਤੀ ਹੈ ਕਿ ਆਪਣੇ ਦੋਸਤ ਮਿੱਤਰ ਪਰਿਵਾਰ ਰਿਸ਼ਤੇਦਾਰ ਜਿਹੜੇ ਵੀ ਉਹਨਾਂ ਦੇ ਹੈਗੇ ਆ ਕਿ ਜਿਹੜਾ ਪਿਛਲੇ 5 ਦੇ ਵਿੱਚ ਸਾਨੂੰ ਝੇਲਣਾ ਪਿਆ ਹੈਗਾ, ਕਿ ਮੇਕ ਸ਼ੋਰ ਕੋਈ ਵੀ ਇਹੋ ਜਿਹਾ ਕੰਮ ਨਾ ਕੀਤਾ ਜਾਵੇ ਜਿਹਦੇ ਨਾਲ ਕਿ ਜਿਹੜੇ ਭਾਰਤੀ ਮੂਲ ਦੇ ਨਾਗਰਿਕ ਹੈ ਉਹਨਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਵੇ। ਕੋਵਿਡ ਰਿਪੋਰਟਸ ਦੀ ਗੱਲ ਕਰੀਏ ਜੀ, ਸਹੀ ਲੈਣੀ ਚਾਹੀਦੀ ਹੈ ਜਿਹਦੇ ਕਰਕੇ ਇਹ ਸਮੱਸਿਆ ਆਈ ਹੈਗੀ ਹੈ, ਜੋ ਹੋਰ ਚੀਜ਼ਾਂ ਜਿਹੜੀਆਂ ਹੈਗੀਆਂ। ਯੂ ਟਰਨ ਕੋਈ ਨਾ ਮਾਰੀ ਜਾਵੇ ਜੀ, ਇਹ ਬੜਾ ਇੰਪੋਰਟੈਂਟ ਹੈ ਸਾਡੇ ਲਈ। ਉਹਦੇ ਨਾਲ ਜਿਹੜੀ ਭਾਰਤੀ ਮੂਲ ਦੇ ਨਾਗਰਿਕਾਂ ਦੀ ਕਿਰਕਰੀ ਜੀ ਪੂਰੀ ਦੁਨੀਆਂ ਦੇ ਵਿੱਚ ਹੋਈ ਹੈ ਜੀ, ਫੇਕ ਕੋਵਿਡ ਰਿਪੋਰਟ ਦੇ ਕਰਕੇ।
ਔਰ ਕਾਲਰ ਨੇ ਕੁਐਸਚਨ ਪੁੱਛਣਾ ਚਾਹੁੰਦੇ ਨੇ ਤੁਹਾਤੋਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਗੁੱਡ ਮਾਰਨਿੰਗ ਜੀ, ਮੇਰਾ ਕੁਐਸਚਨ ਸੀ ਜੇ ਕੋਈ ਟਰੈਵਲਰ ਅਸਿੰਪਟੋਮੈਟਿਕ ਆ ਤੇ ਉਹ ਨੈਗੇਟਿਵ ਪੋਜ਼ਿਟਿਵ ਆ ਜਾਂਦਾ ਏਅਰਪੋਰਟ ਤੇ ਆ ਕੇ,
ਮਤਲਬ ਇਹ ਹੈ ਕਿ ਪਹਿਲਾਂ ਵੀ ਉਹਨੂੰ ਮੇਕ ਸ਼ੋਰ ਹੋਣਾ ਪਵੇਗਾ ਕਿ ਉਹ ਕੋਵਿਡ ਫ੍ਰੀ ਹੈ, ਤੇ ਉਹਦਾ ਪੋਜ਼ਿਟਿਵ ਜੇ ਪੋਜ਼ਿਟਿਵ ਆ ਗਿਆ ਤਾਂ ਟਿਕਟ ਲਈ ਹੈ ਜਿਹੜੀ ਉਹ ਗਈ।
ਸਰ ਦੇਖੋ, ਆਲ ਟਿਕਟਸ ਆ ਨੋਨ ਰਿਫੰਡੇਬਲ, ਆਪਣੇ ਜਿਹੜੇ ਪੈਸੰਜਰ ਹੈਗੇ ਉਹਨਾਂ ਨੂੰ ਖੁਦ ਧਿਆਨ ਰੱਖਣਾ ਚਾਹੀਦਾ ਜੀ। ਦੇਖੋ, ਮੈਂ ਤੁਹਾਨੂੰ ਇੱਕ ਆਪਣੀ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਜੀ, ਆਪਣੇ ਐਕਸਪੀਰੀਅੰਸ ਦੀ ਗੱਲ ਕਰਦਾ ਕਿ ਜੇ ਪੈਸੰਜਰ ਕਹੇਗਾ ਕਿ ਜੀ ਗੁਰ ਸਾਹਿਬ ਟਿਕਟ ਬਣਾਉਣੀ ਹੈ, ਮੈਂ ਉਹਨੂੰ ਇਹੀ ਕਹੂੰਗਾ ਜੀ 15 ਪਹਿਲਾਂ ਤੁਸੀਂ ਆਪਣਾ ਇੱਕ ਪ੍ਰੀ ਕੋਵਿਡ ਟੈਸਟ ਕਰਵਾ ਲਓ, ਤੁਹਾਨੂੰ ਆਈਡੀਆ ਲੱਗ ਜਾਏਗਾ ਜੀ ਤੁਹਾਨੂੰ ਕੋਈ ਕੋਵਿਡ ਦੇ ਸਿਮਟਮ ਹੈਗੇ ਆ ਜਾਂ ਨਹੀਂ ਹੈਗੇ ਜੀ। ਨਾਲ ਦੀ ਨਾਲ ਮੈਂ ਇਹ ਵੀ ਗੱਲ ਕਹਿਣਾ ਚਾਹਾਂਗਾ ਜੀ, ਦੇਖੋ ਇੰਡੀਆ ਦੇ ਵਿੱਚ ਕੋਵਿਡ ਦੀ ਇੰਨੀ ਕੋਈ ਪਰਵਾਹ ਨਹੀਂ ਕਰਦਾ, ਜਦੋਂ ਵੀ ਕਿਸੇ ਨੇ ਫਲਾਈਟ ਲੈਣੀ ਹੋਵੇ 15 ਪਹਿਲਾਂ ਸੈਲਫ ਕੁਆਰੰਟਾਈਨ ਨੂੰ ਆਪਣੇ ਘਰ ਕਰ ਲੈਣੀ ਚਾਹੀਦੀ ਹੈਗੀ ਹੈ, ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈਗੀ ਹੈ, ਤਾਂ ਕਿ ਕਿਸੇ ਨੂੰ ਵੀ ਇਹ ਜਿਹੜੀ ਸਮੱਸਿਆ ਦਾ ਜੂਝਣਾ ਨਾ ਪਵੇ ਜੀ।
ਜੀ, ਆਲਰਾਈਟ, ਥੈਂਕ ਯੂ ਸੋ ਮਚ, ਧੰਨਵਾਦ। ਸੋ ਲੱਗਦਾ ਹੈ ਕਿ ਬੜੀ ਛੇਤੀ ਹੋਰ ਫਲਾਈਟਾਂ ਵੀ ਖੁੱਲ ਜਾਣਗੀਆਂ।
ਜੀ ਜੀ, ਦੇਖੋ ਗਵਰਨਮੈਂਟ ਦੀ ਪਾਲਿਸੀ ਕੀ ਹੈ ਜੀ, ਅੱਜ ਅਸੀਂ ਉਮੀਦ ਕਰ ਸਕਦੇ ਹਾਂ ਜੇ ਸਰਕਾਰ ਪਹਿਲਾਂ ਹੀ ਸਰਕਾਰ ਨੂੰ ਜਿਹੜਾ ਫੈਸਲਾ ਕਈ ਦਿਨ ਪਹਿਲਾਂ ਕਰਨਾ ਚਾਹੀਦਾ ਸੀ, ਉਮੀਦ ਕਰਦੇ ਹਾਂ ਜੀ ਅੱਜ ਜਿਹੜੀ ਸਰਕਾਰ ਹੈ ਜੀ ਇਸ 'ਤੇ ਫੈਸਲਾ ਜ਼ਰੂਰ ਦੇਵੇ। ਬਾਕੀ ਰੈਗੂਲਰ ਫਲਾਈਟਸ ਦੇ ਉੱਤੇ ਵੀ ਮੈਂ ਕਹਿੰਦਾ ਜੀ, ਜੋ ਰੂਲ ਏਅਰ ਕੈਨੇਡਾ ਨੇ ਅਪਣਾਇਆ ਹੈਗਾ ਇਹੀ ਰੂਲ ਜੇ ਸਾਰੀਆਂ ਫਲਾਈਟਾਂ ਦੇ ਅਪਣਾਇਆ ਜਾਵੇ ਤਾਂ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਸੌਖਾ ਹੋਜੂ। ਬਾਕੀ ਦੇਖੋ, ਫਲਾਈਟਸ ਜਿਹੜੀਆਂ ਹੈਗੀਆਂ ਜੀ, ਫਲਾਈਟ ਸਾਰੀਆਂ ਹੀ ਆਉਂਦੀਆਂ ਹੈਗੀਆਂ, ਲੇਕਿਨ ਉਹ 'ਚ ਪਰਮਿਸ਼ਨ ਕੀ ਹੈ ਜੀ, ਤੁਸੀਂ ਜਰਨੀ ਬ੍ਰੇਕ ਕਰੋ। ਆਪਾਂ ਗੱਲ ਕਰੀਏ ਜੀ, ਐਮੀਰੇਟਸ ਵੀ ਆਉਂਦੀ ਹੈ, ਇਤਿਹਾਦ ਵੀ ਆਉਂਦੀ ਹੈ, ਲੁਫਤਾਨਸਾ ਵੀ ਆਉਂਦੀ ਹੈ ਜੀ, KLM ਵੀ ਆਉਂਦੀ ਹੈ, ਟਰਕਿਸ਼ ਵੀ ਆਉਂਦੀ, ਸਾਰੀਆਂ ਫਲਾਈਟਾਂ ਇੰਡੀਆ ਤੋਂ ਆਉਂਦੀਆਂ, ਪਰ ਕੈਨੇਡਾ ਸਰਕਾਰ ਨੇ ਇਹਨਾਂ ਦੇ ਉੱਤੇ ਰਿਸਟ੍ਰਿਕਸ਼ਨ ਲਾਈਆਂ ਹੋਈਆਂ। ਅਸੀਂ ਉਮੀਦ ਕਰਦੇ ਹਾਂ ਜੀ, ਅੱਜ ਪੂਰੀ ਉਮੀਦ ਕਰਾਂਗੇ ਕਿ ਕੈਨੇਡਾ ਜਿਹੜੀ ਕੈਨੇਡਾ ਦੀ ਪਾਲਿਸੀ ਹੈਗੀ ਹੈ ਜੀ ਟੂਵਰਡਸ ਭਾਰਤੀ ਮੂਲ ਦੇ ਨਾਗਰਿਕਾਂ ਦੇ ਪ੍ਰਤੀ ਜਿਹੜੀ ਹੈ ਜੀ, ਇਹੀ ਪਾਲਿਸੀ ਹੋਵੇ ਤਾਂ ਜੀ ਸਾਰਿਆਂ ਲਈ ਗੁੱਡ ਹੈ, ਕੈਨੇਡਾ ਲਈ ਵੀ ਗੁੱਡ ਹੈ ਤੇ ਭਾਰਤੀ ਮੂਲ ਦੇ ਪੈਸੰਜਰ ਹੈਗਾ ਜੀ। ਬਾਕੀ ਜੇ ਕਿਸੇ ਨੇ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਸਾਡਾ ਜਿਹੜੀ ਕੰਪਨੀ ਨਾਲ ਜੀ ਗੋਇਲ ਟਰੈਵਲ, ਸਾਨੂੰ 905-796-0000 ਤੇ ਕਾਲ ਕਰ ਸਕਦੇ ਜੀ। ਧੰਨਵਾਦ ਗੁਰਵਲ
ਸਾਹਿਬ, ਥੈਂਕ ਯੂ ਸੋ ਮਚ, ਧੰਨਵਾਦ ਜੀ। ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ, ਸੋ ਫਾਈਨਲੀ ਕੁਝ ਲੋਕਾਂ ਨੂੰ ਆ ਜਿਹੜੀ ਉਹ ਰਾਹਤ ਮਿਲੇਗੀ, ਜਿਹੜੇ ਕਿ ਇਸ ਸਮੇਂ ਇੰਡੀਆ 'ਚ ਫਸੇ ਹੋਏ ਨੇ ਅਤੇ ਇੱਧਰ ਵਾਪਸ ਆਉਣਾ ਚਾਹੁੰਦੇ ਨੇ ਜਾਂ ਫਿਰ ਇੱਧਰੋਂ ਵਾਪਸ ਇੰਡੀਆ ਜਾਣਾ ਚਾਹੁੰਦੇ ਨੇ। ਟ੍ਰਿਪਲ ਏ ਲੈਂਡਸਕੇਪਿੰਗ ਦਾ ਨੰਬਰ ਦੇਣਾ ਚਾਹਾਂਗਾ, 647-784-1213, 647-784-1213 ਟ੍ਰਿਪਲ ਏ ਲੈਂਡਸਕੇਪਿੰਗ ਦਾ ਨੰਬਰ ਹੈ। ਬਲਵਿੰਦਰ ਮਿਆਨੀ ਸੈਂਚੀ 21 ਪੀਪਲ ਚੋਇਸ ਰੈਲਟੀ ਤੋਂ 416-827-3609, 416-827-3609 ਬਲਵਿੰਦਰ ਸਿੰਘ ਹੋਣਾ ਨੰਬਰ ਹੈ। ਅਤੇ ਮੈਕਰੋ ਗਲੋਬਲ ਤੋਂ ਸੀਮਾ ਬਿਆਨਾ ਜੀ ਦਾ ਨੰਬਰ 905-452-0000। ਬੈਸਟ ਟਰੱਕ ਰਿਪੇਅਰ ਐਂਟਾਇਰ ਸੈਂਟਰ 905-625-0055। ਟਰੱਕ ਦੀ ਰਿਪੇਅਰ ਕਰਾਉਣੀ ਹੈ, ਛੋਟੀ ਰਿਪੇਅਰ ਹੈ, ਵੱਡੀ ਰਿਪੇਅਰ ਹੈ, ਡਜ਼ਨ ਮੈਟਰ, 905-625-0055 ਦੇ ਉੱਤੇ ਤੁਸੀਂ ਕਾਲ ਕਰ ਲੈਣੀ ਹੈ ਬੈਸਟ ਟਰੱਕ ਰਿਪੇਅਰ ਐਂਟਾਇਰ ਸੈਂਟਰ ਵਾਲਿਆਂ ਨੂੰ। ਅਤੇ ਪਲੈਨਟ ਫਾਈਨੈਂਸ਼ੀਅਲ ਤੋਂ ਗੌਰਵ ਕੁਮਾਰ ਜੀ ਦਾ ਨੰਬਰ ਹੈ 647-409-7501, 647-409-7501 ਗੌਰਵ ਕੁਮਾਰ ਪਲੈਨਟ ਫਾਈਨੈਂਸ਼ੀਅਲਸ ਤੋਂ। ਔਰ ਅਗਰ ਤੁਸੀਂ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਣਾ ਹੈ ਹੋਮਿਓਪੈਥੀ ਰਾਹੀਂ ਤਾਂ ਡਾਕਟਰ ਲਖਵਿੰਦਰ ਜੀ ਸਾਡੇ ਨਾਲ ਨੇ, ਉਹਨਾਂ ਦੇ ਨਾਲ ਕੁਛ ਗੱਲਬਾਤ ਕਰਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਹੋਰ ਖਬਰਾਂ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਸਾਹਿਬ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਗੁੱਡ ਮਾਰਨਿੰਗ ਜੀ।
ਸਤਿ ਸ਼੍ਰੀ ਅਕਾਲ ਜੀ, ਔਰ ਕੀ ਟਿਪਸ ਨੇ ਸਰੋਤਿਆਂ ਦੇ ਲਈ ਜੋ ਹੋਮਿਓਪੈਥੀ ਰਾਹੀਂ ਆਪਣਾ ਇਲਾਜ ਕਰਾਉਣਾ ਚਾਹੁੰਦੇ ਨੇ?
ਹਾਂਜੀ, ਟਿਪਸ ਤਾਂ ਉਹੀ ਹੈ ਕਿ ਪ੍ਰੋਬਲਮ ਕੋਈ ਵੀ ਹੋਵੇ, ਨੋ ਪ੍ਰੋਬਲਮ ਹੋਮਿਓਪੈਥੀ ਚ ਹਰ ਚੀਜ਼ ਦਾ, ਹਰ ਬਿਮਾਰੀ ਦਾ, ਨਵੀਂ ਪੁਰਾਣੀ ਅਕਿਊਟ ਕਰੋਨਿਕ ਦਾ ਇਲਾਜ ਹੈਗਾ। ਪਰ ਮੈਂ ਇੱਕ ਨਵੀਂ ਜਿਹੜੀ ਮੈਂ ਆਪ ਆਪਣੇ ਵੈਲਟ ਦੇ ਵਿੱਚ, ਪਰਸ ਦੇ ਵਿੱਚ ਰੱਖਦਾ 8-10 ਪੁੜੀਆਂ ਬਣਾ ਕੇ ਹੋਮਿਓਪੈਥੀ ਦੀਆਂ ਐਮਰਜੈਂਸੀ ਵਾਸਤੇ, ਉਹਦਾ ਕਾਫੀ ਫਾਇਦਾ ਵੀ ਇੱਥੇ ਤਾਂ ਚਲੋ ਘੱਟ, ਇੰਡੀਆ ਚ ਕਾਫੀ 2-3 ਪੇਸ਼ੈਂਟ ਏਦਾਂ ਦੇ ਸੀ ਜਿਹੜੇ ਮੇਰੇ ਸਾਹਮਣੇ ਕਿਸੇ ਵੇਲੇ ਕੋਈ ਸੱਟ ਲੱਗ ਗਈ, ਐਕਸੀਡੈਂਟ ਹੋ ਗਿਆ, ਹੈਡ ਇੰਜਰੀ, ਤੇ ਉਹ ਐਮਰਜੈਂਸੀ ਦਵਾਈ ਉਹਨਾਂ ਨੇ ਮੂੰਹ ਚ ਪਾਤੀ, ਫਟਾਫਟ ਠੀਕ ਹੋ ਜਾਂਦਾ ਬੰਦਾ। ਸੋ ਇਹੋ ਜਿਹੀਆਂ 5-6 ਦਵਾਈਆਂ ਦੀ ਇੱਕ ਐਮਰਜੈਂਸੀ ਛੋਟਾ ਜਿਹਾ ਪਾਊਚ ਜਿਹੜਾ ਤੁਸੀਂ ਆਪਣੇ ਪਰਸ ਵਿੱਚ ਰੱਖ ਸਕਦੇ ਹੋ, ਅਸੀਂ ਫ੍ਰੀ ਉਹ ਦੇ ਰਹੇ ਹਾਂ ਸਾਡੇ ਕਲੀਨਿਕ ਤੋਂ, ਜਿਹਨੂੰ ਹੋਮਿਓਪੈਥੀ ਤੇ ਵਿਸ਼ਵਾਸ ਹੈਗਾ।
ਕਿਹੜੇ ਕਿਹੜੇ ਹਾਲਾਤ ਦੇ ਵਿੱਚ ਇਹ ਜਿਹੜੇ ਪੁੜੀ ਆ ਉਹ ਵਰਤੀ ਜਾ ਸਕਦੀ ਹੈ?
ਹਾਂਜੀ, ਮੈਂ ਉਹ ਦੱਸਦਾ ਜੀ, 5-6 ਪੁੜੀਆਂ ਅਸੀਂ ਬਣਾ ਕੇ ਰੱਖੀਆਂ ਨੇ, ਉਹਨਾਂ ਤੇ 1-2-3-4-5-6 ਨੰਬਰ ਲਿਖੇ ਨੇ, ਜਿੱਦਾਂ ਹੁਣ ਮੈਨੂੰ ਯਾਦ ਨੀ ਐਗਜੈਕਟ, ਬਟ ਇੱਕ ਨੰਬਰ ਉਹ ਤਾਂ ਲਿਖਿਆ ਹੈ ਕਿ ਇੱਕ ਨੰਬਰ ਕਾਹਦੇ ਵਾਸਤੇ ਆ, ਮੇਰੇ ਖਿਆਲ ਇੱਕ ਨੰਬਰ ਜਿਹੜੀ ਆ ਉਹ ਇਨਡਾਈਜੈਸ਼ਨ ਵਾਸਤੇ ਆ, ਜਾਂ ਕੋਈ ਵੀ ਕਿਸੇ ਮੰਨ ਲਓ ਕਿ ਕਿਸੇ ਕੋਈ ਕਿਸੇ ਨੇ ਦਰਦ ਜ਼ਿਆਦਾ ਪੀ ਲਿਆ, ਕੋਈ ਨਸ਼ਾ ਜਾਂ ਕੋਈ ਐਲੋਪੈਥੀ ਦਵਾਈ ਦਾ ਰਿਐਕਸ਼ਨ ਹੋ ਗਿਆ, ਕਿਸੇ ਵੀ ਕੈਮੀਕਲ ਦਾ ਡੋਜ਼ ਜਾਂ ਰਿਐਕਸ਼ਨ ਹੋ ਗਈ, ਤਾਂ ਉਹ ਤੁਸੀਂ ਇੱਕ ਨੰਬਰ ਵਾਲੀ ਪੂਰੀ ਮੂੰਹ ਚ ਪਾ ਲਓ।
ਸੋ ਜੇ ਕਿਸੇ ਨੇ ਜ਼ਿਆਦਾ ਨਸ਼ਾ ਕੀਤਾ ਹੈ ਉਹਦੇ ਲਈ ਵੀ ਉਹ ਠੀਕ ਹੈ, ਜੇ ਉਹਨੂੰ ਦੇਣੀ
ਕੈਮੀਕਲ ਦਾ,
ਹਾਂ ਕਿਸੇ ਵੀ ਕੈਮੀਕਲ ਦਾ ਕੋਈ ਰਿਐਕਸ਼ਨ ਹੈ ਉਹਦੇ ਲਈ ਉਹ ਬੈਸਟ ਆ,
ਬਹੁਤ ਚੰਗੀ ਆ, ਬਹੁਤ ਵਧੀਆ, ਉਸ ਵੇਲੇ ਤੁਹਾਨੂੰ ਐਮਰਜੈਂਸੀ ਉਹ ਠੀਕ ਕਰ ਦੂਗੀ। ਬਾਕੀ ਤੁਸੀਂ ਬਾਅਦ ਵਿੱਚ ਜਾ ਕੇ ਆਪਣਾ ਜੋ ਵੀ ਟ੍ਰੀਟਮੈਂਟ ਕਰਾਉਣਾ, ਟੈਸਟ ਕਰਾਉਣੇ ਆ, ਉਹ ਕਰਾਓ, ਡਾਕਟਰ ਕੋਲ ਜਾਓ, ਪਰ ਉਹ ਤੁਸੀਂ ਇੱਕ ਪਾਊਚ, ਜਿਹੜੇ 5-6 ਪੁੜੀਆਂ ਦਾ ਛੋਟਾ ਜਿਹਾ ਪਾਊਚ ਆ, ਫ੍ਰੀ ਅਸੀਂ ਦੇ ਰਹੇ ਹਾਂ, ਕਿਸੇ ਨੂੰ ਚਾਹੀਦਾ ਆ ਕੇ ਲੈ ਜਾਓ, ਤੇ ਉਹਦੇ ਨਾਲ ਤੁਸੀਂ ਉੱਥੇ ਜਿੱਦਾਂ ਹੋਰ ਦੂਜੀਆਂ 4-5 ਨੇ ਕਿ ਇੱਕ ਫੂਡ ਪੁਆਇਜ਼ਨਿੰਗ ਹੋ ਜਾਂਦੀ ਆ, ਕੋਈ ਇਹੋ ਜਿਹੀ ਚੀਜ਼ ਖਾਧੀ ਜਾਂਦੀ ਆ ਗਲਤ ਮਲਤ, ਜਾਂ ਕੋਈ ਕੱਚਾ ਮੀਟ ਖਾ ਲਿਆ, ਜਾਂ ਪੁਰਾਣੀ ਸਬਜ਼ੀ ਖਾ ਲਈ, ਕਿਸੇ ਵੀ ਤਰ੍ਹਾਂ ਦਾ ਕੋਈ ਲੂਜ਼ ਮੋਸ਼ਨ, ਡਾਇਰੀਆ ਵਗੈਰਾ ਇੱਦਾਂ ਹੋ ਗਿਆ, ਗਲਤ ਚੀਜ਼ ਖਾਣ ਤੋਂ ਬਾਅਦ ਫੂਡ ਪੁਆਇਜ਼ਨਿੰਗ, ਉਹ ਤੁਸੀਂ ਡੋਜ਼ ਲੈ ਲਓ, ਉਸੇ ਵੇਲੇ ਤੁਹਾਡਾ 10-15 ਮਿੰਟ ਜਾਂ 2 ਘੰਟੇ ਜੋ ਤੁਸੀਂ ਬਹੁਤ ਵਧੀਆ ਫੀਲ ਕਰੋਗੇ। ਅਗੇਨ ਬਾਅਦ ਚ ਜਾ ਕੇ ਤੁਸੀਂ ਆਪਣਾ ਜੋ ਮਰਜ਼ੀ ਚੈੱਕਅਪ ਕਰਾਓ, ਭਾਵੇਂ ਤੁਸੀਂ ਉਸੇ ਵੇਲੇ ਜਾਓ ਡਾਕਟਰ ਕੋਲ, ਜਾਓ ਐਮਰਜੈਂਸੀ, ਜਾਓ ਹੋਸਪਿਟਲ ਜਾਓ, ਉਹ ਅਲੱਗ ਆ, ਉਹ ਤੁਸੀਂ ਆਪਣਾ ਕਰੋ, ਕਰ ਸਕਦੇ ਹੋ। ਪਰ ਇਹ ਜਿਹੜੀਆਂ ਦਵਾਈਆਂ ਆ, ਫਿਰ ਇਹਦੇ ਵਿੱਚ ਇੱਕ ਦਵਾਈ ਇਹੋ ਜਿਹੀ ਹੈਗੀ ਆ ਕਿ ਜਿਹੜੀ ਹੈਡ ਇੰਜਰੀ ਵਾਲੀ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਕੋਈ ਸੱਟ ਲੱਗ ਜਾਂਦੀ ਹੈ, ਮੋਚ ਆ ਜਾਂਦੀ ਹੈ ਪੈਰ ਨੂੰ, ਮਤਲਬ ਇੰਟਰਨਲ ਬਲੀਡਿੰਗ, ਮੋਚ ਆ ਗਈ, ਚਲੋ ਉਹ ਵੀ ਉਸ ਫਟਾਫਟ ਠੀਕ ਕਰ ਦੇਗੀ, ਪਰ ਕਿਸੇ ਵੇਲੇ ਕੋਈ ਸਿਰ ਨੂੰ ਸੱਟ ਲੱਗ ਜਾਂਦੀ, ਗੁੱਜੀ ਸੱਟ ਜਿਹੜੀ ਅੰਦਰ ਬਲੀਡਿੰਗ ਹੋ ਜਾਂਦੀ, ਉਹਦੇ ਕਰਕੇ ਬੜੀ ਮੁਸ਼ਕਲ ਆ ਸਕਦੀ, ਕੰਪਲੀਕੇਸ਼ਨ ਆ ਸਕਦੀ ਆ, ਬਹੁਤ ਜ਼ਿਆਦਾ ਡੈਥ ਹੋ ਸਕਦੀ ਆ। ਤੋ ਉਹ ਇੱਕ ਤੁਸੀਂ ਡੋਜ ਮੂੰਹ ਚ ਪਾ ਦੋ ਮਰੀਜ਼ ਦੇ, ਜਿਹੜੇ ਵੀ ਉਸੇ ਵੇਲੇ ਤੁਸੀਂ ਦੇਖੋਗੇ 15 ਮਿੰਟਾਂ ਦੇ ਵਿੱਚ ਬੰਦਾ, ਮੈਂ ਤੇ 15 ਸੈਕਿੰਡਾਂ ਚ ਦੇਖਿਆ ਬੰਦਾ ਠੀਕ ਹੁੰਦਾ, ਪਰ ਕਿਸੇ ਨੂੰ ਵਿਸ਼ਵਾਸ ਨੀ ਕਰਨਾ। ਪਰ ਸੋ ਇਸ ਤਰ੍ਹਾਂ ਦੀਆਂ 5-6 ਹੈਗੀਆਂ ਨੇ, ਉੱਤੇ ਲਿਖਿਆ ਵੀ ਇਸ ਕੰਮ ਵਾਸਤੇ ਤੁਸੀਂ ਉਹ ਯੂਜ ਕਰ ਸਕਦੇ ਹੋ। ਸੋ ਉਹ ਬੜੀ ਬਹੁਤ ਵਧੀਆ ਚੀਜ਼ ਆ। ਮੈਂ ਤੁਹਾਨੂੰ ਜਿੱਦਾਂ ਦੱਸਿਆ ਕਿ ਮੈਂ ਪਿਛਲੇ 25 ਸਾਲ ਤੋਂ ਆਪਣੇ ਪਰਸ ਦੇ ਵਿੱਚ ਇਹ 8-10 ਕੁੜੀਆਂ ਜਿਹੜੀਆਂ ਹੋਮਪੈਥੀ ਦੀਆਂ ਮਿੱਠੀਆਂ ਜਿਹੀਆਂ ਗੋਲੀਆਂ ਰੱਖਦਾ।
ਔਰ ਇਹਦੇ ਲਈ ਕੋਸਟ ਕੋਈ ਨੀ। ਔਰ ਇੱਕ ਵਾਰ ਨੰਬਰ ਇਹਨਾਂ ਨੋਟ ਕਰ ਲਓ, 416-522-7777 416-522-7777 ਸੁਖਮਨੀ ਹੋਮਿਓਪੈਥੀ, ਏਅਰਪੋਰਟ ਰੋਡ ਐਂਡ ਸੈਨਲ ਬੋਟ ਇਹਨਾਂ ਦੀ ਕਲੀਨਿਕ ਸਥਿਤ ਹੈ। 416-522-7777 416-522-7777 ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰਨੀ ਹੈ। ਡਾਕਟਰ ਸਾਹਿਬ ਕੁਛ ਹੋਰ ਕਹਿਣਾ ਚਾਹੋ?
ਬਾਕੀ ਇਹ ਜੀ ਕਿ ਹੋਮਿਓਪੈਥੀ ਜਿਹੜੀ ਆ ਉਹ ਬੜੀ ਜ਼ਬਰਦਸਤ ਚੀਜ਼ ਹੈ, ਨੈਨੋ ਟੈਕਨੋਲੋਜੀ ਹੈ, ਫਿਊਚਰ ਦੀ ਮੈਡੀਸਨ ਐਕਚੁਲੀ। ਤੇ ਬਹੁਤ ਸਾਰੇ ਆਪਣੇ ਤੇ ਸਮਝਦੇ ਆ, ਪਰ ਕਈ ਹਜੇ ਵੀ ਪੇਸ਼ੈਂਟ ਨੂੰ ਸਮਝ ਨਹੀਂ ਆਉਂਦੀ ਕਿ ਇਹ ਮਿੱਠੀਆਂ ਨਿੱਕੀਆਂ ਨਿੱਕੀਆਂ ਗੋਲੀਆਂ ਜਿਹੜੀਆਂ ਇਹ ਏਡੇ ਵੱਡੇ ਕੰਮ ਕਿਵੇਂ ਕਰ ਸਕਦੀਆਂ। ਪਰ ਇਹ ਹੌਲੀ ਹੌਲੀ ਸਮਝ ਆ ਰਹੀ ਹੈ, ਆ ਵੀ ਜਾਣੀ ਹੈ। ਸੋ ਜਿਹਨੂੰ ਵਿਸ਼ਵਾਸ ਆ ਤੁਸੀਂ ਇੱਕ ਸਾਡੇ ਕੋਲ ਫ੍ਰੀ ਕਿੱਟ ਲੈ ਜਾਓ ਛੋਟੀ ਜੀ, ਤੇ ਰੱਬ ਨਾ ਕਰੇ ਕੋਈ ਪ੍ਰੋਬਲਮ ਆਵੇ ਤਾਂ ਉਹਨੂੰ ਯੂਜ਼ ਕਰਕੇ ਦੇਖਿਓ ਤੇ ਫਾਇਦਾ ਹੋ ਜਾਂਦਾ ਜੀ।
ਆਲਰਾਈਟ, ਥੈਂਕ ਯੂ ਸੋ ਮਚ ਜੀ,
ਥੈਂਕ ਯੂ ਸਰ,
ਧੰਨਵਾਦ। ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ, ਖਬਰਸਾਰ ਪ੍ਰੋਗਰਾਮ ਸਵੇਰ ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪੇਸ਼ ਕਰਦੇ ਹਾਂ। ਸੋ ਅੱਜ ਵੋਟਾਂ ਦਾ ਦਿਨ ਹੈ, ਅੱਜ ਕੈਨੇਡਾ ਦੀਆਂ ਮਹਾਮਾਰੀ ਦੇ ਦੌਰ ਵਿੱਚ ਪਹਿਲੀਆਂ ਚੋਣਾਂ ਹੋਣ ਜਾ ਰਹੀਆਂ ਨੇ। 338 ਮੈਂਬਰ ਪਾਰਲੀਮੈਂਟ ਦੀ ਚੋਣ ਕਰਨ ਲਈ ਕੈਨੇਡਾ ਦੇ ਸਾਰੇ ਹਿੱਸਿਆਂ ਤੋਂ ਅੱਜ ਵੋਟਰ ਵੋਟਾਂ ਪਾਉਣਗੇ। ਇਲੈਕਸ਼ਨ ਕੈਨੇਡਾ ਦਾ ਕਹਿਣਾ ਹੈ ਕਿ 6.8 ਮਿਲੀਅਨ ਲੋਕ ਪਹਿਲਾਂ ਹੀ ਵੋਟ ਪਾ ਚੁੱਕੇ ਨੇ। ਇਨ੍ਹਾਂ ਵਿਚੋਂ ਕੁਝ ਇਕ ਹਫ਼ਤਾ ਪਹਿਲਾਂ ਐਡਵਾਂਸ ਪੋਲ ਦੇ ਵਿਚ ਹਿੱਸਾ ਲੈ ਚੁੱਕੇ ਨੇ ਤੇ ਬਾਕੀਆਂ ਨੇ ਡਾਕ ਰਾਹੀਂ ਜਾਂ ਫਿਰ ਇਲੈਕਸ਼ਨ ਕੈਨੇਡਾ ਦੇ ਆਫਿਸ ਵਿਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਲਈ ਹੈ। ਪਰ ਕੈਨੇਡਾ ਦੇ 30 ਮਿਲੀਅਨ ਯੋਗ ਵੋਟਰਾਂ ਦੀ ਬਹੁ ਗਿਣਤੀ ਅੱਜ ਵੋਟ ਪਾਵੇਗੀ। ਇਲੈਕਸ਼ਨ ਕੈਨੇਡਾ ਵੱਲੋਂ ਵੋਟਰਾਂ ਨੂੰ ਮਾਸਕ ਪਾ ਕੇ ਆਉਣ ਦੀ ਅਪੀਲ ਕੀਤੀ ਗਈ ਹੈ, ਪਰ ਉਨ੍ਹਾਂ ਨੂੰ ਉਥੇ ਹੀ ਲਾਜ਼ਮੀ ਕੀਤਾ ਜਾ ਰਿਹਾ ਜਿੱਥੇ ਪ੍ਰੋਵਿੰਸ਼ੀਅਲ ਨਿਯਮਾਂ ਵਿਚ ਅਜਿਹਾ ਕਰਨ ਦੀਆਂ ਹਦਾਇਤਾਂ ਹਨ। ਕਿਸੇ ਵੀ ਪ੍ਰੋਵਿੰਸ ਵਿਚ ਕਿਸੇ ਵੀ ਪੋਲਿੰਗ ਸਟੇਸ਼ਨ ਉਤੇ ਵੈਕਸੀਨੇਸ਼ਨ ਦੇ ਸਬੂਤ ਪੇਸ਼ ਕਰਨ ਦੀ ਅਜੇ ਕੋਈ ਲੋੜ ਨਹੀਂ ਹੈ। ਪੋਲਿੰਗ ਸਟੇਸ਼ਨ 12 ਘੰਟਿਆਂ ਲਈ ਖੁੱਲ੍ਹੇ ਰਹਿਣਗੇ, ਪਰ ਓਪਨਿੰਗ ਟਾਈਮ ਸਾਰੇ ਰੀਜਨ ਦੇ ਵੱਖਰੋ ਵੱਖਰੇ ਰਹਿਣਗੇ। ਬ੍ਰਿਟਿਸ਼ ਕੋਲੰਬੀਆ ਵਿਚ ਵੋਟਾਂ ਪੈਣ ਦਾ ਸਿਲਸਿਲਾ ਸਵੇਰੇ 7 ਵਜੇ ਸ਼ੁਰੂ ਹੋਵੇਗਾ। ਅੰਟਾਰੀਓ ਤੇ ਕਿਬੈਕ ਦੇ ਵਿਚ ਇਹ 9:30 ਵਜੇ ਦਾ ਟਾਈਮ ਆ। ਸੋ 9:30 ਵਜੇ ਪੋਲਿੰਗ ਸਟੇਸ਼ਨ ਨੇ ਜਿਹੜੇ ਉਹ ਖੁੱਲ੍ਹ ਚੁੱਕੇ ਨੇ, ਔਰ ਇਹ ਵੀ ਐਕਸਪੈਕਟ ਕੀਤਾ ਜਾ ਰਿਹਾ ਹੈ ਕਿ ਕਾਫੀ ਲੰਬੀਆਂ ਲਾਈਨਾਂ ਲੱਗਣ ਦੀ ਸੰਭਾਵਨਾ ਹੈ। ਔਰ ਪਹਿਲਾਂ ਨਾਲੋਂ ਪੋਲਿੰਗ ਸਟੇਸ਼ਨ ਬਹੁਤ ਘੱਟ ਕਰ ਦਿੱਤੇ ਗਏ ਨੇ। ਕੁਝ ਇੱਕ ਜਿਹੜੇ ਸਾਡੇ ਲੌਂਗ ਟਰਮ ਕੇਅਰ ਸੈਂਟਰ ਨੇ, ਇਹਨਾਂ ਸੀਨੀਅਰਸ ਦੀਆਂ ਬਿਲਡਿੰਗਸ ਨੇ, ਉੱਥੇ ਵੀ ਇਸ ਵਾਰ ਜਿਹੜੇ ਪੋਲਿੰਗ ਸਟੇਸ਼ਨ ਨਹੀਂ ਹੈ। ਸੋ ਪੋਲਿੰਗ ਸਟੇਸ਼ਨ ਅਗਰ ਤੁਹਾਨੂੰ ਨਹੀਂ ਪਤਾ, ਆਪਣੇ ਤੁਸੀਂ ਕਿਸੇ ਵੀ ਕੈਂਡੀਡੇਟ ਦੇ ਆਫਿਸ ਦੇ ਵਿੱਚ ਕਾਲ ਕਰ ਸਕਦੇ ਹੋ, ਉਹਨੂੰ ਐਡਰੈਸ ਦਿਓਗੇ ਅਤੇ ਉਹ ਤੁਹਾਨੂੰ ਪੋਲਿੰਗ ਸਟੇਸ਼ਨ ਹੈ ਉਸ ਦੇ ਬਾਰੇ 'ਚ ਦੱਸ ਦੇਣਗੇ ਕਿ ਕਿੱਥੇ ਜਾ ਕੇ ਤੁਸੀਂ ਵੋਟ ਪਾ ਸਕਦੇ ਹੋ। ਸੋ ਫੈਡਰਲ ਇਲੈਕਸ਼ਨ ਕੈਂਪੇਨ ਐਤਵਾਰ ਨੂੰ ਆਪਣੇ ਆਖਰੀ ਘੰਟਿਆਂ ਵਿੱਚ ਪਹੁੰਚ ਗਈ ਸੀ। ਆਪੋ ਆਪਣੇ ਹਲਕਿਆਂ ਵਿੱਚ ਪਾਰਟੀ ਆਗੂ ਵੋਟਰਾਂ ਨੂੰ ਆਖਰੀ ਮਿੰਟ ਵਿੱਚ ਅਪੀਲ ਕਰਦੇ ਨਜ਼ਰ ਆਏ। ਐਨਡੀਪੀ ਆਗੂ ਜਗਮੀਤ ਸਿੰਘ, ਜਿਨ੍ਹਾਂ ਨੂੰ ਵੈਨਕੂਵਰ ਰੀਜਨ ਵਿੱਚ 7 ਹਲਕਿਆਂ ਵਿੱਚ ਸਫਲਤਾ ਮਿਲਣ ਦੀ ਉਮੀਦ ਹੈ, ਅਤੇ ਕੈਂਡੀਡੇਟ ਆਗੂ ਐਰਨ ਓਟੂਲ ਜੋ ਕੈਂਪੇਨ ਦੇ ਆਖਰੀ ਦਿਨ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਵੋਟਰਾਂ ਨੂੰ ਅਪੀਲ ਕਰਦੇ ਨਜ਼ਰ ਆਏ। ਦੋਵੇਂ ਚਾਹੁੰਦੇ ਹਨ ਕਿ ਇਹ ਵੋਟ ਉਨ੍ਹਾਂ ਦੇ ਮੁੱਖ ਵਿਰੋਧੀ ਲਿਬਰਲ ਆਗੂ ਜਸਟਿਨ ਟਰੂਡੋ ਦੇ ਖਿਲਾਫ਼ ਵੋਟਰਾਂ ਦੀ ਰਾਏਸ਼ੁਮਾਰੀ ਹੋਵੇ। ਦੂਜੇ ਪਾਸੇ ਸਸਕੈਚਵਨ ਨੂੰ ਛੱਡ ਕੇ ਹਰੇਕ ਪ੍ਰੋਵਿੰਸ ਦੇ ਇਨ ਪਰਸਨ ਤੇ ਵਰਚੁਅਲ ਇਵੈਂਟਸ ਲਈ ਆਪਣਾ ਪੂਰਾ ਜ਼ੋਰ ਲਾ ਰਹੇ ਟਰੂਡੋ ਚਾਹੁੰਦੇ ਹਨ ਕਿ ਵੋਟਰ ਕੋਵਿਡ-19 ਮਹਾਂਮਾਰੀ ਵਿਚੋਂ ਉਨ੍ਹਾਂ ਨੂੰ ਬਾਹਰ ਕੱਢਣ ਵੇਲੇ ਸਭ ਤੋਂ ਭਰੋਸੇਮੰਦ ਆਗੂ ਵਜੋਂ ਉਨ੍ਹਾਂ ਨੂੰ ਵੋਟ ਕਰਨ। ਐਸੋਸੀਏਸ਼ਨ ਆਫ ਕੈਨੇਡੀਅਨ ਸਟੱਡੀਜ਼ ਦੇ ਪ੍ਰੈਜੀਡੈਂਟ ਨੇ ਆਖਿਆ ਕਿ ਜਿਸ ਤਰ੍ਹਾਂ ਟਰੂਡੋ ਨੂੰ ਉਮੀਦ ਹੈ, ਇਹ ਚੋਣਾਂ ਉਸ ਤਰ੍ਹਾਂ ਮਹਾਂਮਾਰੀ ਦੀ ਪ੍ਰਕਿਰਿਆ ਵਜੋਂ ਨਤੀਜੇ ਨਹੀਂ ਦੇਣਗੀਆਂ। ਇਕ ਇੰਟਰਵਿਊ ਚ ਉਨ੍ਹਾਂ ਨੇ ਆਖਿਆ ਕਿ ਲਿਬਰਲ ਜਨਤਾ ਤੋਂ ਇਹ ਪੁੱਛਣਾ ਚਾਹੁੰਦੇ ਨੇ ਕਿ ਮਹਾਂਮਾਰੀ ਨਾਲ ਜਿਸ ਤਰ੍ਹਾਂ ਨਜਿੱਠਿਆ ਗਿਆ ਹੈ, ਕੀ ਉਹ ਉਸ ਤੋਂ ਖੁਸ਼ ਹਨ, ਪਰ ਅਜਿਹਾ ਕੁਝ ਹੋਣ ਨਹੀਂ ਵਾਲਾ। ਉਨ੍ਹਾਂ ਆਖਿਆ ਕਿ ਇਸ ਦੀ ਥਾਂ ਉੱਤੇ ਵੋਟਰ 5-6 ਮੁੱਦਿਆਂ ਜਿਵੇਂ ਕਿ ਚਾਈਲਡ ਕੇਅਰ, ਐਨਵਾਇਰਨਮੈਂਟ, ਅਫਗਾਨਿਸਤਾਨ ਅਤੇ ਗਨਜ਼ ਆਦਿ ਵਰਗੇ ਮੁੱਦਿਆਂ ਨੂੰ ਵੀ ਮਹਾਂਮਾਰੀ ਸਮੇਤ ਧਿਆਨ ਵਿੱਚ ਰੱਖ ਕੇ ਵੋਟ ਪਾਉਣਗੇ। ਲੈਗਰ ਵੱਲੋਂ ਜੈਡਵੇਤੀ ਆਰਗੇਨਾਈਜੇਸ਼ਨ ਲਈ ਕਰਵਾਏ ਗਏ ਨਵੇਂ ਸਰਵੇਖਣ ਵਿਚ ਪਾਇਆ ਗਿਆ ਕਿ ਮਹਾਂਮਾਰੀ ਨੂੰ ਹੈਂਡਲ ਕਰਨ ਤੇ ਫੈਡਰਲ ਸਰਕਾਰ ਦੇ ਢੰਗ ਤੋਂ 60% ਲੋਕ ਸੰਤੁਸ਼ਟ ਹਨ। ਸਰਵੇਖਣ ਵਿਚ ਹਿੱਸਾ ਲੈਣ ਵਾਲੇ 40% ਇਸ ਪਾਸੇ ਨੂੰ ਹੀ ਇਕੱਲਾ ਨਹੀਂ ਵਿਚਾਰਨਾ ਚਾਹੁੰਦੇ। ਸਰਵੇਖਣ ਵਿਚ ਪਾਇਆ ਗਿਆ ਕਿ ਐਟਲਾਂਟਿਕ, ਕੈਨੇਡਾ, ਕਿਬੈਕ ਤੇ ਬ੍ਰਿਟਿਸ਼ ਕੋਲੰਬੀਆ ਦੇ ਲੋਕ ਇਸ ਗੱਲ ਤੋਂ ਖੁਸ਼ ਹਨ ਕਿ ਜਿਸ ਤਰ੍ਹਾਂ ਮਹਾਂਮਾਰੀ ਦੇ ਨਾਲ ਨਜਿੱਠਿਆ ਗਿਆ, ਪਰ ਅੰਟਾਰੀਓ ਤੇ ਪ੍ਰੈਰੀਜ਼ ਵਿਚ ਜਿੱਥੇ ਕੰਜ਼ਰਵੇਟਿਵ ਸਰਕਾਰਾਂ ਹਨ, ਇਸ ਮਾਮਲੇ ਵਿਚ ਸਰਕਾਰਾਂ ਪ੍ਰਤੀ ਲੋਕਾਂ ਦਾ ਉਤਸ਼ਾਹ ਮੱਠਾ ਹੀ ਹੈ। ਮਿਸਾਲ ਵਜੋਂ ਅਲਬਰਟਾ ਵਿਚ ਸਿਰਫ 28% ਦਾ ਕਹਿਣਾ ਕਿ ਮਹਾਂਮਾਰੀ ਨਾਲ ਨਜਿੱਠਣ ਦੇ ਮਾਮਲੇ ਵਿਚ ਉਹ ਪ੍ਰੋਵਿੰਸ ਵੱਲੋਂ ਕੀਤੀਆਂ ਕੋਸ਼ਿਸ਼ਾਂ ਤੋਂ ਖੁਸ਼ ਹਨ, ਜਦਕਿ 48% ਦਾ ਕਹਿਣਾ ਕਿ ਫੈਡਰਲ ਸਰਕਾਰ ਦੀਆਂ ਕੋਸ਼ਿਸ਼ਾਂ ਤੋਂ ਉਹ ਸੰਤੁਸ਼ਟ ਨੇ। ਇੱਥੇ ਦੱਸਣਾ ਬਣਦਾ ਕਿ ਸੋਮਵਾਰ ਨੂੰ ਲੋਕ ਅੱਜ 9:30 ਵਜੇ ਤੋਂ ਵੋਟਾਂ ਪਾਉਣੀਆਂ ਸ਼ੁਰੂ ਕਰ ਚੁੱਕੇ ਨੇ ਤੇ ਆਮ ਸਮਿਆਂ ਵਿਚ ਇਹ ਨਤੀਜੇ ਵੀ ਅੱਧੀ ਰਾਤ ਤੱਕ ਆ ਜਾਣੇ ਸਨ, ਪਰ ਇਹ ਆਮ ਹਾਲਾਤ ਨਹੀਂ ਹੈ। ਇਸ ਲਈ ਇਲੈਕਸ਼ਨ ਕੈਨੇਡਾ ਨੇ ਇਹ ਚੇਤਾਵਨੀ ਦਿੱਤੀ ਹੈ ਕਿ 1 ਮਿਲੀਅਨ ਦੇ ਨੇੜੇ ਤੇੜੇ ਸਪੈਸ਼ਲ ਬੈਲਟਸ ਨੂੰ ਟੈਲੀ ਕੀਤਾ ਜਾਣਾ ਤੇ ਇਸ ਕੰਮ ਲਈ 4 ਦਿਨ ਦਾ ਸਮਾਂ ਵੀ ਲੱਗ ਸਕਦਾ ਹੈ। ਸੋ ਅੱਜ ਰਾਤ ਨੂੰ ਜਿਹੜੇ ਆਪਾਂ 9:30 ਵਜੇ ਜਦੋਂ ਰਿਜ਼ਲਟ ਆਉਣੇ ਸ਼ੁਰੂ ਹੋਣੇ ਨੇ ਤੇ ਉਹਨਾਂ ਰਿਜ਼ਲਟਾਂ ਨੂੰ ਫਾਈਨਲ ਨਹੀਂ ਸਮਝਾਂਗੇ ਔਰ ਇਹਦੇ 'ਚ ਅੱਗੇ ਚੱਲ ਕੇ ਜਿਹੜੇ ਮੇਲ ਰਾਹੀਂ ਬੈਲਟਸ ਭੇਜੇ ਗਏ ਨੇ, ਵੋਟਾਂ ਪਾਈਆਂ ਗਈਆਂ ਨੇ, ਉਹਨਾਂ ਨੂੰ ਗਿਣਨ ਦਾ ਸਮਾਂ ਹੋਰ ਲੱਗ ਸਕਦਾ ਹੈ। ਬਹੁਤੀਆਂ ਰਾਈਡਿੰਗਾਂ ਜਿਨ੍ਹਾਂ ਨੇ ਫੈਸਲਾ ਕਰਨਾ ਹੈ ਕਿ ਲਿਬਰਲ ਮਿਨੋਰਟੀ ਜਾਂ ਫਿਰ ਕੰਜ਼ਰਵੇਟਿਵ ਮਿਨੋਰਟੀ, ਉੱਥੇ ਕਾਂਟੇਦਾਰ ਟੱਕਰ ਹੈ ਅਤੇ ਉੱਥੇ ਵੀ ਜਦੋਂ ਕੋਈ 1,000 ਦੇ ਕਰੀਬ 2,000 ਦੇ ਕਰੀਬ ਵੋਟਾਂ ਦਾ ਫਰਕ ਰਹਿ ਗਿਆ ਤਾਂ ਜਿਹੜੇ ਬੈਲਟਸ ਨੇ ਮੇਲ ਕੀਤੇ ਹੋਏ ਨੇ ਉਹਨਾਂ ਨੂੰ ਉਡੀਕਣਾ ਹੋਵੇਗਾ ਅਤੇ ਇਲੈਕਸ਼ਨ ਕੈਨੇਡਾ ਇੰਨੀ ਜਲਦੀ ਕਿਸੇ ਨੂੰ ਡਿਕਲੇਅਰ ਨਹੀਂ ਕਰੇਗੀ। ਸੋ ਅੱਜ ਮੈਨੂੰ PTC ਵੱਲੋਂ ਰਿਕੁਐਸਟ ਆਈ ਹੈ ਕਿ ਸ਼ਾਮ ਨੂੰ 8:30 ਤੋਂ ਲੈ ਕੇ 10:30 ਵਜੇ ਤੱਕ 2 ਘੰਟੇ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ। ਸੋ ਉੱਥੇ ਤੁਹਾਡੇ ਨਾਲ ਮੁਖਾਤਬ ਹੋ ਕੇ ਜਿਹੜੀ ਲੇਟੈਸਟ ਅਪਡੇਟ ਆ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਬਾਕੀ ਹੋਰ TV ਚੈਨਲਾਂ ਨੇ ਆਪੋ ਆਪਣੇ ਪ੍ਰੋਗਰਾਮ ਉਲੀਕੇ ਹੋਏ ਨੇ, ਪੰਜਾਬ TV ਨੇ ਆਪਣੇ ਪ੍ਰੋਗਰਾਮ ਉਲੀਕੇ ਹੋਏ ਨੇ ਅਤੇ ਹੋਰਾਂ TV ਪ੍ਰੋਗਰਾਮਾਂ ਦੇ ਉੱਤੇ ਤੁਸੀਂ ਨੈਸ਼ਨਲਸ ਨੇ ਜਿਹੜੇ ਲਾਈਕ CBC ਨੇ 6:30 ਵਜੇ ਆਪਣੀ ਕਵਰੇਜ ਸ਼ੁਰੂ ਕਰ ਦੇਣੀ ਹੈ, ਸੇਮ ਵੇ CTV ਅਤੇ ਗਲੋਬਲ ਨਿਊਜ਼ ਅਤੇ ਹੋਰਾਂ ਨੇ ਆਪਣੀ ਜਿਹੜੀ ਕਵਰੇਜ ਆ ਉਹ ਸ਼ੁਰੂ ਕਰ ਦੇਣੀ ਹੈ। ਜਿੱਥੇ ਤੁਹਾਡਾ ਦਿਲ ਲੱਗਿਆ ਅਤੇ ਤੁਸੀਂ ਉੱਥੇ ਆਪਣਾ TV ਜਾਂ ਰੇਡੀਓ ਔਨ ਕਰਕੇ ਇਸ ਇਲੈਕਸ਼ਨ ਦੀ ਲੇਟੈਸਟ ਅਪਡੇਟ ਲੈਂਦੇ ਰਹਿਣਾ। ਸੋ ਕੁੱਲ ਮਿਲਾ ਕੇ ਜਿੰਨੇ ਹੁਣ ਤੱਕ ਸਰਵੇਖਣ ਸਾਹਮਣੇ ਆਏ ਹੈ ਕਿ ਇਹਨਾਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਪੈਣ ਵਾਲਾ। ਹਾਂ, ਜਗਮੀਤ ਸਿੰਘ ਪਿਛਲੇ ਸਮੇਂ ਨਾਲੋਂ ਬੈਟਰ ਪੋਜੀਸ਼ਨ ਦੇ ਵਿੱਚ ਹੋ ਸਕਦਾ ਹੈ, ਇਹ ਜ਼ਿਆਦਾ ਲੋਕਾਂ ਦੀ ਪ੍ਰੈਡਿਕਸ਼ਨ ਹੈ ਅਤੇ ਕੰਜ਼ਰਵੇਟਿਵਸ ਅਤੇ ਲਿਬਰਲਸ ਉਹਨਾਂ ਦੀਆਂ ਜਿੰਨੀਆਂ ਸੀਟਸ ਨੇ 2-4 ਸੀਟਾਂ ਦਾ ਇੱਧਰ ਉੱਧਰ ਫਰਕ ਪੈਂਦਾ ਨਜ਼ਰ ਆ ਰਿਹਾ, ਬਾਕੀ ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਣਾਗਾ। ਸੋ ਬਾਕੀ ਸਾਰੇ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਜੇ ਘਾਟਾ ਪੈਂਦਾ ਤਾਂ ਜਗਮੀਤ ਸਿੰਘ ਇਸ ਸਮੇਂ ਗੇਨ ਕਰਨ ਦੀ ਸਥਿਤੀ ਦੇ ਵਿੱਚ ਨਹੀਂ ਨਜ਼ਰ ਆ ਰਹੇ ਨੇ। ਸੋ ਜਿਸ ਤਰ੍ਹਾਂ ਖਬਰ 'ਚ ਗੱਲ ਕੀਤੀ ਗਈ ਹੈ ਕਿ ਇਕੱਲੀ ਵੈਕਸੀਨੇਸ਼ਨ ਨਹੀਂ ਹੈ, ਜਿਸ ਤਰ੍ਹਾਂ ਕੱਲ੍ਹ ਟਰੂਡੋ ਸਾਹਿਬ ਦਾ ਬੋਲ ਬਹਿ ਗਿਆ ਬਰਨਵੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬੋਲਦਿਆਂ ਕਿ ਐਰਨੋਟੂਲ ਨੂੰ ਸਟੋਪ ਕਰਨਾ ਹੈ, ਅਗਰ ਉਸ ਨੂੰ ਸਟੋਪ ਕਰਨਾ ਤਾਂ NDP ਵਾਲਿਆਂ ਨੂੰ ਉਹਨਾਂ ਨੇ ਜ਼ੋਰ ਦੇ ਕੇ ਅਪੀਲ ਕੀਤੀ ਕਿ ਇਸੇ ਕੈਨੇਡਾ ਦੀ ਬੈਸਟ ਪ੍ਰੋਗਰੈਸਿਵ ਪਾਰਟੀ ਹੈ ਜਿਹੜੀ ਉਹ ਲਿਬਰਲ ਪਾਰਟੀ ਹੈ ਅਤੇ ਲਿਬਰਲ ਸਰਕਾਰ ਰਹੀ ਹੈ, ਪ੍ਰੋਗਰੈਸਿਵ ਸਰਕਾਰ। ਸੋ ਤੁਸੀਂ NDP ਨੂੰ ਵੋਟ ਪਾ ਕੇ ਆਪਣੀ ਜਿਹੜੀ ਹੈ ਉਹ ਵੋਟ ਖਰਾਬ ਨਾ ਕਰੋ ਅਤੇ ਤੁਸੀਂ ਲਿਬਰਲਸ ਨੂੰ ਵੋਟ ਪਾਓ। ਇਹੀ ਇੱਕੋ ਇੱਕ ਤਰੀਕਾ ਹੈ ਕੰਜ਼ਰਵੇਟਿਵ ਦੇ ਐਰਨੋਟੂਲ ਨੂੰ ਸਟੋਪ ਕਰਨ ਦਾ। ਉਹ ਇੰਨੀ ਉੱਚੀ ਉੱਚੀ ਬੋਲ ਰਿਹਾ ਸੀ ਕਿ ਉਹਨਾਂ ਦਾ ਕੱਲ੍ਹ ਸ਼ਾਮੀ ਬੋਲ ਬਹਿ ਗਿਆ। ਮੇਰਾ ਖਿਆਲ ਉਹਨਾਂ ਨੂੰ ਲੱਗਦਾ ਹੋਣਾ ਕਿ ਹੁਣ ਆਖਰੀ ਮੇਰੀ ਅਪੀਲ ਹੈ ਇਲੈਕਸ਼ਨ ਦੇ ਲਈ ਅਤੇ ਜਿੰਨਾ ਕੁ ਜ਼ੋਰ ਲੱਗਦਾ ਉਹ ਲਾ ਕੇ ਰੌਲਾ ਪਾ ਕੇ ਮਾਂ ਕੱਢ ਕੱਢ ਕੇ ਬੋਲ ਕੇ ਜ਼ੋਰ ਲਾ ਦਿੱਤਾ ਜਾਵੇ। ਦੂਜੇ ਪਾਸੇ ਐਰਨੋਟੂਲ ਇੱਥੇ ਟੋਰਾਂਟੋ ਦੇ ਵਿੱਚ ਸੀਗੇ, ਉਹਨਾਂ ਦੀ ਉਹੀ ਮਿੱਠੀ ਜਿਹੀ ਪਿਆਰੀ ਜਿਹੀ ਆਵਾਜ਼ ਦੇ ਵਿੱਚ ਉਹਨਾਂ ਨੇ ਅਪੀਲ ਕੀਤੀ ਹੈ ਕਿ PPC ਨੂੰ ਜੇ ਤੁਸੀਂ ਵੋਟ ਪਾਉਂਦੇ ਹੋ ਇਹਦਾ ਮਤਲਬ ਇਹ ਹੈ ਕਿ ਤੁਸੀਂ ਜਸਟਿਨ ਟਰੂਡੋ ਨੂੰ ਜਿਤਾਉਂਦੇ ਹੋ। ਸੋ PPC ਇਸ ਸਮੇਂ ਵੱਡਾ ਫੈਕਟਰ ਹੈ। ਪਹਿਲੀ ਵਾਰੀ ਉਹਨਾਂ ਨੇ PPC ਦਾ ਜ਼ਿਕਰ ਕੀਤਾ, ਪੀਪਲਜ਼ ਪਾਰਟੀ ਆਫ ਕੈਨੇਡਾ ਮੈਕਸਿਮ ਬਰਨੀ ਹੈ ਜਿਹੜੇ ਕਿਸੇ ਸਮੇਂ ਕੰਜ਼ਰਵੇਟਿਵ ਪਾਰਟੀ ਵੱਲੋਂ ਲੀਡਰਸ਼ਿਪ ਦੀ ਰੇਸ ਦੇ ਵਿੱਚ ਸ਼ਾਮਲ ਸੀਗੇ ਅਤੇ ਹਾਰ ਗਏ ਸੀਗੇ ਅਤੇ ਉਹਨਾਂ ਨੇ ਆਪਣੀ ਇਹ ਪਾਰਟੀ ਬਣਾਈ ਸੀ। ਅੱਗੇ ਵੀ ਅਸੀਂ ਇਸਦਾ ਜ਼ਿਕਰ ਕਰ ਚੁੱਕੇ ਹਾਂ ਕਿ PPC ਇਸ ਸਮੇਂ ਸੌਂਕਣ ਬਣ ਗਈ ਹੈ ਕੰਜ਼ਰਵੇਟਿਵ ਪਾਰਟੀ ਦੀ ਕਿ ਜਿਹੜੇ ਸੋਸ਼ਲ ਕੰਜ਼ਰਵੇਟਿਵ ਨੂੰ ਤਰਜੀਹ ਦਿੰਦੇ ਸੀਗੇ ਅਤੇ ਉਹ ਇਸ ਸਮੇਂ PPC ਦੇ ਨਾਲ ਜੁੜ ਗਏ ਨੇ। ਸੋ ਉਹੀ 5-6% ਵੋਟਾਂ ਜਿਹੜੀਆਂ ਉਹਨਾਂ ਨੂੰ ਜਾਣਗੀਆਂ। ਕਈ ਥਾਵਾਂ ਦੇ ਉੱਤੇ ਕਈ ਰਾਈਡਿੰਗ ਦੇ ਵਿੱਚ ਇਹ 10-10, 11-11% ਵੋਟ ਵੀ ਲੈ ਕੇ ਜਾ ਰਹੇ ਨੇ। ਸੋ ਉੱਥੇ PPC ਨੂੰ ਦਾ ਵਧਿਆ ਸਮਰਥਨ ਕੰਜ਼ਰਵੇਟਿਵ ਦੇ ਲਈ ਸਿੱਧਾ ਘੱਟ ਹੈ। ਸੋ ਜਿੱਥੇ ਲਿਬਰਲਸ ਇਸ ਸਮੇਂ NDP ਦੇ ਵੋਟਰਾਂ ਨੂੰ ਅਪੀਲ ਕਰ ਰਹੇ ਨੇ ਜਸਟਿਨ ਟਰੂਡੋ ਕਿ ਤੁਸੀਂ NDP ਨੂੰ ਵੋਟ ਨਹੀਂ ਪਾਉਣੀ, ਜੇਕਰ ਤੁਸੀਂ ਬੈਸਟ ਪ੍ਰੋਗਰੈਸਿਵ ਗਵਰਨਮੈਂਟ ਚਾਹੁੰਦੇ ਹੋ ਤਾਂ ਤੁਸੀਂ ਲਿਬਰਲਜ਼ ਨੂੰ ਵੋਟ ਪਾਉਣੀ ਆ। ਸੇਮ ਵੇ ਐਰਨੋ ਟੂਲ ਨੇ ਪੀ ਪੀ ਸੀ ਦੇ ਸਪੋਰਟਰਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਪੀ ਪੀ ਸੀ ਨੂੰ ਵੋਟ ਪਾਉਂਦੇ ਹੋ, ਇਹਦਾ ਮਤਲਬ ਤੁਸੀਂ ਲਿਬਰਲ ਨੂੰ ਜਿਤਾਉਂਦੇ ਹੋ। ਜਸਟਿਨ ਟਰੂਡੋ ਨੂੰ ਬਾਹਰ ਦਾ ਰਸਤਾ ਦਿਖਾਉਣ ਦਾ ਇੱਕੋ ਇੱਕ ਤੁਹਾਡੇ ਪਾਸ ਰਾਹ ਹੈ, ਉਹ ਹੈ ਕੰਜ਼ਰਵੇਟਿਵ ਪਾਰਟੀ ਦੀ ਸਪੋਰਟ ਕਰਨਾ। ਸੋ ਸੇਮ ਥਿੰਗ ਜਗਮੀਤ ਸਿੰਘ ਨੇ ਆਪਣੀ ਗੱਲ ਜ਼ੋਰ ਦੇ ਕੇ ਕੀਤੀ ਹੈ ਕਿ ਅਸੀਂ ਬੈਸਟ ਕੈਨੇਡਾ ਦੇ ਲਈ ਕਰ ਸਕਦੇ ਹਾਂ। ਸੋ ਸਾਰਿਆਂ ਨੇ ਆਪੋ ਆਪਣਾ ਜ਼ੋਰ ਲਾਤਾ। ਬਲਾਕ ਕਿਬੱਕਾ ਦਾ ਲੀਡਰ ਵੀ ਕੱਲ੍ਹ ਕਾਫੀ ਬਿਜ਼ੀ ਰਿਹਾ, 7 ਡਿਫਰੈਂਟ ਇਵੈਂਟਸ ਉਹਨਾਂ ਵੱਲੋਂ ਕੀਤੇ ਗਏ ਨੇ, ਉਹ ਵੀ ਪਹਿਲਾਂ ਨਾਲੋਂ ਖੁਸ਼ ਹੁੰਦੇ ਨਜ਼ਰ ਆਏ ਨੇ। ਲੱਗਦਾ ਕਿ ਉਹਨਾਂ ਦੀਆਂ ਸੀਟਸ ਵੀ ਮੁੜ ਕੁਛ ਗੇਨ ਹੋਣਗੀਆਂ। ਬਿੱਲ 21 ਦੇ ਮੁੱਦੇ ਦੇ ਉੱਤੇ ਜੋ ਸੀ ਟੀ ਵੀ ਵੱਲੋਂ ਅਤੇ ਗਲੋਬਲ ਨਿਊਜ਼ ਵੱਲੋਂ ਇੰਟਰਵਿਊਜ਼ ਕੀਤੀਆਂ ਗਈਆਂ ਨੇ, ਉਹਦੇ 'ਤੇ ਥੋੜ੍ਹਾ ਜਿਹਾ ਲਿਬਰਲਸ ਅਤੇ ਖਾਸ ਤੌਰ ਦੇ ਉੱਤੇ ਅਤੇ ਐਨ ਡੀ ਪੀ ਦੇ ਜੋ ਆਪਣੀ ਬਿਆਨਬਾਜ਼ੀ ਕੀਤੀ ਹੈ ਉਹਦੇ ਤੋਂ ਲੱਗਦਾ ਹੈ ਕਿ ਬਲੋਕ ਕਿਬੈਕਾ ਦੇ ਲੋਕ ਨੇ, ਮਾਫ਼ ਕਰਨਾ, ਕਿਬੈਕਰਸ ਨੇ ਜਿਹੜੇ ਉਹ ਨਾਰਾਜ਼ ਨੇ ਕਿ ਜਿਹੜੇ ਇਹ ਕਹਿੰਦੇ ਨੇ ਕਿ ਅਸੀਂ ਇੰਟਰਵੀਨ ਕਰ ਸਕਦੇ ਹਾਂ ਇਸ ਬਿੱਲ 21 ਦੇ ਵਿੱਚ ਅਗਰ ਉਹਨਾਂ ਨੂੰ ਲੋੜ ਪਈ। ਸੋ ਅੱਜ ਵੋਟਾਂ ਦਾ ਦੇਣਾ, ਅਸੀਂ ਜਿੰਨੀ ਕੁ ਸਾਡੀ ਕੋਸ਼ਿਸ਼ ਹੋ ਸਕੀ ਤੁਹਾਡੇ ਨਾਲ ਉਸ ਦੀ ਸਾਂਝ ਪਾਉਂਦੇ ਰਹੇ ਹਾਂ, ਮੁੱਦਿਆਂ ਦੀ ਸਾਂਝ ਪਾਉਂਦੇ ਰਹੇ ਹਾਂ, ਗੱਲਬਾਤ ਕਰਦੇ ਰਹੇ ਹਾਂ। ਸੋ ਜਿੱਥੇ ਆਪਾਂ 56 ਬੈਂਕਟ ਹਾਲ 'ਚ ਆਏ ਸੀਗੇ ਜਸਟਿਨ ਟਰੂਡੋ ਸਾਹਿਬ, ਉਸ ਦਿਨ ਜਿਹੜੀ ਜੋਗਿੰਦਰ ਵਾਸੀ ਦੇ ਘਰ ਦੇ ਵਿੱਚ ਇੱਕ ਗਨਮੈਨ ਵੱਲੋਂ ਕੁਛ ਕੇ ਗੋਲੀਆਂ ਚਲਾਈਆਂ ਗਈਆਂ, ਔਰ ਵੀਕਐਂਡ ਦੇ ਉੱਤੇ ਜਦੋਂ ਜ਼ੋਰ ਦੇ ਕੇ ਗਨ ਕੰਟਰੋਲ ਦੀਆਂ ਗੱਲਾਂ ਚੱਲ ਰਹੀਆਂ ਸਨ ਤਾਂ ਸਾਡੇ ਇੱਥੇ ਮਿਸਾਗਾ ਮਾਲਟਨ ਦੇ ਵਿੱਚ ਅਤੇ ਸਕਾਰਪੋ ਦੇ ਵਿੱਚ ਜਿਹੜੀ ਹੈ ਗੋਲੀਬਾਰੀ ਉਹ ਹੋਈ ਹੈ। ਕੋਈ 20-25 ਰਾਊਂਡਸ ਨੇ ਜਿਹੜੇ ਉਹ ਫਾਇਰ ਕੀਤੇ ਗਏ ਨੇ। ਜਿਹੜਾ ਆਪਣੇ ਮਿਸਾਗਾ ਮਾਲਟਨ 'ਚ ਹਲ ਸਟਰੀਟ ਦੇ ਉੱਤੇ ਘਟਨਾ ਵਾਪਰੀ ਹੈ, ਉਹਦੇ 'ਚ ਇੱਕ ਜਿਹੜਾ ਮੁੰਡਾ ਚਾਰਜ ਕੀਤਾ ਗਿਆ 18 ਸਾਲ ਦਾ ਪੰਜਾਬੀ ਮੁੰਡਾ, ਉਸ ਦੇ ਉੱਤੇ ਵੀ ਇਸ ਸਮੇਂ ਚਿੰਤਾ ਦਰਸਾਈ ਜਾ ਰਹੀ ਹੈ ਕਿ ਕਿਵੇਂ ਇਹ ਲੜਕੇ ਜਿਹੜੇ ਨੇ ਆਪਸ ਵਿੱਚ ਹੀ ਲੜੇ। 18 ਸਾਲ ਦਾ ਲੜਕਾ ਗਨ ਚੱਕੀ ਫਿਰਦਾ ਹੈ, ਕਮਾਲ ਨਹੀਂ? ਜਸਟ ਇਮੈਜਿਨ ਇਫ ਯੂ ਹੈਵ ਕਿਡਸ, ਅਤੇ ਜਸਟ ਇਮੈਜਿਨ ਕਿ ਉਹਨਾਂ ਦੀ ਜਦੋਂ 18 ਸਾਲ ਦੀ ਉਮਰ 'ਚ ਜੇ ਉਹ ਹੈਗੇ ਨੇ ਜਾਂ ਉਹਨਾਂ ਦੀ ਜਦੋਂ 18 ਸਾਲ ਦੀ ਉਮਰ ਸੀਗੀ ਤਾਂ ਉਹ ਕੀ ਗਨ ਚੱਕਣ ਦੇ ਕਾਬਲ ਸੀਗੇ? ਗਨ ਚੱਕ ਕੇ ਇੱਕ ਲੜਕੇ ਦਾ ਕਤਲ ਕਰਨ ਦੇ ਕਾਬਲ? ਤੁਹਾਨੂੰ ਲੱਗਦਾ ਹੈ ਕਿ 18 ਸਾਲ ਦਾ ਇੱਕ ਬੱਚਾ ਜਿਹੜਾ ਉਹ ਗੋਲੀਆਂ ਚਲਾ ਦੇਵੇ ਅਤੇ ਇੱਕ ਨੂੰ ਮਾਰ ਦੇਵੇ ਅਤੇ ਦੋ ਹੋਰ ਜ਼ਖਮੀ ਆ ਜਿਹੜੇ ਉਹ ਹੋ ਜਾਣ? ਸੋ ਇਹ ਮਾਲਟਨ ਦੀ ਖਬਰ ਹੈ ਵੀਕਐਂਡ ਦੀ, ਮਾਲਟਨ ਦੇ ਵਿੱਚ ਜਿਹੜੀ ਗੋਲੀਬਾਰੀ ਹੋਈ ਹੈ। ਇਸੇ ਤਰ੍ਹਾਂ ਹੀ ਸਕਾਰਪੁਰ ਦੇ ਵਿੱਚ ਵੱਡੀ ਗੋਲੀਬਾਰੀ ਹੋਈ ਹੈ। ਸੋ ਕੋਈ ਵੀ, ਹੁਣ ਤੁਸੀਂ ਇਹ ਦੇਖ ਲਓ, ਅੱਜ ਤੱਕ ਜਸਟਿਨ ਟਰੂਡੋ ਹੋਣੀ ਲਿਬਰਲਜ਼ ਵਾਲੇ ਕਹਿ ਰਹੇ ਨੇ ਕਿ ਅਸੀਂ ਇਲੀਗਲ, ਮਾਫ਼ ਕਰਨਾ, ਅਸੀਂ ਅਸਾਲਟ ਮਿਲਟਰੀ ਸਟਾਈਲ ਅਸਾਲਟ ਵੈਪਨਸ ਨੇ ਜਿਹੜੇ ਉਹ ਬੈਨ ਕੀਤੇ ਨੇ ਅਤੇ ਉਹਦੇ ਨਾਲ ਕ੍ਰਾਈਮ ਆ ਜਿਹੜਾ ਘਟੇਗਾ। ਬਾਕੀ ਤੁਸੀਂ ਹੁਣ ਇਹ ਅੰਦਾਜ਼ਾ ਲਾਉਣਾ ਅੱਜ ਇਹਨਾਂ ਵੋਟਾਂ ਦੇ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਨੇ ਯਾਦ ਰੱਖਣੇ ਨੇ, ਕਿਉਂਕਿ ਉਮੀਦ ਹੈ ਕਿ ਵਿਦਇਨ 2 ਈਅਰ ਦੇ ਵਿੱਚ ਇਹ ਦੁਬਾਰਾ ਵੋਟਾਂ ਆ ਜਾਣੀਆਂ ਨੇ ਜਿਸ ਤਰ੍ਹਾਂ ਦੇ ਹਾਲਾਤ ਇਸ ਸਮੇਂ। ਬਾਕੀ ਕੱਲ੍ਹ ਦਾ ਕੋਈ ਪਤਾ ਨਹੀਂ ਗਾ, ਅੱਜ ਰਾਤ ਨੂੰ ਪਤਾ ਨਹੀਂ ਗਾ ਕਿ ਵੋਟਰਾਂ ਨੇ ਕਿਸ ਦੀ ਦੇ ਕੀ ਭਵਿੱਖ ਦੇ ਵਿੱਚ ਉਹਨਾਂ ਦੇ ਆਪਣੀ ਜਿਹੜੀ ਵੋਟ ਕਿਸ ਨੂੰ ਆਪਣਾ ਲੀਡਰ ਚੁਣਨਾ ਜਾਂ ਕੀ ਕਰਨਾ, ਪਰ ਹਾਲਾਤ ਇਹ ਦੱਸਦੇ ਨੇ ਕਿ ਕੋਈ ਬਹੁਤਾ ਫਰਕ ਨਹੀਂ ਪੈਣ ਵਾਲਾ। ਜਸਟਿਨ ਟਰੂਡੋ ਦੀ ਲੀਡਰਸ਼ਿਪ ਇਸ ਸਮੇਂ ਦਾਅ ਦੇ ਉੱਤੇ ਹੈ। ਐਰਨੋ ਟੂਲ ਜੇ ਐਂਡਰੋ ਸ਼ੀਰ ਤੋਂ ਚੰਗਾ ਪਰਫਾਰਮ ਨਹੀਂ ਕਰਦੇਗੇ, ਉਹਨਾਂ ਦੀ ਲੀਡਰਸ਼ਿਪ ਇਸ ਸਮੇਂ ਦਾਅ ਦੇ ਉੱਤੇ ਹੈ। ਬਾਕੀ ਦੋਨਾਂ ਲੀਡਰਸ਼ਿਪਾਂ ਜਿਹੜੀਆਂ ਨੇ, ਬਲੋਕ ਕਿਬੈਕ ਅਤੇ ਐਨ ਡੀ ਪੀ, ਉਹਨਾਂ ਦੀ ਵੀ ਲੀਡਰਸ਼ਿਪ ਦੇ ਉੱਤੇ ਕੁਐਸਚਨ ਆ ਜਿਹੜੇ ਹੋ ਸਕਦੇ ਨੇ, ਪਰ ਜਸਟਿਨ ਟਰੂਡੋ ਅਤੇ ਐਰਨੋ ਟੂਲ ਇਹ ਦੋਨਾਂ ਨੂੰ, ਦੋਨਾਂ ਦੀ ਜਿਹੜੀ ਅੱਜ ਦੀ ਵੋਟਿੰਗ ਹੈ ਉਹ ਤੈਅ ਕਰੇਗੀ ਕਿ ਭਵਿੱਖ ਦੇ ਵਿੱਚ ਇਹ ਪ੍ਰਾਈਮ ਮਿਨਿਸਟਰ ਬਣਨਗੇ ਕੈਨੇਡਾ ਦੇ ਜਾਂ ਨਹੀਂ ਬਣਨਗੇ ਇਸ ਟਰਮ ਦੇ ਵਿੱਚ। ਸੋ ਬੜੀ ਕਰੂਸ਼ਲ ਹੈ ਇਹਨਾਂ ਦੇ ਲਈ ਇਹ ਅੱਜ ਦਾ ਦਿਨ, ਅੱਜ ਦੀ ਵੋਟਿੰਗ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ, ਸਵਾ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਇੱਕ ਰਸ਼ੀਆ ਦੀ ਕਾਫੀ ਇੰਪੋਰਟੈਂਟ ਖਬਰ ਇਸ ਸਮੇਂ ਚੱਲ ਰਹੀ ਹੈ ਕਿ ਰੂਸ ਦੀ ਇੱਕ ਯੂਨੀਵਰਸਿਟੀ ਵਿੱਚ ਗਨਮੈਨ ਵੱਲੋਂ ਅੰਨੇਵਾਹ ਗੋਲੀਆਂ ਚਲਾ ਕੇ 8 ਵਿਅਕਤੀਆਂ ਨੂੰ ਮਾਰ ਮੁਕਾਇਆ ਅਤੇ ਇਸ ਘਟਨਾ ਵਿੱਚ 24 ਹੋਰ ਜ਼ਖਮੀ ਹੋ ਗਏ ਨੇ। ਇਹ ਉੱਥੋਂ ਦੇ ਸਰਕਾਰੀ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਇਹ ਵੀ ਦੱਸਿਆ ਗਿਆ ਕਿ 8 ਦੀ ਥਾਂ ਦੇ ਉੱਤੇ ਮਰਨ ਵਾਲਿਆਂ ਦੀ ਗਿਣਤੀ ਹੈ ਜਿਹੜੀ, ਉਸ ਦੇ ਵਿੱਚ ਵਾਧਾ ਵੀ ਹੋ ਸਕਦਾ। ਉੱਥੋਂ ਦੇ ਗ੍ਰਹਿ ਮੰਤਰਾਲੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪਰਮ ਸਟੇਟ ਯੂਨੀਵਰਸਿਟੀ ਵਿੱਚ ਇਹ ਗੋਲੀਕਾਂਡ ਨੂੰ ਅੰਜਾਮ ਦੇਣ ਵਾਲੇ ਗਨਮੈਨ ਨੂੰ ਨਜ਼ਰਬੰਦ ਕਰ ਲਿਆ ਗਿਆ, ਪਰ ਉਸ ਦੀ ਪਛਾਣ ਜਾਂ ਸੰਭਾਵੀ ਮੰਤਵ ਬਾਰੇ ਅਜੇ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਹੈ। ਵਿਦਿਆਰਥੀਆਂ ਅਤੇ ਸਟਾਫ ਨੇ ਖੁਦ ਨੂੰ ਯੂਨੀਵਰਸਿਟੀ ਦੇ ਕਮਰਿਆਂ ਵਿੱਚ ਲੌਕ ਕਰ ਲਿਆ ਸੀ ਅਤੇ ਸਕੂਲ ਨੇ ਉਨ੍ਹਾਂ ਨੂੰ ਕੈਂਪਸ ਛੱਡਣ ਦੀ ਅਪੀਲ ਕੀਤੀ ਜਿਹੜੇ ਅਜਿਹਾ ਕਰ ਸਕਦੇ ਸਨ। ਸਰਕਾਰੀ ਟੈਸਟ ਨਿਊਜ਼ ਏਜੰਸੀ ਨੇ ਅਣਦੱਸੇ ਸੂਤਰਾਂ ਦੇ ਹਵਾਲੇ ਨਾਲ ਦਸਿਆ ਕਿ ਕੁਝ ਵਿਦਿਆਰਥੀਆਂ ਨੇ ਹਮਲੇ ਦੌਰਾਨ ਬਿਲਡਿੰਗ ਦੀਆਂ ਖਿੜਕੀਆਂ ਵਿਚੋਂ ਛਾਲਾਂ ਮਾਰ ਕੇ ਆਪਣੀਆਂ ਜਾਨਾਂ ਬਚਾਈਆਂ। ਯੂਨੀਵਰਸਿਟੀ ਦੇ ਵਿਚ 12,000 ਵਿਦਿਆਰਥੀ ਪੜ੍ਹਦੇ ਹਨ ਅਤੇ ਪ੍ਰਾਪਤ ਜਾਣਕਾਰੀ ਅਨੁਸਾਰ ਹਮਲੇ ਮੌਕੇ 3,000 ਲੋਕ ਉਸ ਕੈਂਪਸ ਦੇ ਵਿਚ ਸਨ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ ਔਰ ਇੱਕ ਰਿਕਾਰਡਰ ਸੰਦੇਸ਼ ਲੈਣਾ, 4 ਕੁ ਮਿੰਟ ਬਚੇ ਨੇ, ਕੋਈ ਕਾਲ ਵਗੈਰਾ ਕਰਨੀ ਹੈ ਤੁਸੀਂ ਇੱਕ ਅੱਧੀ, ਕੋਈ ਨਾਰਣੋ ਕਿਸ ਨੂੰ ਸ਼ਾਬਾਸ਼ੀ ਦੇਣੀ ਹੈ ਜਾਂ ਕਿਸੇ ਦੇ ਕੋਈ ਚੁੰਡੀ ਜੀ ਵੱਢਣੀ ਹੈ ਤਾਂ 416-620-1778
ਪ੍ਰੈਜ਼ੀਡੈਂਟ ਰਿਐਲਿਟੀ ਬਈ ਪ੍ਰਾਪਰਟੀ ਹੁੰਦੀ ਹੈ ਪ੍ਰੋਫਿਟ ਨਾਲ, ਉਹ ਜੀ ਪ੍ਰਾਪਰਟੀ ਪ੍ਰੋਫਿਟ ਦਵਾਵੇ ਹਰ ਹਾਲ, ਜਗਦੀਸ਼ ਗਰੇਵਾਲ।
ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਵਿੱਚ ਇਨਵੈਸਟ ਕਰਕੇ ਚੰਗੇ ਪ੍ਰੋਫਿਟ ਲੈਣ ਲਈ ਸੰਪਰਕ ਕਰੋ ਕਾਬਿਲ ਤੇ ਇਮਾਨਦਾਰ ਸੈਂਚੁਰੀ 21 ਪ੍ਰੈਜ਼ੀਡੈਂਟ ਰਿਐਲਿਟੀ ਇੰਕ ਦੇ ਜਗਦੀਸ਼ ਗਰੇਵਾਲ ਨੂੰ 416-970-5005 4167050005। ਜਗਦੀਸ਼ ਗਰੇਵਾਲ, ਤੁਹਾਡੀ ਪ੍ਰਾਪਰਟੀ ਦੀ ਬੈਸਟ ਡੀਲ ਦਾ ਜਿਹੜਾ ਰੱਖੇ ਖਿਆਲ।
जी हाँ, मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस और या फिर आप हैं फर्स्ट टाइम होम बायर। मयंक भटनागर जी 8
ਤੋਂ ਲੈ ਕੇ 10 ਵਜੇ ਤੱਕ। ਤੋ ਕੁਝ ਕਲਾਕਾਰਾਂ ਵੱਲੋਂ ਜਸਟਿਨ ਟਰੂਡੋ ਦੀ ਸਿਫਤ ਵਿੱਚ ਗੀਤ ਵੀ ਜਿਹੜੇ ਗਾਏ ਗਏ ਨੇ। ਆਪਣੇ ਮਿੰਟ ਸਿਰਫ 2 ਨੇ, ਕਾਲਰ ਵੀ 2 ਨੇ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਗਰੇਵਾਲ ਸਾਹਿਬ ਸਤਿ ਸ੍ਰੀ ਅਕਾਲ, ਮੈਨੂੰ ਹਰਮਨਜੀਤ ਸੋਢੀ ਦਾ ਨੰਬਰ ਚਾਹੀਦਾ ਸੀ।
ਮੇਰੇ ਤੋਂ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਲੈ ਲੈਣਾ ਜੀ, ਠੀਕ ਹੈ ਜੀ। ਥੈਂਕ ਯੂ। 416-970-5005 ਮੇਰਾ ਨੰਬਰ ਹੈ। ਥੈਂਕ ਯੂ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਗਰੇਵਾਲ ਸਾਹਿਬ, ਮੈਂ 30 ਸੈਕਿੰਡ ਗੱਲ ਕਰਨੀ ਹੈ। ਤੁਹਾਡੇ ਬ੍ਰੈਂਪਟਨ ਚ ਤਾਂ ਕਾਫੀ ਚਹਿਲ ਪਹਿਲ ਹੈ ਪਰ ਮਿਸ ਸਾਗਾ ਚ ਟੋਬੀਕੋਕ ਦੇ ਵਿਚ ਲੱਗਦਾ ਨਹੀਂ ਹੈ ਕਿ ਵੋਟਿੰਗ ਦਾ ਨੰਬਰ ਕਿਹੜਾ ਬੜਾ ਹਾਈ ਹੋਣਾ, ਇਹ 50% ਤੋਂ ਘੱਟ ਹੋਣਾ। ਤੁਸੀਂ ਆਪਣੇ ਵਿਊ ਇਹਦੇ ਤੇ ਦਿਓ।
ਆਪਣੀ ਕਮਿਊਨਿਟੀ ਤੋਂ ਇਲਾਵਾ ਜਿਹੜੇ ਹੋਰ ਜਿੱਥੇ ਜਿੱਥੇ ਰੇਸ਼ਲਾਈਜ਼ਡ ਕਮਿਊਨਿਟੀਜ਼ ਵਸਦੀਆਂ ਨੇ ਉਹਨਾਂ ਨੂੰ ਆਪਣੇ ਲੀਡਰ ਇਹਦੇ ਚ ਇਨਗੇਜ ਕਰਨ ਤੋਂ ਅਸਮਰੱਥ ਰਹਿੰਦੇ ਨੇ। ਸੋ ਖਾਸ ਤੌਰ ਦੇ ਉੱਤੇ ਜਿਹੜੀ ਪੰਜਾਬੀ ਕਮਿਊਨਿਟੀ ਹੈ ਬਹੁਤ ਇਨਗੇਜ ਰਹਿੰਦੀ ਹੈ ਪਰ ਵੋਟਾਂ ਪਾਉਣ ਦੇ ਵਿੱਚ ਇਹ ਵੀ ਕਈ ਵਾਰੀ ਔਖੀ ਨਿਕਲਦੀ ਹੈ। ਕੱਲ ਮੈਂ ਇੱਕ ਕੈਂਪੇਨ ਦੇ ਆਫਿਸ ਦੇ ਵਿੱਚ ਸੀਗਾ ਔਰ ਡੋਰ ਨੌਕਰਸ ਦੇ ਗੱਲਾਂ ਸੁਣ ਰਿਹਾ ਸੀਗਾ। ਉਹ ਦੱਸ ਰਹੇ ਸੀ ਆਪੋ ਆਪਣਾ ਐਕਸਪੀਰੀਅੰਸ ਡੋਰ ਨੌਕਿੰਗ ਦੇ ਦੌਰਾਨ ਅਤੇ ਇੱਕ ਚੰਗੇ ਭਲਾ ਸਿਆਣਾ ਬਿਆਣਾ ਬੰਦਾ ਮੈਨੂੰ ਦੱਸ ਰਿਹਾ ਸੀ ਕਿ ਮੈਂ ਬੜਾ ਜੋਸ਼ੋ ਖਰੋਸ਼ ਦੇ ਨਾਲ ਇੱਕ ਗਿਆ ਕਿਸ ਦੇ ਘਰੇ ਕਿ ਇਹ ਪੱਕੇ ਇਸ ਪਾਰਟੀ ਦੇ ਸਪੋਰਟਰ ਨੇ ਅਤੇ ਡੋਰ ਨੌਕ ਕਰਕੇ ਪੁੱਛਿਆ ਕਿ ਤੁਸੀਂ ਵੋਟ ਪਾਈ ਹੋ। ਕਹਿੰਦੇ ਤੈਨੂੰ ਲੱਗਦਾ ਕਿ ਤੂੰ ਮੇਰੇ ਤੋਂ ਸਿਆਣਾ ਆ। ਸੋ ਆਪਣੇ ਵੀ ਕਈ ਵਾਰ ਇਨਗੇਜ ਨਹੀਂ ਹੁੰਦੇ ਪਰ ਯੈਸ, ਟੋਰਾਂਟੋਜ਼, ਮਿਸਾਗਾ ਜਾਂ ਹੋਰ ਜਿੱਥੇ ਜਿੱਥੇ ਰੇਸ਼ਲਾਈਜ਼ਡ ਕਮਿਊਨਿਟੀ ਨੇ ਉੱਥੇ ਇਨਗੇਜ ਕਰਨ ਤੋਂ ਲੋਕ ਸਮਰੱਥ ਰਹੇ ਨੇ। ਸਾਡਾ ਸਮਾਂ ਇਸ ਸਮੇਂ ਸਮਾਪਤੀ ਵਾਲਾ, ਮੈਂ ਹੋਰ ਆਈ ਕੈਨ ਨੋਟ ਪੁੱਟ ਮਾਈ ਥਾਟਸ ਟੁਗੈਦਰ ਔਨ ਦਿਸ ਟੋਪਿਕ। ਤੋ ਦਿਓ ਆ ਗਿਆ, ਆਪਣੀ ਵੋਟ ਜ਼ਰੂਰ ਕਾਸਟ ਕਰੋ। ਬਾਕੀ ਕੱਲ੍ਹ ਨੂੰ ਨਤੀਜੇ ਲੈ ਕੇ ਤੁਹਾਡੇ ਨਾਲ ਖਤਮ ਹੋਵਾਂਗੇ। ਫਿਰ ਮਿਲਣ ਦੀ ਉਮੀਦ ਦੇ ਨਾਲ ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
50 वर्ष या उससे अधिक या समय पर घर बृहदान्त्र कैंसर परीक्षण के लिए है। क्यों? क्योंकि जल्दी पाए जाने पर कोलन कैंसर 90% तक कम हो जाता है। साथ ही परीक्षण वास्तव में आसान है, बस अपना नमूना एकत्र करें और इसे मेल करें। हम वादा करते हैं यह आपके विचार से आसान है। किट के लिए अपने स्वास्थ्य देखभाल प्रदाता से पूछें और अधिक जानकारी के लिए www.ontario.ca/colon cancer की जांच करें। ऑन्टेरियो सरकार द्वारा भुगतान किया गया।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
ਕੀ ਤੁਸੀਂ ਕਿਸੇ ਇਸ ਤਰ੍ਹਾਂ ਦੇ ਵਿਅਕਤੀ ਨੂੰ ਜਾਣਦੇ ਹੋ ਜੋ ਕੈਨੇਡਾ ਆਉਣ ਦੀ ਤਿਆਰੀ ਕਰ ਰਿਹਾ ਹੋਵੇ? ਜੇਕਰ ਹਾਂ ਤਾਂ ਸਿੰਪਲੀ ਫਾਈਨੈਂਸ਼ੀਅਲ ਕੋਲ ਤੁਹਾਡੇ ਲਈ ਕੁਝ ਖਾਸ ਹੈ। ਸਿੰਪਲੀ ਫਾਈਨੈਂਸ਼ੀਅਲ ਡਿਜੀਟਲ ਬੈਂਕਿੰਗ ਦੀ ਸੁਵਿਧਾ ਦਿੰਦਾ ਹੈ, ਉਹ ਵੀ ਬਿਨਾਂ ਕਿਸੇ ਰੋਜ਼ਾਨਾ ਸ਼ੁਲਕ ਦੇ। ਇਸ ਦੇ ਨਾਲ ਹੀ ਤੁਹਾਨੂੰ ਮਿਲਦੇ ਹਨ ਕੈਸ਼ਬੈਕ ਜਿੱਤਣ ਦੇ ਮੌਕੇ। ਹੁਣ ਗੱਲ ਕਰਦੇ ਹਾਂ ਇਸ ਦੇ ਸਭ ਤੋਂ ਵਧੀਆ ਹਿੱਸੇ ਦੀ। ਜੇਕਰ ਤੁਸੀਂ ਕਿਸੇ ਕੈਨੇਡਾ ਆਉਣ ਵਾਲੇ ਵਿਅਕਤੀ ਨੂੰ ਸਿੰਪਲੀ ਰੈਫਰ ਕਰਦੇ ਹੋ ਤਾਂ ਤੁਹਾਨੂੰ ਮਿਲਣਗੇ $50, ਭਾਵੇਂ ਤੁਸੀਂ ਸਿੰਪਲੀ ਦੇ ਕਸਟਮਰ ਹੋ ਜਾਂ ਨਹੀਂ। ਸ਼ਰਤਾਂ ਲਾਗੂ। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.simply.com/newtocanada, that's www.simpli.com/newtocanada।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे।
SNS Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानने लई या सलाह लैण लई अज ही SNS Lawyers नूं कॉल करो
416-655-2000।
महामारी के दौरान हमारे बच्चों ने दिखाया है कि वे कितने तगड़े, धैर्यवान और मजबूत